ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਕਲਗੀਧਰ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਲ ਮਿਲ ਬੈਠਣ ਦਾ ਸੁਭਾਗ ਮਿਲਿਆ ਹੈ। ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ ਆਉਣ ਵਾਲੀ ਸੰਗਤ ਨੂੰ ਹੁਣ ਪਿੱਛੇ ਟਿਕਾਇਓ, ਰਾਹ ਵਿੱਚ ਭਾਈ ਜਾਓ, ਰਸਤੇ 'ਚ ਮੱਥਾ ਟੇਕ ਟੇਕ ਕੇ ਬੈਠੀ ਜਾਣਗੇ। ਪੰਡਾਲ ਸਾਰਾ ਖੋਲ ਦਿੱਤਾ ਗਿਆ ਹੈ, ਜਿੱਥੇ ਜਿਹਨੂੰ ਜਗ੍ਹਾ ਮਿਲੇ ਬਹਿ ਜਾਓ। ਪਿਛਲੀ ਵਾਰ ਉਹ ਮੱਛਰੀ ਜੀ ਹੁੰਦੀ, ਤੇਲਾ ਬਹੁਤ ਲੱਗਦਾ ਜਿਹਨੂੰ, ਪਿਛਲੀ ਵਾਰ ਜਦੋਂ ਆਪਾਂ ਦੀਵਾਨ ਲਾਇਆ ਸੀ ਉਦੋਂ ਦਿਸਦਾ ਨਹੀਂ ਸੀ ਕੁਛ, ਇੰਨਾ ਜ਼ਿਆਦਾ ਮੁਸ਼ਕਲ ਹੋ ਗਈ ਸੀ ਪਿਛਲੇ ਸ਼ਨੀਵਾਰ। ਤੇ ਐਤਕੀ ਧੂੰਆਂ ਇੰਨਾ ਜ਼ਿਆਦਾ ਹੈ ਕਿ ਪਿੱਛੇ ਤੱਕ ਬੈਠੀ ਸੰਗਤ ਨਹੀਂ ਦਿਸਦੀ ਵੀ ਪਿੱਛੇ ਕਿੱਥੇ ਕੁ ਤੱਕ ਬੈਠੀ, ਇੰਨਾ ਜ਼ਿਆਦਾ। ਹੁਣ ਸਾਰੀ ਖੰਘਦੇ ਹਾਂ ਆਪਾਂ, ਹੁਣ ਸਾਹ ਲੈਣਾ ਵੇਖੋ ਅੰਦਰ ਨੂੰ, ਆ ਸਾਰਾ ਕੁਛ ਅੰਦਰ ਹੀ ਜਾਣਾ ਸਾਡੇ। ਇਹ ਖਰਾਬ ਵੀ ਅਸੀਂ ਕਰਨੇ ਹਾਂ, ਮੁੜ ਕੇ ਔਖੇ ਵੀ ਅਸੀਂ ਹੁੰਦੇ ਹਾਂ, ਫਿਰ ਦਵਾਈਆਂ ਵੀ ਆਪਾਂ ਖਾਣੀਆਂ ਪੈਣੀਆਂ ਨੇ, ਪੈਸਾ ਡਾਕਟਰਾਂ ਕੋਲ ਵੀ ਖਰਚ ਹੋਣਾ। ਰੱਬ ਜੀ ਦਾ ਕੀ ਕਸੂਰ ਹੈ ਜੀ? ਇਹ ਸਾਡਾ ਹੀ ਕਸੂਰ ਹੈ, ਇਹ ਅਸੀਂ ਵੀ ਕੀਤਾ ਹੋਇਆ, ਬਣਾਇਆ ਵੀ ਅਸੀਂ ਇੱਦਾਂ ਦਾ, ਸਾਹ ਵੀ ਫਿਰ ਸਾਨੂੰ ਹੀ ਲੈਣਾ ਪੈਣਾ ਇਹਦੇ ਵਿੱਚ। ਕਰੋੜਾਂ ਰੁਪਇਆ ਅਰਬਾਂ ਰੁਪਇਆ ਦਵਾਈਆਂ 'ਤੇ ਵੀ ਲੱਗਣਾ, ਪਰ ਕੋਸ਼ਿਸ਼ ਕਰੀਏ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ। ਪਤਾ ਨਹੀਂ ਕਿੰਨੀਆਂ ਕੁ ਅਸੀਂ ਢੋਲਕੀਆਂ ਪਾੜ ਛੱਡੀਆਂ ਨੇ, ਕਿੰਨੀਆਂ ਕੁ ਜੋੜੀਆਂ ਦੇ ਪੁੜੇ ਪਾੜ ਛੱਡੇ ਨੇ, ਕਿੰਨੇ ਕੁ ਵਾਜੇ ਘਸਾ ਛੱਡੇ ਨੇ, ਗਾ ਗਾ ਕੇ ਰਾਗੀਆਂ ਢਾਡੀਆਂ ਨੇ। ਇੰਡੀਆ ਵਾਲੇ ਬਹੁਤ ਗਾਉਂਦੇ ਆ, ਆਪਾਂ ਸਿੱਖ ਬਹੁਤ ਪਵਨ ਗੁਰੂ ਪਾਣੀ ਪਿਤਾ ਕਰਦੇ ਹਾਂ, ਪਰ ਮੈਨੂੰ ਇਹ ਲੱਗਦਾ ਵੀ ਇਸ ਗੱਲ ਨੂੰ ਮੰਨਿਆ ਵਿਦੇਸ਼ਾਂ ਵਾਲਿਆਂ ਨੇ। ਉੱਥੇ ਹਵਾ ਵੀ ਸ਼ੁੱਧ ਹੁੰਦੀ ਹੈ, ਪਾਣੀ ਵੀ ਸ਼ੁੱਧ ਹੁੰਦਾ ਹੈ, ਅਸੀਂ ਦੂਸ਼ਿਤ ਕਰ ਦਿੱਤਾ, ਸਾਹ ਲੈਣਾ ਵੀ ਔਖਾ ਹੋ ਜਾਂਦਾ। ਹੁਣ ਇਹੋ ਜਿਹੇ ਜਿਵੇਂ ਉਹ ਭਾਈ ਕਹਿੰਦਾ ਸੀ ਪਹਿਲਾਂ, ਜਿਹੜਾ ਜਦੋਂ ਮੈਂ ਆਇਆ ਸੀ ਤੇ ਬੋਲ ਰਿਹਾ ਸੀ ਨਾ ਕਿ ਜੇ ਸਿਹਤ ਠੀਕ ਰੱਖਣੀ ਹੈ, ਐਕਸਰਸਾਈਜ਼ ਕਰਿਆ ਕਰੋ, ਯੋਗਾ ਕਰਿਆ ਕਰੋ। ਤੇ ਜਿਹੜੇ ਯੋਗਾ ਕਰਦੇ ਨੇ ਉਹਦੇ ਵਿੱਚ ਸਭ ਤੋਂ ਵੱਧ ਪ੍ਰਾਣਾਯਾਮ ਜਿਹੜਾ ਕਰਦੇ ਹੈ, ਤੇ ਹੁੰਦਾ ਨਹੀਂ ਵੀ ਐਂ ਕਰਕੇ ਸਾਹ ਲੰਬਾ ਅੰਦਰ ਨੂੰ ਲਓ, ਜ਼ੋਰ ਜ਼ੋਰ ਨਾਲ ਸਾਹ ਖਿੱਚੇ ਬੰਦਾ। ਹੁਣ ਜੇ ਇੱਥੇ ਬਹਿ ਕੇ ਬੰਦਾ ਸਾਹ ਤਾਂ ਤਾਂ ਲੈਣ ਲੱਗ ਜੇ ਤੇ ਸਾਰਾ ਕੁਛ ਹੀ ਅੰਦਰ ਜਾਣਾ, ਤੇ ਹੁਣ ਲੰਬੇ ਲੰਬੇ ਸਾਹ ਇੱਥੇ ਲਈਏ ਤੇ ਸਾਰਾ ਕੁਝ ਅੰਦਰ ਜਾਏਗਾ, ਠੀਕ ਹੋਣ ਦੀ ਬਜਾਏ ਸਗੋਂ ਬਿਮਾਰ ਹੋਵਾਂਗੇ, ਰੋਗੀ ਬਣਾਂਗੇ। ਇਹ ਸਿਸਟਮ ਸਾਡਾ ਕ੍ਰੀਏਟ ਕੀਤਾ ਹੋਇਆ ਜੀ, ਰੱਬ ਦਾ ਸਾਡੇ ਰੱਬ ਦਾ ਕੋਈ ਵੈਰ ਨਹੀਂ। ਅੱਜ ਡਾਕਟਰਾਂ ਕੋਲ ਲਾਈਨਾਂ ਲੱਗੀਆਂ ਨੇ ਇੰਡੀਆ ਵਿੱਚ, ਵਿਦੇਸ਼ਾਂ ਵਿੱਚ ਨਹੀਂ ਲੱਗੀਆਂ। ਜਿੰਨੇ ਆਪਾਂ ਰੋਗੀ ਹਾਂ ਇੰਨੇ ਵਿਦੇਸ਼ਾਂ ਵਿੱਚ ਰੋਗੀ ਨਹੀਂ। ਤੇ ਜੇ ਆਪਾਂ ਹੁਣ ਦੱਸੋ, ਜਰਾ ਕੁ ਦੱਸੋ ਬਈ ਕੀ ਰੱਬ ਦਾ ਇੰਡੀਆ ਨਾਲ ਕੋਈ ਵੈਰ ਹੈ ਵੀ ਲੋਕ ਇੰਨੇ ਬਿਮਾਰ ਹੁੰਦੇ ਨੇ? ਨਹੀਂ, ਰੱਬ ਦਾ ਵੈਰ ਥੋੜ੍ਹਾ, ਇਹ ਤੇ ਸਾਡਾ ਬਣਾਇਆ ਹੋਇਆ। ਹੁਣ ਇੰਡੀਆ ਵਿੱਚ ਬਹੁਤ ਲੋਕ ਐਕਸੀਡੈਂਟਾਂ 'ਚ ਮਰਦੇ ਨੇ, ਵਿਦੇਸ਼ਾਂ 'ਚ ਕਿਉਂ ਨਹੀਂ ਮਰਦੇ? ਵਿਦੇਸ਼ਾਂ ਵਿੱਚ ਸਿਸਟਮ ਬਣਾਇਆ ਹੋਇਆ ਹੈ, ਆਪਾਂ ਬਣਾਇਆ ਨਹੀਂ। ਇੱਥੇ ਕੋਈ ਰੂਲ ਨਹੀਂ, ਜਦੋਂ ਰੋਡ ਤੇ ਚੱਲਣ ਦਾ ਕੋਈ ਰੂਲ ਨਹੀਂ, ਕੋਈ ਸਿਸਟਮ ਨਹੀਂ, ਤੇ ਐਕਸੀਡੈਂਟ ਹੋਣਗੇ, ਲੋਕ ਮਰਨਗੇ ਹੀ ਮਰਨਗੇ। ਇਸੇ ਤਰ੍ਹਾਂ ਭਾਈ ਇਹ ਸਿਸਟਮ ਸਾਨੂੰ ਬਣਾਉਣਾ ਪਏਗਾ। ਹੁਣ ਆਪਾਂ ਕਹਾਂਗੇ ਜੀ ਅਸੀਂ ਕੀ ਬਣਾਈਏ, ਇਹ ਤੇ ਸਰਕਾਰਾਂ ਨੇ ਬਣਾਉਣੇ ਨੇ, ਤੇ ਚਲੋ ਸਰਕਾਰਾਂ ਨੇ ਬਣਾਉਣੇ ਨੇ, ਰੋਡ ਖਰਾਬ ਨੇ, ਰਸਤੇ ਖਰਾਬ ਨੇ, ਤੇ ਸਰਕਾਰਾਂ ਨੇ ਬਣਾਉਣੇ ਨੇ। ਗੱਲ ਇੱਥੇ ਨਿਬੜਦੀ ਨਹੀਂ, ਫਿਰ ਅਗਲਾ ਸਵਾਲ ਇੱਥੇ ਆ ਜਾਣਾ ਵੀ ਸਰਕਾਰ ਕਿੰਨੇ ਬਣਾਉਣੀ ਹੈ, ਆਖੋ ਸਤਨਾਮ। ਫਿਰ ਪਬਲਿਕ ਤੇ ਆ ਗਈ ਗੱਲ, ਸਾਡੇ ਤੇ ਆ ਗਈ ਗੱਲ ਸਾਰੀ। ਰੱਬ ਵੈਰ ਹੀ ਨਹੀਂ ਤੇਰਾ, ਪਰਮਾਤਮਾ ਕੋਈ ਵੈਰ ਨਹੀਂ ਕਿਸੇ ਨਾਲ ਕਰਦਾ, ਇਹ ਸਿਸਟਮ ਅਸੀਂ ਬਣਾਉਣਾ ਹੈ, ਅਸੀਂ ਇਹ ਆਵਾਜ਼ ਉਠਾਈਏ। ਇਹਦੇ ਲਈ ਅਸੀਂ ਉਪਰਾਲੇ ਕਰੀਏ ਵੀ ਵੱਧ ਤੋਂ ਵੱਧ ਦਰਖਤ ਲਾਏ ਜਾਣ। ਰੁੱਖ ਦਾ ਤੇ ਮਨੁੱਖ ਦਾ ਗਹਿਰਾ ਸੰਬੰਧ ਹੈ, ਅਸੀਂ ਜੁੜੇ ਹੋਏ ਹਾਂ ਰੁੱਖ ਤੇ ਮਨੁੱਖ ਇੱਕ ਦੂਜੇ ਨਾਲ, ਅਸੀਂ ਸਾਹ ਲੈਂਦੇ ਹਾਂ ਇਹਦੀ ਦਰਖਤਾਂ ਨੂੰ ਲੋੜ ਹੈ, ਦਰਖਤ ਸਾਹ ਲੈਂਦੇ ਨੇ ਉਹਦੀ ਸਾਨੂੰ ਲੋੜ ਹੈ, ਅਸੀਂ ਆਪਸ ਚ ਜੁੜੇ ਹੋਏ ਹਾਂ। ਰੁੱਖ ਤੇ ਮਨੁੱਖ ਦਾ ਗਹਿਰਾ ਸੰਬੰਧ ਹੈ, ਵੱਧ ਤੋਂ ਵੱਧ ਦਰਖਤ ਰੁੱਖ ਲਾਏ ਜਾਣ, ਸਿਸਟਮ ਠੀਕ ਰੱਖਿਆ ਜਾਏ। ਅਸੀਂ ਐਕਸੀਡੈਂਟ ਹੋ ਗਿਆ, ਕਿਸੇ ਦਾ ਜਵਾਨ ਪੁੱਤ ਮਰ ਗਿਆ, ਹਾਏ ਰੱਬ ਵੈਰੀ ਬਣ ਗਿਆ, ਓਏ ਰੱਬ ਵੈਰੀ ਬਣ ਗਿਆ, ਨਾ ਜੀ ਨਾ, ਰੱਬ ਨੂੰ ਕਿਉਂ ਵੈਰੀ ਬਣਾਉਣਾ ਹੈ, ਵੈਰੀ ਤੇ ਸਾਡੇ ਸਾਡਾ ਸਿਸਟਮ ਹੈ, ਅਸੀਂ ਆਪ ਆਪਣੇ ਵੈਰੀ ਹਾਂ, ਅਸੀਂ ਆਪ ਹੀ ਆਪਣੇ ਵੈਰੀ ਹਾਂ, ਰੱਬ ਨੇ ਵੈਰ ਕਾਹਦਾ ਕਮਾਇਆ ਤੇਰੇ ਨਾਲ। ਕਹਿੰਦੇ ਜੀ ਐਕਸੀਡੈਂਟ ਹੋ ਗਿਆ, ਖੱਡਾ ਸੀ ਜੀ, ਸਿਸਟਮ ਨਹੀਂ ਸੀ, ਸਿਸਟਮ ਤੇ ਬਣਾਉਣਾ ਸੀ ਆਪਾਂ। ਸੁਣਿਓ ਜਰਾ ਇੱਕ ਗੱਲ, ਸ਼ਾਇਦ ਮੈਂ ਅੱਗੇ ਵੀ ਕਈ ਵਾਰ ਸੁਣਾਈ ਹੈ, ਵੀ ਬਾਹਰਲੇ ਦੇਸ਼ ਵਿੱਚ, ਹੁਣ ਮੈਂ ਇਹ ਗੱਲ ਪੜ੍ਹੀ ਹੈ, ਅਮਰੀਕਾ ਦੇ ਵਿੱਚ ਮੇਰਾ ਖਿਆਲ ਇਹ ਗੱਲ ਹੋਈ ਹੈ, ਕਿਉਂਕਿ ਮੈਂ ਇੱਥੇ ਕਨਫਿਊਜ਼ ਹਾਂ ਵੀ ਕੈਨੇਡਾ ਦੀ ਗੱਲ ਹੈ ਕਿ ਅਮਰੀਕਾ ਦੀ। ਉੱਥੇ ਇੱਕ ਸਕੂਲ ਵੈਨ ਜਦੋਂ ਰੁਕੀ, ਜਦੋਂ ਆਪਣੇ ਹੁਣ ਸਕੂਲ ਵੈਨ ਰੁਕਦੀ ਹੈ ਤੇ ਬੱਚੇ ਛੇਤੀ ਫਟਾਫਟ ਉਤਰ ਕੇ ਰੋਡ ਕ੍ਰੋਸ ਕਰਦੇ ਆ, ਉੱਥੇ ਕਿਸੇ ਗੋਰੇ ਦੇ ਬੱਚੇ ਨੇ ਜਦੋਂ ਰੋਡ ਕ੍ਰੋਸ ਕਰਨਾ ਸੀ ਤੇ ਛੇਤੀ ਛੇਤੀ ਉਹ ਗੱਡੀ ਚੋਂ ਉਤਰਿਆ, ਬੱਚਾ ਰੋਡ ਕ੍ਰੋਸ ਕਰਨ ਲੱਗਿਆ ਤੇ ਪਿੱਛੋਂ ਤੇਜ਼ ਆ ਰਹੀ ਸੀ ਗੱਡੀ, ਉਹਨੇ ਬੱਚੇ ਨੂੰ ਕੁਚਲ ਦਿੱਤਾ, ਬੱਚਾ ਮਰ ਗਿਆ ਗੋਰੇ ਨਾਲ। ਉਹ ਹੁਣ ਸਾਡੇ ਵਾਂਗੂ ਨਹੀਂ, ਉਹਨੇ ਗੱਲ ਛੱਡੀ ਨਹੀਂ, ਉਹ ਬੰਦੇ ਨੇ ਆਪਣੇ ਬੱਚੇ ਨੂੰ ਦਫਨਾਇਆ, ਉਸ ਤੋਂ ਬਾਅਦ ਉਹ ਬੰਦਾ ਟਿਕ ਕੇ ਨਹੀਂ ਬੈਠਾ, ਟਿਕ ਕੇ ਨਹੀਂ ਬੈਠਾ। ਉਸ ਬੰਦੇ ਨੇ, ਇਕੱਲੇ ਬੰਦੇ ਨੇ ਮਿਹਨਤ ਕੀਤੀ, 10 ਬੰਦੇ ਜੋੜੇ, ਗੱਲ ਅੱਗੇ ਚੱਲਦੀ ਚੱਲਦੀ 100 ਤੱਕ ਪਹੁੰਚੀ, ਅਖਬਾਰਾਂ 'ਚ ਦਿੱਤਾ, ਪੇਪਰਾਂ 'ਚ ਦਿੱਤਾ, ਬੰਦੇ ਜੁੜਦੇ ਗਏ ਜੁੜਦੇ ਗਏ ਜੁੜਦੇ ਗਏ, ਬੜੇ ਬੱਚਿਆਂ ਦੇ ਮਾਪੇ ਇਕੱਠੇ ਹੋਏ, ਜਿਨ੍ਹਾਂ ਦੇ ਪਹਿਲਾਂ ਐਕਸੀਡੈਂਟਾਂ 'ਚ ਬੱਚੇ ਮਰੇ ਸੀ ਉਹ ਵੀ ਨਾਲ ਜੁੜ ਗਏ, ਪਹਿਲਾਂ ਵੀ ਮਰੇ ਸੀ ਕਈਆਂ ਦੇ ਉਹ ਵੀ ਜੁੜ ਗਏ। ਆਖਰਕਾਰ ਰੌਲਾ ਪੈਂਦਾ ਰਿਹਾ, ਇੱਕ ਨਾ ਇੱਕ ਦਿਨ ਉਹ ਬੰਦੇ ਨੇ ਇੰਨਾ ਮੁੱਦਾ ਵੱਡਾ ਬਣਾ ਦਿੱਤਾ, ਏਡਾ ਮੁੱਦਾ ਵੱਡਾ ਬਣਿਆ ਕਿ ਇਹ ਕਾਨੂੰਨ ਪਾਸ ਕਰਾਇਆ। ਕੀ ਕਾਨੂੰਨ ਪਾਸ ਕਰਾਇਆ ਉਸ ਬੰਦੇ ਨੇ, ਵੀ ਜਦੋਂ ਵੀ ਕਦੇ ਸਕੂਲ ਵੈਨ ਖੜੇਗੀ ਤੇ ਡਰਾਈਵਰ ਉਤਰੇਗਾ, ਸਟਾਪ ਸਾਈਨ ਇਦਾਂ ਜਾ ਕੇ ਰੱਖੇਗਾ ਰੋਡ ਦੇ ਉੱਤੇ, ਸਟਾਪ ਸਾਈਨ ਇਦਾਂ ਰੱਖੇਗਾ। ਜਦੋਂ ਸਟਾਪ ਸਾਈਨ ਰੱਖੇਗਾ ਸਕੂਲ ਵੈਨ ਵਾਲਾ ਡਰਾਈਵਰ, ਉੱਥੇ ਹੀ ਸਾਰੀਆਂ ਗੱਡੀਆਂ ਨੂੰ ਖੜਨਾ ਪਏਗਾ, ਉੱਧਰ ਵੀ ਖੜ ਜਾਣਗੀਆਂ ਉੱਧਰ ਵੀ ਖੜ ਜਾਣਗੀਆਂ, ਫਿਰ ਟਾਕੀ ਖੁੱਲੇਗੀ, ਫਿਰ ਬੱਚੇ ਉਤਰਨਗੇ, ਬੱਚੇ ਉਤਰਨਗੇ, ਸਾਰੇ ਬੱਚੇ ਜਦੋਂ ਚਲੇ ਜਾਣਗੇ ਫਿਰ ਉਹ ਡਰਾਈਵਰ ਸਟਾਪ ਸਾਈਨ ਚੁੱਕੇਗਾ, ਵਿੱਚ ਬੈਠ ਕੇ ਗੱਡੀ ਚਲਾਏਗਾ, ਫਿਰ ਟ੍ਰੈਫਿਕ ਚੱਲੇਗੀ, ਨਹੀਂ ਤੇ ਉਹਨਾਂ ਚਿਰ ਨਹੀਂ ਚੱਲੇਗੀ। ਉਹਨਾਂ ਨੇ ਫਿਰ ਵੈਨਾਂ ਇਦਾਂ ਦੀਆਂ ਬਣਾ ਲਈਆਂ ਵੀ ਬਟਨ ਨੱਪਦਾ ਡਰਾਈਵਰ, ਆਪਣੇ ਆਪ ਇੱਕ ਸਟਾਪ ਸਾਈਨ ਇਦਾਂ ਛੜਕ ਤੇ ਖੜ ਜਾਂਦੀ ਹੈ, ਵੈਨ ਖੜ ਗਈ ਐ ਇਦਾਂ ਸਟਾਪ ਸਾਈਨ ਅੱਗੇ ਆ ਜਾਂਦਾ, ਗੱਡੀਆਂ ਰੁਕ ਜਾਂਦੀਆਂ ਨੇ ਵੀ ਬੱਚੇ ਉਤਰ ਰਹੇ ਨੇ। ਭਾਵ ਕਹਿਣ ਦਾ ਗੱਲ ਕੀ ਹੈ ਵੀ ਇੱਕ ਦਾ ਬੱਚਾ ਮਰ ਗਿਆ, ਉਦੋਂ ਬਾਅਦ ਉਹਨੇ ਸਾਹ ਨਹੀਂ ਲਿਆ, ਕਹਿੰਦਾ ਕਿਸੇ ਹੋਰ ਦਾ ਨਾ ਮਰੇ, ਆਖੋ ਸਤਨਾਮ, ਕਿਸੇ ਹੋਰ ਦਾ ਨਾ ਮਰੇ, ਪਰ ਸਾਡਾ ਇਹ ਹਾਲ ਨਹੀਂ। ਖੱਡੇ ਦੇ ਵਿੱਚ ਵੱਜ ਕੇ ਸਾਡੀ ਗੱਡੀ ਟੁੱਟ ਗਈ, ਪਰ ਆਪਾਂ ਅਗਲੇ ਦਿਨ ਟਰਾਲੀ ਲੈ ਕੇ ਉੱਥੇ ਭਰਤ ਨਹੀਂ ਪਾਉਂਦੇ ਵੀ ਕੋਈ ਹੋਰ ਵੀ ਟੁੱਟੇਗੀ, ਜਿੱਦਾਂ ਸਾਡਾ ਮਰਿਆ ਕਿਸੇ ਹੋਰ ਦਾ ਵੀ ਮਰੇਗਾ। ਆਪਾਂ ਜਿਹੜੇ ਆ ਨਾ ਜੀ ਇੱਥੇ ਸਵਾਰਥੀ ਆ, ਅਸੀਂ ਨਿੱਜ ਵਾਸਤੇ ਸੋਚਦੇ ਹਾਂ, ਜੋ ਕਰਦੇ ਹਾਂ ਆਪਣੇ ਆਪ ਲਈ ਕਰਦੇ ਹਾਂ, ਇੱਥੇ ਫਸੇ ਹੋਏ ਹਾਂ ਜੀ। ਜਿਹੜਾ ਮੋਹ ਦਾ, ਸੁਣੋ ਜੀ, ਮੋਹ ਦਾ ਜਿਹੜਾ ਸ਼ੁੱਧ ਰੂਪ ਹੈ ਉਹ ਇਹੀ ਹੈ ਕਿ ਸਮਸਤ ਪ੍ਰਤੀ ਮੋਹ, ਸਮਸਤ ਪ੍ਰਤੀ ਪਿਆਰ, ਆਪਣੇ ਆਪ ਨਾਲ ਨਹੀਂ ਸਾਰਿਆਂ ਨਾਲ ਕਰੀਏ। ਮੈਂ ਆਪਣੇ ਬੱਚਿਆਂ ਵਰਗੇ ਸਾਰਿਆਂ ਦੇ ਬੱਚਿਆਂ ਨੂੰ ਸਮਝਾਂ, ਮੇਰੇ ਪਰਿਵਾਰ ਵਰਗੇ ਸਾਰੇ ਪਰਿਵਾਰ ਹਨ, ਇਹ ਸਮਝਦੇ ਨਹੀਂ ਜਿੰਨਾ ਚਿਰ, ਉਹਨਾਂ ਚਿਰ ਗੱਲ ਨਹੀਂ ਬਣਦੀ, ਜਿੰਨਾ ਚਿਰ ਤਹੀਆ ਨਹੀਂ ਕਰਦੇ, ਜਿੰਨਾ ਚਿਰ ਕਮਰ ਕੱਸਾ ਨਹੀਂ ਕਰਦੇ, ਜਿੰਨਾ ਚਿਰ ਸਿਸਟਮ ਨੂੰ ਸੁਧਾਰਨ ਵਾਸਤੇ ਕੱਲਾ ਕੱਲਾ ਬੰਦਾ ਨਹੀਂ ਤੁਰਦਾ, ਉਹਨਾਂ ਚਿਰ ਇਹਦਾ ਸੁਧਾਰ ਨਹੀਂ ਹੋ ਸਕਦਾ। ਮੂਕ ਦਰਸ਼ਕ ਬਣ ਕੇ ਨਾ ਵੇਖੀਏ, ਕੁਛ ਕਰੀਏ, ਕੁਛ ਨਾ ਕੁਛ ਕਰੀਏ ਜ਼ਿੰਦਗੀ 'ਚ, ਆਪਣੀ ਜ਼ਿੰਦਗੀ ਵਿੱਚ ਹੱਥ ਤੇ ਹੱਥ ਧਰ ਕੇ ਵੀ ਆਪੇ ਹੋ ਜਾਏਗਾ, ਆਪੇ ਨਹੀਂ ਹੁੰਦਾ, ਕੁਛ ਕਰਨਾ ਪੈਂਦਾ, ਕੁਛ ਨਾ ਕੁਛ ਕਰਨਾ ਪੈਂਦਾ। ਇਸ ਕਰਕੇ ਆ ਵੇਖੋ, ਸਾਹ ਲੈਣਾ ਵੀ ਔਖਾ ਹੋਇਆ ਪਿਆ, ਐਸਾ ਸਿਸਟਮ ਬਣੇ ਹੁਣ ਆ ਮੇਰਾ ਖਿਆਲ ਹੈ ਹੀ ਹੈ ਵੀ ਜਿਹੜੇ ਪਰਾਲੀਆਂ ਨੂੰ ਅੱਗ ਲਾਣਗੇ ਜੁਰਮਾਨਾ ਵੀ ਤੇ ਦੱਸਿਆ ਵੀ ਜੁਰਮਾਨਾ ਹੋਏਗਾ ਪਰ ਅੱਗਾਂ ਫੇਰ ਵੀ ਲੱਗਦੀਆਂ ਨੇ ਪਤਾ ਕਿਉਂ ਲੱਗਦੀਆਂ ਨੇ ਇੱਕ ਬੰਦਾ ਅੱਗ ਲਾ ਦਿੰਦਾ ਹੈ ਦੂਜਾ ਸ਼ਿਕਾਇਤ ਕਰ ਦਿੰਦਾ ਹੈ ਪੁਲਿਸ ਆ ਜਾਂਦੀ ਹੈ ਤੇ ਫਿਰ ਉੱਥੇ ਇਲਾਕੇ ਦਾ ਪਿੰਡ ਦਾ ਕੋਈ ਨਾ ਕੋਈ ਹੈ ਹੀ ਹੈ ਸਰਕਾਰਾਂ ਦੇ ਬੰਦੇ ਨੇ ਉਹ ਜਾ ਕੇ ਦੱਸਦਾ ਕੌਣ ਸੁਣਦਾ ਕਿਸੇ ਸਿਸਟਮ ਠੀਕ ਨਹੀਂ ਹੋਣਾ ਕਰੋੜਾਂ ਰੁਪਇਆ ਦਵਾਈਆਂ ਤੇ ਲੱਗਦਾ ਇੱਕ ਬਜਟ ਬਣਾਇਆ ਜਾਵੇ ਵੇਖੋ ਕਿਸਾਨ ਵੀ ਗਰੀਬ ਆ ਉਹ ਕਹਿੰਦਾ ਇੱਕ ਕਿੱਲੇ ਦਾ 600-700 ਰੁਪਇਆ ਲੱਗ ਜਾਂਦਾ ਪਰਾਲੀ ਇਕੱਠੀ ਕਰਨ ਦਾ 700,000 ਰੁਪਇਆ ਲੱਗ ਜਾਂਦਾ ਜਿਹਦੇ ਕੋਲ 10 ਕਿੱਲੇ ਜ਼ਮੀਨ ਹੈ 10,000 ਰੁਪਇਆ ਲੱਗੇਗਾ ਇਹ ਕੋਈ ਸਰਕਾਰੀ ਸਿਸਟਮ ਇਦਾਂ ਦਾ ਬੰਨਣਾ ਚਾਹੀਦਾ ਕਿ ਉਹਨਾਂ ਨੂੰ ਉਹਨਾਂ ਕੋ ਪੈਸਾ ਮਿਲ ਜਾਏ ਉਹ ਇਕੱਠੀ ਕਰਾ ਸਕਣ ਮਜ਼ਦੂਰ ਲਾ ਕੇ ਪਰਾਲੀ ਵਗੈਰਾ ਇਕੱਠੀ ਕੀਤੀ ਜਾ ਸਕੇ ਇਹ ਅੱਗਾਂ ਲਾਣੀਆਂ ਬੰਦ ਕਰ ਦਈਏ ਕਿਤੇ ਸਿਸਟਮ ਠੀਕ ਹੋ ਜਾਏ ਸਾਡਾ ਸਾਡੇ ਨਿਆਣਿਆਂ ਨੂੰ ਵੀ ਬਿਮਾਰੀਆਂ ਲੱਗ ਸਕਦੀਆਂ ਨੇ ਜੀ ਇਹ ਖੰਗ ਹੋ ਸਕਦੀ ਹੈ ਟੀਬੀ ਹੋ ਸਕਦੀ ਹੈ ਸਾਡੇ ਬੱਚੇ ਤੇ ਵੀ ਆ ਸਕਦਾ ਹੈ ਆਪਾਂ ਨੂੰ ਹੋ ਸਕਦਾ ਹੈ ਅਸੀਂ ਵੀ ਇਸ ਦੇ ਵਿੱਚ ਸਾਹ ਲੈਣਾ ਹੈ ਅਸੀਂ ਸਾਹ ਲੈਣਾ ਇੱਥੇ ਹੁਣ ਹੋਰ ਲਏਗਾ ਕੋਈ ਸਾਹ ਅਸੀਂ ਸਾਹ ਲੈਣਾ ਇਸ ਕਰਕੇ ਕੋਸ਼ਿਸ਼ ਕਰੀਏ ਭਾਈ ਆਪਣੇ ਗੁਰੂ ਜੀ ਨੇ ਕਿੰਨੇ ਸੋਹਣੇ ਸਿਧਾਂਤ ਦਿੱਤੇ ਸਾਨੂੰ ਤੁਸੀਂ ਇਹਨੂੰ ਸ਼ੁੱਧ ਰੱਖਿਓ ਪਾਣੀ ਖਰਾਬ ਨਾ ਹੋਣ ਦਿਓ ਹਵਾ ਨੂੰ ਸ਼ੁੱਧ ਰੱਖਿਓ ਭਾਈ ਸਤਿਗੁਰੂ ਜੀ ਨੇ ਕਿੰਨੀ ਕਿਰਪਾ ਕੀਤੀ ਸਾਡੇ ਤੇ ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਆਪਾਂ ਸਮਝਣਾ ਸੀ ਬਾਕੀ ਵੇਖੋ ਜਿਵੇਂ ਡਾਕਟਰ ਸਾਹਿਬ ਇੱਥੇ ਦੱਸ ਰਹੇ ਸੀ ਤੁਹਾਨੂੰ ਵੀ ਭਾਈ ਆ ਕਿੰਨਾ ਕੁਝ ਦੱਸਿਆ ਵੀ ਆ ਪੇਟ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਫਿਜ਼ੀਕਲੀ ਬੰਦਾ ਫਿੱਟ ਨਹੀਂ ਰਹਿੰਦਾ ਤੇ ਇਹ ਕੁਦਰਤੀ ਗੱਲ ਹੈ ਵੇਖੋ ਸਾਡੇ ਗੁਰੂ ਜੀ ਦਾ ਮੇਰੇ ਨੌਜਵਾਨ ਵੀਰੋ ਵੇਖੋ ਇੱਕ ਇਸ਼ਾਰਾ ਹੈ ਇੱਕ ਹੀ ਇਸ਼ਾਰਾ ਮੈਂ ਪਰਸੋਂ ਦੇ ਦੀਵਾਨ 'ਚ ਵੀ ਕਹਿ ਰਿਹਾ ਸੀ ਵੀ ਇੱਕ ਇਸ਼ਾਰਾ ਹੈ ਕਿ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਬੋਲ ਕੇ ਪੜ੍ਹਿਓ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿੱਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ
ਬਾਬਾ ਹੋਰ ਖਾਣਾ ਖੁਸ਼ੀ ਜੇ ਤੂੰ ਖਾਦੈ ਤਨ ਪੀੜੀਏ ਮਨ ਮੈਂ ਚੱਲੇ ਬੇਕਾਰ
ਵੇਖੋ ਇੱਕ ਇਸ਼ਾਰਾ ਹੈ ਆਪਾਂ ਸਹਿਜ ਪਾਠ ਕਰਦੇ ਹਾਂ ਜਾਂ ਆਪਾਂ ਆਪਣੇ ਗੁਰੂ ਜੀ ਦਾ ਹਰ ਬਚਨ ਮੰਨਣ ਵਾਲੇ ਸਿੱਖ ਬਣਨਾ ਆਪਾਂ ਆਪਣੇ ਗੁਰੂ ਜੀ ਦਾ ਹਰ ਬਚਨ ਕਮਾਉਣ ਵਾਲੇ ਸਿੱਖ ਬਣਨਾ ਜਦੋਂ ਹੁਣ ਆਪਾਂ ਆਹ ਬਚਨ ਪੜ੍ਹ ਲਿਆ ਵੀ ਬਾਬਾ ਹੋਰ ਖਾਣਾ ਜਦੋਂ ਹੋਰ ਆ ਗਿਆ ਇਹਦਾ ਮਤਲਬ ਹੈ ਵੀ ਇੱਕ ਤੇ ਲੋੜ ਹੈ ਇੱਕ ਤੇ ਹੈ ਜੀ ਲੋੜ ਪਰ ਇੱਕ ਲੋੜ ਤੋਂ ਵੱਧ ਖਾਣਾ ਇੱਥੇ ਹੋਰ ਖਾਣ ਦਾ ਅਰਥ ਹੈ ਲੋੜ ਤੋਂ ਵੱਧ ਖਾਣਾ ਉਹ ਤੇਰੀਆਂ ਖੁਸ਼ੀਆਂ ਖੁਆਰ ਕਰੇਗਾ ਇੱਕ ਤੇ ਤੇਰਾ ਤਨ ਪੀੜਿਆ ਜਾਏਗਾ ਸਰੀਰ ਰੋਗੀ ਹੋਏਗਾ ਯੂਰਿਕ ਐਸਿਡ ਟੀਜੀ ਵੱਧ ਜਾਣਾ ਹੈ ਕੋਲੈਸਟ੍ਰੋਲ ਵੱਧ ਜਾਣਾ ਹੈ ਸ਼ੂਗਰ ਹੋ ਜਾਏਗੀ ਸਰੀਰ ਵੀ ਪੀੜਿਆ ਜਾਏਗਾ ਤੇ ਮਨ ਵਿੱਚ ਵੀ ਵਿਕਾਰ ਚੱਲਣਗੇ ਲੈ ਇੱਕ ਇਸ਼ਾਰਾ ਬੰਦਾ ਸਮਝ ਜਾਏ ਇਦੋਂ ਬਾਅਦ ਕੀ ਕਰੇ ਵੀ ਭੁੱਖ ਲੱਗੀ ਤੇ ਖਾਵੇ ਨੋਟ ਕਰਿਓ ਭੁੱਖ ਲੱਗੀ ਤੇ ਖਾਵੇ ਤੇ ਭੁੱਖ ਰਹਿੰਦਿਆਂ ਹਟ ਜਾਵੇ ਭੁੱਖ ਲੱਗੀ ਤੇ ਖਾਣਾ ਖਾਵੇ ਤੇ ਅਜੇ ਇੱਕ ਰੋਟੀ ਦੀ ਭੁੱਖ ਰਹਿੰਦੀ ਹੋਵੇ ਤੇ ਪਹਿਲਾਂ ਹੀ ਹਟ ਜਾਵੇ ਲੈ ਉਹਨੂੰ ਕਦੇ ਡਾਕਟਰ ਕੋਲ ਜਾਣ ਦੀ ਲੋੜ ਹੀ ਨਹੀਂ ਪੈਣੀ ਇੱਕ ਇਸ਼ਾਰੇ ਨੇ ਸਾਰੀ ਜ਼ਿੰਦਗੀ ਠੀਕ ਕਰਤੀ ਪਰ ਸਾਡਾ ਹਾਲ ਇਦਾਂ ਦਾ ਹੈ ਅਸੀਂ ਤਾਂ ਕਿਤੇ ਵਿਆਹ 'ਚ ਚਲੇ ਜਾਈਏ ਆਪਾਂ ਨੂੰ ਐਂ ਲੱਗਦਾ ਵੀ ਮੁੜ ਕੇ ਤੇ ਸ਼ਾਇਦ ਮਿਲਣਾ ਹੀ ਨਹੀਂ ਟੀਸੀ ਲਾਈ ਹੁੰਦੀ ਹੈ ਪਲੇਟ ਵਿੱਚ ਪਕੌੜਿਆਂ ਦੀ ਕੋਈ ਚੀਜ਼ ਛੱਡਦੇ ਹਾਂ ਸਾਨੂੰ ਮਿਲ ਜਾਣ ਵੀ ਪਨੀਰ ਦੇ ਪਕੌੜੇ ਬਣੇ ਆ ਜੀ ਸਾਨੂੰ ਪਤਾ ਲੱਗ ਜੇ ਸਹੀ ਵੀ ਬ੍ਰੈਡ ਚੱਲ ਰਿਹਾ ਇੱਥੇ ਪੂੜੀਆਂ ਚੱਲ ਰਹੀਆਂ ਨੇ ਅਸੀਂ ਉਹਨੂੰ ਆਹ ਬਚਨ ਜੇ ਸਾਡੀ ਸੁਰਤ ਵਿੱਚ ਰਵੇ ਵੇਖੋ ਇੱਕ ਬਚਨ ਆਪਣੇ ਗੁਰੂ ਜੀ ਦਾ ਆਪਣੀ ਸੁਰਤ ਵਿੱਚ ਰਵੇ ਕਮਾਲ ਦੀ ਗੱਲ ਵੀ ਲੋੜ ਅਨੁਸਾਰ ਖਾ ਭਾਈ ਜਿੰਨੀ ਕੁ ਤੈਨੂੰ ਲੋੜ ਹੈ ਖਾ ਜਿਹੜਾ ਵੱਧ ਖਾਣਾ ਹੈ ਤੇਰੇ ਲਈ ਖਤਰਨਾਕ ਹੈ ਤੇ ਹੁਣ ਤੇ ਘਰ ਵਾਲੀ ਕਹਿੰਦੀ ਹੈ ਵੀ ਲੈ ਬਈ ਆਪਾਂ ਕੜਛੀ ਕੁ ਬਚ ਗਈ ਸਬਜ਼ੀ ਆ ਖਾ ਲਓ ਜੀ ਆ ਫਿਰ ਖਰਾਬ ਹੀ ਹੋ ਜੂ ਪਰਿਆ ਖਾ ਲਓ ਕੜਛੀ ਇੱਕ ਹੋਰ ਤੇ ਕੜਛੀ ਇੱਕ ਹੋਰ ਪਵਾ ਗਿਆ ਉਹ ਚਸਕੇ ਦੇ ਵਿੱਚ ਤੜਕਾ ਤੁੜਕਾ ਲੱਗਿਆ ਅਦਰਕ ਪਾਈ ਦੀ ਬੜਾ ਆਨੰਦ ਬੜਾ ਤੇ ਹੋਰ ਇੱਕ ਕੜਛੀ ਉਹਨੂੰ ਕੱਲੀ ਨੂੰ ਬਾਹਰ ਖਰਾਬ ਹੋ ਜਾਣ ਦੇ ਤੂੰ ਤੇ ਇਹ ਤੇਰੇ ਅੰਦਰ ਜਾਏਗੀ ਤੈਨੂੰ ਵੀ ਖਰਾਬ ਕਰੇਗੀ ਫਿਰ ਐਸਡ ਬਣ ਜਾਂਦਾ ਬੰਦਾ ਪਾਸੇ ਮਾਰੀ ਜਾਂਦਾ ਫਿਰ ਸਵੇਰੇ ਹਾਏ ਮੇਰਾ ਸਿਰ ਦੁਖਦਾ ਹੈ ਹਾਏ ਮੇਰਾ ਸਿਰ ਭਾਰਾ ਭਾਰਾ ਹੈ ਹੋਰ ਭਾਰਾ ਹੀ ਹੋਏਗਾ ਹੁਣ ਇੱਕ ਗੱਲ ਇੱਕ 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 ਵਚਨ ਨੇ ਜ਼ਿੰਦਗੀ ਨਹੀਂ ਬਦਲਦੀ ਹਲਕਾ ਖਾਓ ਥੋੜਾ ਹਲਕਾ ਵੀ ਖਾਓ ਪਰ ਥੋੜਾ ਰੱਖੋ ਲੋੜ ਅਨੁਸਾਰ ਖਾਓ ਵੀ ਇੰਨੀ ਕੁ ਜ਼ਰੂਰਤ ਹੈ ਬਸ ਤੇ ਹੁਣ 1500-1500 ਪਰ ਹੈੱਡ ਪੈਲਸ ਹੁਣ ਵਿਆਹਾਂ ਦਾ ਸੀਜ਼ਨ ਚੱਲਣਾ ਹੈ ਪੂਰਾ ਸੀਜ਼ਨ ਚੱਲਣਾ ਹੈ ਨਾ ਵਿਆਹਾਂ ਦਾ ਤੇ ਸਾਡੇ ਘਰ ਕਾਰਡ ਕੋਈ ਨਾ ਕੋਈ ਆਇਆ ਹੀ ਰਹਿਣਾ ਹੈ ਤੇ ਆਪਾਂ ਝੋਲਾ ਚੱਕ ਕੇ ਕਦੇ ਉਹਦੇ ਕਦੇ ਉਹਦੇ ਕਦੇ ਉਹਦੇ ਤੁਰੇ ਹੀ ਰਹਿਣਾ ਵਿਆਹਾਂ 'ਚ ਤੇ ਫਿਰ ਸੋਚ ਕੇ ਵੇਖੋ ਤੁਸੀਂ 1500 ਪਰ ਹੈੱਡ ਹੁਣ 1500 ਦਾ ਕੀ ਖਾ ਜਾਏਗਾ ਬੰਦਾ ਇੱਕ ਦਿਨ ਵਿੱਚ ਇੰਨੀਆਂ ਆਈਟਮਾਂ ਨੇ ਪਰ ਬੰਦਾ ਆਹ ਵੀ ਵੇਖ ਲਾ ਮਾੜਾ ਜਿਹਾ ਆਹ ਵੀ ਹੁਣ ਰੱਜਦਾ ਨਹੀਂ ਇਹ ਇਹ ਚੀਜ਼ਾਂ ਕਿੱਡਾ ਨੁਕਸਾਨ ਕਰਦੀਆਂ ਤੇ ਜੇ ਬੰਦਾ ਇੱਕ ਪੰਗਤੀ ਦਿਮਾਗ 'ਚ ਰੱਖ ਲਏ ਵੀ ਮੇਰੇ ਗੁਰੂ ਜੀ ਕਹਿੰਦੇ ਆ ਯਾਰ ਲੋੜ ਤੋਂ ਵੱਧ ਖਾਣਾ ਮਾੜਾ ਹੈ ਲੈ ਕਮਾਲ ਦੀ ਗੱਲ ਨਹੀਂ ਗੁਰੂ ਜੀ ਦੇ ਇੱਕ ਬਚਨ ਨੇ ਡਾਕਟਰਾਂ ਦਾ ਖਹਿੜਾ ਹੀ ਛਡਾ ਦਿੱਤਾ ਆਖੋ ਸਤਨਾਮ ਲੈ ਪੰਗਾ ਪੈਣਾ ਹੀ ਨਹੀਂ ਕਦੇ ਤਿੰਨ ਪ੍ਰਸ਼ਾਦਿਆਂ ਦੀ ਭੁੱਖ ਹੈ ਦੋ ਖਾਓ ਚਾਰ ਦੀ ਭੁੱਖ ਹੈ ਤਿੰਨ ਨਾਲ ਸਾਰੋ ਤੇ ਡਾਕਟਰ ਦੀ ਜ਼ਰੂਰਤ ਹੀ ਨਹੀਂ ਪੈਣੀ ਫਿਰ ਬੰਦਾ ਉਦਮ ਕਰੇ ਮਿਹਨਤ ਕਰੇ ਲੋੜ ਹੀ ਨਹੀਂ ਪੈਣੀ ਫਿਰ ਇਹ ਸਿਸਟਮ ਬਣਾਓ ਤੇ ਜੇ ਅਸੀਂ ਹੁਣ ਵੇਖੋ ਇੱਕ ਤੇ ਕੱਪੜੇ ਪਾਉਣੇ ਤੇ ਇੱਕ ਚਸਕਾ ਤੇ ਮੈਂ ਪਰਸੋਂ ਵੀ ਕਹਿ ਰਿਹਾ ਸੀ ਵੀ ਇੱਕ ਹੁੰਦਾ ਪੈਂਟ ਪਾਉਣੀ ਇੱਕ ਹੁੰਦਾ ਪੈਂਟ ਵਿੱਚ ਫਸਣਾ ਇੱਕ ਤੇ ਹੈ ਨਾ ਵੀ ਪੈਂਟ ਪਾਉਣੀ ਹੈ ਇੱਕ ਹੁੰਦਾ ਪੈਂਟ 'ਚ ਫਸਣਾ ਕਿਉਂ ਫਸਿਆ ਫਿਰਦਾ ਕਹਿੰਦਾ ਸੋਹਣੀ ਲੱਗਦੀ ਹੈ ਜੀਨ ਹੈ ਨਵੀਂ ਆਈ ਹੈ ਉਹ ਕੁੱਟਿਆ ਪਿਆ ਤੇ ਕੀ ਹੈ ਕਹਿੰਦੇ ਸੋਹਣੀ ਲੱਗਦੀ ਹੈ ਸੋਹਣੀ ਨੂੰ ਕੀ ਕਰੇਗਾ 10 ਮਿੰਟ ਬਹਿਣਾ ਔਖਾ ਹੈ ਵਾਟੇ ਤੇਰੇ ਪਏ ਨੇ ਬੁਰਾ ਤੇਰਾ ਹਾਲ ਹੋਇਆ ਪਿਆ ਤੇ ਅੱਗ ਲੱਗੇ ਫੈਸ਼ਨ ਨੂੰ ਵੀ ਖਾਣ ਦੀ ਗੱਲ ਵੀ ਅੱਗ ਲੱਗੇ ਸਵਾਦਾਂ ਨੂੰ ਅੱਗ ਲੱਗੇ ਫੈਸ਼ਨਾਂ ਨੂੰ ਮਹਾਰਾਜ ਕਹਿੰਦੇ ਬਾਬਾ ਹੋਰ ਪਹਿਨਣ ਖੁਸ਼ੀ ਖੁਆ ਜਿੱਤ ਪਹਿਦਾ ਤਨ ਪੀੜੀ ਹੈ ਮਨ ਮੈਂ ਚੱਲੇ ਵਕਾਰ ਜਿਹੜੀ ਚੀਜ਼ ਪਹਿਨਣ ਨਾਲ ਮਨ ਵਿੱਚ ਵਕਾਰ ਪੈਦਾ ਹੁੰਦੇ ਆ ਜਿਹਦੇ ਪਹਿਨਣ ਨਾਲ ਤੂੰ ਆਪ ਹੀ ਔਖਾ ਹੋ ਜਾਂਦਾ ਕਿਉਂ ਪੰਨਾ ਤੇ ਜਿਹੜਾ ਖਾਣ ਨਾਲ ਆਪ ਹੀ ਔਖਾ ਹੋਈ ਜਾਂਦਾ ਉਹ ਬੋਲੋ ਕਿਉਂ ਖਾਣਾ ਜਿਹਦੇ ਨਾਲ ਜ਼ਿੰਦਗੀ ਤੇਰੀ ਔਖੀ ਹੋ ਜਾਂਦੀ ਹੈ ਤੈਨੂੰ ਵਿਪਤਾ ਕੀ ਪਈ ਹੈ ਵੀ ਤੂੰ ਇਹ ਪਾਵੇਂ ਤੇ ਜਿਹਦੇ ਕਰਕੇ ਤੇਜ਼ਾਬ ਬਣ ਜਾਂਦਾ ਤੈਨੂੰ ਵਿਪਤਾ ਕੀ ਪਈ ਹੈ ਵੀ ਤੂੰ ਇਹ ਖਾਵੇਂ ਹੁਣ ਇਹ ਨਹੀਂ ਵੀ ਮੈਂ ਖਾਣ ਪੀਣ ਦੀਆਂ ਗੱਲਾਂ ਕਰਦਾ ਕਈ ਬੰਦੇ ਕਹਿਣਗੇ ਲੈ ਗੁਰਬਾਣੀ ਦੀ ਕਥਾ ਕਰੋ ਆਹ ਕਿਹੜੀਆਂ ਗੱਲਾਂ ਨੇ ਇਹ ਗੁਰਬਾਣੀ ਦੇ ਹੀ ਬਚਨ ਨੇ ਆਖੋ ਸਤਨਾਮ ਇਹ ਤੰਗ ਹੁੰਦਾ ਆਪੋ ਆਪਣਾ ਹਰ ਬੰਦੇ ਦਾ ਵਿਚਾਰ ਕਰਨ ਦਾ ਆਪਾਂ ਆਪਣੀ ਗੱਲ ਕਰਕੇ ਅੱਜ ਦੀ ਗੱਲ ਕਰਕੇ ਅੱਜ ਦੇ ਮਾਹੌਲ ਦੀ ਗੱਲ ਕਰਕੇ ਗੁਰਬਾਣੀ ਨੂੰ ਸਮਝਣਾ ਹੈ ਭਾਈ ਗੁਰਬਾਣੀ ਨੂੰ ਆਪਾਂ ਅੱਜ ਦੇ ਹਿਸਾਬ ਨਾਲ ਹੀ ਸਮਝਾ ਅੱਜ ਦੇ ਹਿਸਾਬ ਨਾਲ ਅਰਥ ਕਰੋ ਇਸ ਹਿਸਾਬ ਨਾਲ ਆਪਾਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਵੀ ਜਿੰਦ ਔਖੀ ਨਾ ਕਰ ਔਖਾ ਨਾ ਹੋ ਔਖਾ ਨਾ ਹੋ ਲੋੜ ਅਨੁਸਾਰ ਰੱਖ ਕੀ ਲੈਣਾ ਚਸਕਿਆਂ 'ਚ ਨਾ ਪਈਏ ਕੋਈ ਚੀਜ਼ ਮਾੜੀ ਨਹੀਂ ਪਰ ਜਦੋਂ ਬੰਦਾ ਚਸਕਿਆਂ 'ਚ ਫਸ ਜਾਂਦਾ ਨਾ ਉਦੋਂ ਔਖਾ ਹੋ ਜਾਂਦਾ ਕਾਮ ਮਾੜਾ ਥੋੜਾ ਬੱਚਿਆਂ ਦੀ ਪਦਾਇਸ਼ ਕਾਮ ਤੋਂ ਹੁੰਦੀ ਹੈ ਇੱਕ ਹੈ ਕਾਮ ਲਿਮਿਟ ਵਿੱਚ ਹੈ ਵੀ ਪਰਿਵਾਰ ਹੈ ਬੱਚੇ ਨੇ ਤੇ ਇੱਕ ਕਾਮ ਜਦੋਂ ਚਸਕਾ ਬਣਦਾ ਫਿਰ ਨੁਕਸਾਨ ਕਰਦਾ ਫਿਰ ਬੰਦਾ ਨਜਾਇਜ਼ ਸਬੰਧਾਂ ਵਿੱਚ ਪੈਂਦਾ ਫਿਰ ਬੰਦਾ ਗਲਤ ਕੰਮ ਕਰਦਾ ਕਿਉਂਕਿ ਹੁਣ ਕਾਮ ਜਿਹੜਾ ਹੈ ਉਹ ਚਸਕਾ ਬਣ ਜਾਂਦਾ ਚਸਕਾ ਖਤਰਨਾਕ ਹੈ ਕਾਮ ਨਹੀਂ ਮਾੜਾ ਚਸਕਾ ਮਾੜਾ ਹੈ ਇਹ ਜਿਹੜਾ ਕ੍ਰੋਧ ਹੈ ਇਹ ਜਿਹੜਾ ਕ੍ਰੋਧ ਹੈ ਇਹ ਵੀ ਵੀਰ ਰਸ ਬਣ ਸਕਦਾ ਹੈ ਜੇ ਅਕਲ ਲੈ ਲਈ ਤੇਰੀ ਸ਼ਰਨ ਤੇਰੇ ਪ੍ਰਵਾਸੇ ਪੰਚ ਦੁਸ਼ਟ ਲੈ ਸਾਧੇ ਸਾਧੇ ਜਾਂਦੇ ਨੇ ਭਾਈ ਇਹ ਜਿਹੜੇ ਪੰਜੇ ਨੇ ਇਹ ਸਾਧੇ ਜਾ ਸਕਦੇ ਆ ਇਹ ਕ੍ਰੋਧ ਹੀ ਤੇਰਾ ਵੀਰ ਰਸ ਬਣ ਸਕਦਾ ਜੇ ਕਿਤੇ ਅਕਲ ਲੈ ਲਈਏ ਕੁਦਰਤ ਦਾ ਨਿਯਮ ਹੈ ਗੁੱਸਾ ਇਹ ਪਰਮਾਤਮਾ ਦੀ ਖੇਡ ਹੈ ਤੇਰੇ ਅੰਦਰ ਹੀ ਹੈ ਪਰ ਜੇ ਕਿਤੇ ਨੂੰ ਡਾਇਰੈਕਸ਼ਨ ਸਹੀ ਮਿਲ ਜੇ ਇਹ ਵੀਰ ਰਸ ਬਣ ਸਕਦਾ ਵੀਰ ਰਸ ਕ੍ਰੋਧ ਬਣਦਾ ਹੈ ਜਦੋਂ ਗੁਰਬਾਣੀ ਦਾ ਗਿਆਨ ਹੋਵੇ ਜਿਵੇਂ ਸੰਖੀਆ ਜਿਹੜਾ ਉਹਨਾਂ ਤੇ ਜ਼ਹਿਰ ਹੈ ਸੰਖੀਆ ਜ਼ਹਿਰ ਹੈ ਪਰ ਜੇ ਕਿਸੇ ਵੈਦ ਦੇ ਹੱਥ ਵਿੱਚ ਆ ਜੇ ਉਸੇ ਸੰਖੀਏ ਤੋਂ ਦਵਾਈ ਬਣਾ ਦਿੰਦਾ ਉਹ ਕਈ ਰੋਗਾਂ ਦਾ ਇਲਾਜ ਕਰ ਦਿੰਦਾ ਸੰਖੀਆ ਸੰਖੀਆ ਮਾਰਨਾ ਆ ਗਿਆ ਉਹਨੂੰ ਇਹ ਚੇਤਾ ਰੱਖਿਓ ਜੀ ਜ਼ਹਿਰ ਵੀ ਕੰਮ ਆ ਜਾਂਦੀ ਹੈ ਜਦੋਂ ਵੈਦ ਦੇ ਹੱਥ 'ਚ ਆ ਜਾਂਦੀ ਹੈ ਆਪਾਂ ਨਾ ਗੁਰੂ ਤੋਂ ਗਿਆਨ ਲੈ ਲਈਏ ਕ੍ਰੋਧ ਤੋਂ ਕੰਮ ਲਿਆ ਕਰੋ ਇਹਨੂੰ ਵੀਰ ਰਸ ਬਣਾਓ ਕ੍ਰੋਧ ਨੂੰ ਐਵੇਂ ਨਹੀਂ ਪਰ ਬੰਦੇ ਮੈਂ ਵੇਖਿਆ ਮਾੜੀ ਮਾੜੀ ਗੱਲ ਤੇ ਭੜਕੇ ਹੀ ਰਹਿੰਦੇ ਆ ਜਦੋਂ ਮਰਜ਼ੀ ਵੇਖ ਲਓ ਭੜਕੇ ਹੀ ਰਹਿੰਦਾ ਸਵੇਰ ਤੋਂ ਸ਼ਾਮ ਤੱਕ ਗੁੱਸਾ ਹੀ ਗੁੱਸਾ ਉਹ ਇੰਨਾ ਤੇ ਕੰਟਰੋਲ ਨਾ ਹੋਣ ਕਰਕੇ ਉਹ ਜੇ ਕੰਟਰੋਲ ਵਿੱਚ ਰੱਖੇ ਉਸ ਅੱਗ ਨੂੰ ਰੱਖੇ ਬਲ ਦੀ ਉਹ ਬੜਾ ਵਧੀਆ ਕੰਮ ਦੇ ਸਕਦਾ ਉਹ ਵੀਰ ਰਸ ਬਣ ਸਕਦਾ ਮੋਹ ਦਾ ਸ਼ੁੱਧ ਰੂਪ ਹੈ ਸਾਰਿਆਂ ਨਾਲ ਮੋਹ ਕਰਨਾ ਸਾਰਿਆਂ ਨੂੰ ਆਪਣੇ ਸਮਝਣਾ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਸਗਲ ਸੰਗ ਹਮਕੋ ਬਣਿਆਈ ਇਹ ਤਾਂ ਸ਼ੁੱਧ ਰੂਪ ਹੋਣਾ ਚਾਹੀਦਾ ਲੋਭ ਦਾ ਸ਼ੁੱਧ ਰੂਪ ਹੈ ਗੁਣ ਇਕੱਠੇ ਕਰਨ ਦੇ ਇਹ ਵੀ ਤੇ ਲੋਭ ਹੀ ਹੈ ਵੱਧ ਤੋਂ ਵੱਧ ਸੁਣੋ ਬਈ ਵੱਧ ਤੋਂ ਵੱਧ ਸਮਝੋ ਵੱਧ ਤੋਂ ਵੱਧ ਗੁਰਬਾਣੀ ਨੂੰ ਸਮਝੋ ਵੱਧ ਤੋਂ ਵੱਧ ਅਕਲ ਲਓ ਜਿੰਨਾ ਗਿਆਨ ਲੈ ਸਕਦੇ ਆ ਅਕਲ ਲਈਏ ਲੋਭ ਬੱਚਾ ਵੀ ਤੇ ਵੱਧ ਤੋਂ ਵੱਧ ਪੜੋ ਜਿੰਨਾ ਵੱਧ ਤੋਂ ਵੱਧ ਪੜਿਆ ਜਾਂਦਾ ਪੜੋ ਇਹ ਮੋਹ ਦਾ ਸ਼ੁੱਧ ਲੋਭ ਦਾ ਸ਼ੁੱਧ ਰੂਪ ਹੈ ਇਸੇ ਤਰ੍ਹਾਂ ਹੰਕਾਰ ਹੈ ਤੇ ਹੰਕਾਰ ਦਾ ਹੀ ਸ਼ੁੱਧ ਰੂਪ ਸੈਲਫ ਕੌਨਫੀਡੈਂਸ ਹੈ ਜਿਹਨੂੰ ਅਸੀਂ ਕਹਿੰਦੇ ਆ ਆਤਮ ਵਿਸ਼ਵਾਸ ਹੰਕਾਰ ਦਾ ਸ਼ੁੱਧ ਰੂਪ ਆਤਮ ਵਿਸ਼ਵਾਸ ਕੌਨਫੀਡੈਂਸ ਇਹ ਹੰਕਾਰ ਦਾ ਹੀ ਸ਼ੁੱਧ ਰੂਪ ਹੈ ਜਿਵੇਂ ਹੁਣ ਵੇਖੋ ਇੱਧਰ ਧਿਆਨ ਨਾਲ ਸੁਣਿਓ ਇੱਕ ਬੱਚਾ ਕਹਿੰਦਾ ਮੈਂ ਪਾਸ ਹੋ ਕੇ ਹੀ ਆਵਾਂਗਾ ਮੈਂ ਜਿੱਤ ਕੇ ਆਵਾਂਗਾ ਦੱਸੋ ਫਿਰ ਇਹ ਹੰਕਾਰ ਹੈ ਨਹੀਂ ਇਹ ਕੌਨਫੀਡੈਂਸ ਹੈ ਇਹ ਆਤਮ ਵਿਸ਼ਵਾਸ ਹੈ ਤੇ ਇਹ ਹੋਣਾ ਹੀ ਚਾਹੀਦਾ ਆਖੋ ਸਤਨਾਮ ਗੱਜ ਕੇ ਆਖੋ ਸਤਨਾਮ ਸਿੰਘੋ ਇਹ ਹੋਣਾ ਚਾਹੀਦਾ ਸਾਡੇ ਚ ਆਤਮ ਵਿਸ਼ਵਾਸ ਸਤਿਗੁਰੂ ਸਾਡੇ ਨਾਲ ਨੇ ਮੇਰਾ ਮਾਲਕ ਮੇਰੇ ਨਾਲ ਹੈ ਕਿਹੜਾ ਖੜਜੂ ਸਾਡੇ ਸਾਹਮਣੇ ਆਖੋ ਸਤਨਾਮ ਇਹ ਕੌਨਫੀਡੈਂਸ ਹੈ ਇਹ ਇਹਦੇ ਬਿਨਾਂ ਗੁਜ਼ਾਰਾ ਨਹੀਂ ਸਾਡਾ ਇਹਦੇ ਬਿਨਾਂ ਗੁਜ਼ਾਰਾ ਨਹੀਂ ਇਹ ਹੰਕਾਰ ਦਾ ਸ਼ੁੱਧ ਰੂਪ ਹੈ ਹੰਕਾਰ ਦਾ ਸ਼ੁੱਧ ਰੂਪ ਹੈ ਇੱਕ ਤੇ ਹੈ ਨਾ ਵੀ ਕਰਨਾ ਧਰਨਾ ਕੁਝ ਹੈ ਨਹੀਂ ਗੁਣ ਕੋਈ ਬੱਲੇ ਨਹੀਂ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਉਹ ਤੇ ਗਧਾ ਹੈ ਪਸ਼ੂ ਹੈ ਉਹ ਤੇ ਜਿਹੜਾ ਗੁਣ ਕੋਈ ਬੱਲੇ ਨਹੀਂ ਕਰਦਾ ਕੁਝ ਹੈ ਨਹੀਂ ਐਵੇਂ ਹੀ ਹੰਕਾਰ ਕਰੀ ਜਾਂਦਾ ਬਿਨਾਂ ਕਿਸੇ ਗੱਲ ਤੋਂ ਐਵੇਂ ਹੀ ਆਕੜਿਆ ਫਿਰਦਾ ਬਿਨਾਂ ਕਿਸੇ ਗੱਲ ਤੋਂ ਪਰ ਸੈਲਫ ਕੌਨਫੀਡੈਂਸ ਹੋਣਾ ਚਾਹੀਦਾ ਆਤਮ ਵਿਸ਼ਵਾਸ ਬੰਦੇ ਨੂੰ ਹੋਣਾ ਚਾਹੀਦਾ ਮੇਰੇ ਵੀਰੋ ਭਰਾਵੋ ਜਿੱਥੇ ਬੈਠੇ ਹੋ ਜਿੱਥੇ ਜਿੱਥੇ ਕਿਉਂਕਿ ਅੱਜ ਮੇਰੇ ਖਿਆਲ ਸ਼ਰਧਾ ਚੈਨਲ ਉੱਤੇ ਲਾਈਵ ਟੈਲੀਕਾਸਟ ਵੀ ਹੋ ਰਿਹਾ ਘਰ ਘਰ ਵਿੱਚ ਬੜੇ ਮੇਰੇ ਵੀਰ ਭਰਾ ਭੈਣਾਂ ਸੁਣਦੇ ਹੋਣਗੇ ਇਹ ਆਤਮ ਵਿਸ਼ਵਾਸ ਹਰ ਇੱਕ ਵਿੱਚ ਹੋਣਾ ਚਾਹੀਦਾ ਸੈਲਫ ਕੌਨਫੀਡੈਂਸ ਹੰਕਾਰ ਨਹੀਂ ਹੁੰਦਾ ਇਹ ਹੰਕਾਰ ਦਾ ਸ਼ੁੱਧ ਰੂਪ ਹੈ ਪਰ ਆਹ ਗੱਲ ਨਾਲ ਚੇਤਾ ਰੱਖਿਓ ਭਈ ਜੀਤ ਮੇਰੀ ਕਿਰਪਾ ਕਾਲ ਤੇਰੀ ਕਿਰਪਾ ਤੇਰੀ ਜਿੱਤ ਮੇਰੀ ਜਿੱਤ ਮੇਰੀ ਹੈ ਤੇਰੇ ਕਰਕੇ ਇਹ ਕਿਰਪਾ ਹੈ ਤੇਰੇ ਕਰਕੇ ਪਰ ਹੁਣ ਜੇ ਮੰਨ ਲਓ ਵੈਸੇ ਕਾਫੀ ਗੱਲ ਨੁਕਤਾ ਸਮਝਣ ਵਾਲਾ ਹੈ ਸਮਝ ਰਹੇ ਹੋ ਮੈਨੂੰ ਲੱਗਦਾ ਹੈ ਹਾਜ਼ਰ ਹੋ ਕੇ ਰਿਹੋ ਜੇ ਬੰਦਾ ਪਰਮਾਤਮਾ ਨੂੰ ਮਹਿਸੂਸ ਕਰੇਗਾ ਫਿਰ ਤੇ ਕੌਨਫੀਡੈਂਸ ਰਹੇਗਾ ਫਿਰ ਹੰਕਾਰ ਨਹੀਂ ਆ ਹੰਕਾਰ ਆਉਂਦਾ ਹੀ ਉਦੋਂ ਹੈ ਜਦੋਂ ਮੈਂ ਸਮਝ ਆ ਜੇ ਤੇ ਮੈਂ ਹੈ ਹੀ ਨਹੀਂ ਤੇ ਫਿਰ ਹੰਕਾਰ ਕਿੱਦਾਂ ਆਜੂ ਹਰ ਪਾਸੇ ਪਰਮਾਤਮਾ ਨੂੰ ਵੇਖਦਾ ਸਭੈ ਘਟ ਰਾਮ ਬੋਲੇ ਰਾਮ ਬਿਨਾ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਸਾਰਿਆਂ ਵਿੱਚ ਇੱਕ ਪਰਮਾਤਮਾ ਨੂੰ ਵਸਦਾ ਵੇਖਦਾ ਉਹ ਉਹਦੇ ਲਈ ਤੇ ਕੁਛ ਵੀ ਹੋਰ ਹੈ ਹੀ ਨਹੀਂ ਉਹਦੇ ਤੇ ਮਾਨ ਕਰਕੇ ਜੋ ਕਰਦਾ ਉਹਦੇ ਤੇ ਭਰੋਸਾ ਹੈ ਕੌਨਫੀਡੈਂਸ ਹੈ ਹਰ ਪਾਸੇ ਪਰਮਾਤਮਾ ਨੂੰ ਵੇਖਦਾ ਹੈ ਉਹਨੂੰ ਹਾਜ਼ਰ ਨਾਜ਼ਰ ਸਮਝਦਾ ਹੈ ਉਹ ਫਿਰ ਜੀਵਨ ਦੀ ਬਾਜ਼ੀ ਜਿੱਤਦਾ ਹੈ ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲੇ ਜਿਹੜੇ ਠੱਗੇ ਗਏ ਹਾਰ ਗਏ ਹਾਰ ਗਏ ਜਿਨ੍ਹਾਂ ਨੂੰ ਠੱਗ ਲਿਆ ਪਰ ਜਿਹੜੇ ਬੰਦੇ ਸਮਝ ਗਏ ਇੱਕ ਪਰਮਾਤਮਾ ਨੂੰ ਹਰ ਥਾਂ ਤੇ ਵੇਖਦੇ ਆ ਹਰ ਜਗ੍ਹਾ ਪਰਮਾਤਮਾ ਦਾ ਹੀ ਨੂਰ ਵੇਖਦੇ ਆ ਉਹ ਸਰਬ ਵਿਆਪਕ ਹੈ ਹਰ ਜਗ੍ਹਾ ਹੈ ਉਹ ਸਾਡਾ ਮਾਲਕ ਹੈ ਪਰਮਾਤਮਾ ਨਾਲ ਜੁੜੇ ਹੋਏ ਨੇ ਜਿਹੜੇ ਉਹ ਨਹੀਂ ਧੋਖੇ 'ਚ ਫਸਦੇ ਕਦੀ ਉਹ ਨਹੀਂ ਲੁੱਟੇ ਜਾਂਦੇ ਤਾਂ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ ਜਿਹਨੂੰ ਪਰਮਾਤਮਾ ਦੀ ਓਟ ਹੈ ਉਹਦੇ ਨਾਲ ਇਹ ਮਾਇਆ ਧੋਖਾ ਨਹੀਂ ਕਰ ਸਕਦੀ ਉਹ ਬੰਦੇ ਨੂੰ ਹੰਕਾਰ ਨਹੀਂ ਹੋਏਗਾ ਆਤਮ ਵਿਸ਼ਵਾਸ ਹੋਏਗਾ ਫਿਰ ਸਮਝੋ ਹਰ ਜਗ੍ਹਾ ਹਰ ਥਾਂ ਪਰਮਾਤਮਾ ਨੂੰ ਵੇਖੀਏ ਗੁਰੂ ਤੋਂ ਅਕਲ ਲੈ ਕੇ ਫਿਰ ਆ ਸਾਰਾ ਕੁਝ ਜਿਹੜੇ ਪੰਜੇ ਵਿਕਾਰ ਨੇ ਪੰਜੇ ਦੇ ਪੰਜੇ ਮਿੱਤਰ ਬਣ ਜਾਂਦੇ ਆ ਜੀ ਪੰਚ ਦੂਤ ਦੁੱਧ ਵਸ ਕੀਤੇ ਇਹ ਵਸ ਵਿੱਚ ਆ ਸਕਦੇ ਐ ਜਦੋਂ ਅਸੀਂ ਗੁਰੂ ਤੋਂ ਅਕਲ ਲੈ ਲਈਏ ਹਰ ਜਗ੍ਹਾ ਪਰਮਾਤਮਾ ਨੂੰ ਵੇਖੋ ਸਾਰਿਆਂ ਵਿੱਚ ਉਹ ਪਰਮਾਤਮਾ ਦੀ ਅੰਸ ਹੈ ਦਰਖਤਾਂ ਨੂੰ ਵੇਖੋ ਫੁੱਲਾਂ ਨੂੰ ਵੇਖੋ ਨਿੱਕੇ ਜਿਹੇ ਬੱਚੇ ਨੂੰ ਵੇਖੋ ਬੱਚੇ ਦੇ ਚਿਹਰੇ ਤੇ ਵੇਖੋ ਕਿੰਨੀ ਮਾਸੂਮੀਅਤ ਹੁੰਦੀ ਹੈ ਛੋਟਾ ਜਿਹਾ ਬੱਚਾ ਕੋਈ ਵੇਖੋ ਕਿੰਨਾ ਉਹ ਮਾਸੂਮ ਹੁੰਦਾ ਹੈ ਉਹਦੇ ਚਿਹਰੇ ਦੀ ਮਾਸੂਮੀਅਤ ਕਿੰਨਾ ਪਿਆਰਾ ਲੱਗਦਾ ਜੇ ਤੁਸੀਂ ਕਿਸੇ ਗੁਰਮਖਾਂ ਦੇ ਇੱਥੇ ਵੀ ਤੁਸੀਂ ਵੇਖੋਗੇ ਨਾ ਬੰਦਾ ਨਿਤਨੇਮ ਕਰਦਾ ਹੋਵੇ ਨੋਟ ਕਰਿਓ ਬਾਣੀ ਪੜ੍ਹਦਾ ਹੋਵੇ ਦੋਸ਼ ਨਾ ਹੋਣ ਜ਼ਿੰਦਗੀ 'ਚ ਉਹਦਾ ਚਿਹਰਾ ਨਾ ਬੜਾ ਪਿਆਰਾ ਲੱਗਦਾ ਕਿਉਂ ਉਹ ਪਿਆਰਾ ਜਿਹੜਾ ਤਾਂ ਲੱਗਦਾ ਕਿਉਂਕਿ ਨਿਰਦੋਸ਼ ਚਿੱਤ ਹੈ ਉਹਦਾ ਜਿਹੜੇ ਬੰਦੇ ਦਾ ਨਿਰਦੋਸ਼ ਚਿੱਤ ਹੋਵੇ ਉਹਦੇ ਚਿਹਰੇ ਦੀ ਰੌਣਕ ਬੜੀ ਕਮਾਲ ਦੀ ਨੋਟ ਕਰਿਓ ਪਾਊਡਰ ਕਰੀਮਾਂ ਨਾਲ ਨਹੀਂ ਆਉਂਦੀ ਇਹ ਬਿਊਟੀ ਪਾਰਲਰ ਦੀ ਨਹੀਂ ਹੈ ਨਿਰਦੋਸ਼ ਚਿੱਤ ਜਿਹਦਾ ਜਿਸ ਬੰਦੇ ਦਾ ਹੁੰਦਾ ਹੈ ਉਹਦਾ ਚਿਹਰਾ ਬੱਚੇ ਵਾਂਗੂ ਪਿਆਰਾ ਲੱਗਦਾ ਬੱਚੇ ਦਾ ਚਿਹਰਾ ਤਾਂ ਪਿਆਰਾ ਲੱਗਦਾ ਹੈ ਉਹਦਾ ਚਿੱਤ ਨਿਰਦੋਸ਼ ਹੁੰਦਾ ਹੈ ਨਿਰਦੋਸ਼ ਜਿਹੜੇ ਬੰਦੇ ਨੇ ਉਹਨਾਂ ਦਾ ਚਿਹਰਾ ਬਹੁਤ ਪਿਆਰਾ ਹੈ ਕਿਉਂਕਿ ਬੱਚੇ ਵਰਗਾ ਹੈ ਬੱਚਾ ਨਿਰਦੋਸ਼ ਹੁੰਦਾ ਆਪਾਂ ਜਿੰਨੇ ਆ ਨਾ ਜੀ ਸਾਰੇ ਆਪਾਂ ਸਾਰੇ ਹੀ ਬਹੁਤ ਪਿਆਰੇ ਸੀ ਨਿੱਕੇ ਹੁੰਦੇ ਦੀ ਪਿਕਚਰ ਵੇਖੋ ਜੇ ਤੁਸੀਂ ਮਾਂ ਨਿੱਕੇ ਹੁੰਦੇ ਦੀ ਫੋਟੋ ਵੇਖੋ ਨਾ ਮੇਰੇ ਵੀਰੋ ਇੱਥੇ ਬਹੁਤਿਆਂ ਦੇ ਜਨਮ 90 ਦੇ ਨੇੜੇ ਤੇੜੇ ਦੇ ਆ ਕੋਈ 90 ਦਾ ਕੋਈ 88 ਦਾ ਕੋਈ 95 ਦਾ ਆ ਤੁਸੀਂ ਨਿੱਕੇ ਆ ਜਿਹੜੇ ਪੁਰਾਣਿਆਂ ਨੂੰ ਤੇ ਬਚਪਨ ਵਾਲੀਆਂ ਫੋਟੋਆਂ ਹੈ ਹੀ ਨਹੀਂ ਸੀ ਉਦੋਂ ਤੇ ਹੈ ਹੀ ਹੁੰਦੀਆਂ ਹੀ ਨਹੀਂ ਸੀ ਜਾਂ ਬਲੈਕ ਐਂਡ ਵਾਈਟ ਹੁੰਦੀਆਂ ਸੀ ਆਪਣਾ ਚਿਹਰਾ ਵੇਖਿਓ ਜੀ ਇਦਾਂ ਲੱਗੇਗਾ ਵੀ ਬੰਦਾ ਬੜਾ ਪਿਆਰਾ ਤੇ ਹੁਣ ਤਿਉੜੀ ਜੀ ਖੁੱਲਦੀ ਹੋਈ ਨਹੀਂ ਆਖੋ ਸਤਨਾਮ ਹੁਣ ਐ ਜਿਵੇਂ ਬਸ ਵੀ ਖਾ ਹੀ ਜਾਣਾ ਇਦਾਂ ਤਿਉੜੀਆਂ ਪਈਆਂ ਨੇ ਇੱਥੇ ਖਿੜ ਜਾਂਦੇ ਨੇ ਚਿਹਰੇ ਸਾਡੇ ਜੇ ਤੁਸੀਂ ਇੱਥੇ ਵੇਖੋ ਨਾ ਕੈਮਰਾ ਵੱਜਦਾ ਸਾਰਿਆਂ ਤੇ ਇੱਥੇ ਚਿਹਰੇ ਖਿੜ ਜਾਂਦੇ ਆ ਆ ਤਿਉੜੀਆਂ ਜੀਆਂ ਲੈ ਜਾਣਗੀਆਂ ਕਿਉਂ ਮਨ ਇੱਥੇ ਨਿਰਦੋਸ਼ ਹੋਇਆ ਹੁੰਦਾ ਉਹ ਮਨ ਜਦੋਂ ਨਿਰਦੋਸ਼ ਹੋ ਜਾਂਦਾ ਚਿਹਰਾ ਵੀ ਐ ਖਿੜ ਜਾਂਦਾ ਇੱਥੇ ਸੰਗਤ 'ਚ ਖਿੜ ਜਾਂਦਾ ਪਰ ਇੱਥੇ ਹੀ ਬੈਠਿਆਂ ਮਾੜਾ ਜਿਹਾ ਕਿਸੇ ਨੇ ਜਗ੍ਹਾ ਨੂੰ ਜਗ੍ਹਾ ਹੀ ਮੰਨ ਲਈ ਮਾੜੀ ਜੀ ਐਂ ਜੇ ਕਰਤਾ ਇਹ ਨਹੀਂ ਪਤਾ ਫੇਰ ਉਹੀ ਹਾਲ ਹੋ ਜਾਏ ਚਿਹਰੇ ਦੀ ਮਾਸੂਮੀਅਤ ਕਿਧਰੇ ਹੀ ਜਾਂਦੀ ਹੈ ਨਿਰਦੋਸ਼ ਚਿੱਤ ਨਿਰਦੋਸ਼ ਹੋਵੇ ਬੱਚਿਆਂ ਵਰਗਾ ਹੋਵੇ ਮਾਸੂਮੀਅਤ ਹੋਵੇ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ ਉਹ ਤੇ ਗੱਲ ਹੀ ਕੁਛ ਵੱਖ ਉਹ ਤੇ ਰੰਗ ਕੁਛ ਵੱਖ ਤੇ ਮੈਂ ਅਰਜ਼ ਕਰਦਾ ਕਿ ਜਦੋਂ ਅਸੀਂ ਪਰਮਾਤਮਾ ਨੂੰ ਹਰ ਜਗ੍ਹਾ ਮਹਿਸੂਸ ਕਰਾਂਗੇ ਕਿਸੇ ਨਾਲ ਠੱਗੀ ਨਹੀਂ ਕਿਸੇ ਨਾਲ ਧੋਖਾ ਨਹੀਂ ਮਨ ਚਿੱਤ ਨਿਰਦੋਸ਼ ਹੈ ਫਿਰ ਖਿੜੇ ਖਿੜੇ ਰਹਾਂਗੇ ਸਦਾ ਪਿਆਰੇ ਲੱਗਾਂਗੇ ਸਾਰਿਆਂ ਨੂੰ ਪਿਆਰੇ ਲੱਗਾਂਗੇ ਭਾਈ ਇਸ ਕਰਕੇ ਅੰਦਰਲਾ ਗੰਦਮੰਦ ਜਿਹਾ ਕੱਢੋ ਬਹੁਤ ਪਿਆ ਜੀ ਬਹੁਤ ਪਿਆ ਮੈਂ ਕਹਿੰਦਾ ਤਜਰਬਾ ਕਰਕੇ ਵੇਖਣਾ ਇੱਕ ਵੇਖਿਓ ਨੋਟ ਕਰਿਓ ਇੱਧਰ ਸੁਣੋ ਸਿੱਧੇ ਜੇ ਹੋ ਜਾਓ ਮਾੜਾ ਜਿਹਾ ਸੁਣੋ ਕਾਇਮ ਹੋਵੋ ਬਈ ਕਿਸੇ ਦਿਨ ਨਾ ਏਦਾਂ ਕਰਿਓ ਆਪਣੀ ਨਾ ਵਲ ਕੱਢ ਕੇ ਰੀੜ ਵਿੱਚ ਵਲ ਨਾ ਪਾਇਓ ਏਦਾਂ ਨਾ ਸਿੱਧੇ ਜੇ ਹੋ ਕੇ ਬੈਠ ਜਾਓ ਸਿੱਧੇ ਹੋ ਕੇ ਬੈਠਿਓ ਜਿਵੇਂ ਕੱਪੜਾ ਟੰਗਿਆ ਹੁੰਦਾ ਨਾ ਕੀਲੀ ਤੇ ਕੱਪੜਾ ਤੇ ਢਿੱਲਾ ਹੁੰਦਾ ਉਹ ਇੱਕ ਜਗ੍ਹਾ ਐ ਆਕੜਿਆ ਹੁੰਦਾ ਜਿੱਥੇ ਕੀਲੀ ਤੇ ਟੰਗਿਆ ਹੁੰਦਾ ਆਪਣੇ ਆਪ ਨੂੰ ਇਦਾਂ ਢਿੱਲਾ ਜਾ ਛੱਡਦੀ ਸਰੀਰ ਆਪਣਾ ਤੇ ਆਪ ਐ ਬੈਠੀ ਚੌਂਕੜਾ ਮਾਰ ਮੈਂ ਦੱਸਣ ਇਹ ਲੱਗਿਆ ਵੀ ਇੱਕ ਕਲਮ ਤੇ ਇੱਕ ਕਾਗਜ਼ ਰੱਖ ਕੇ ਪੈਨ ਕੋਲ ਰੱਖ ਕੇ ਜੋ ਮਨ ਚਾਵੇ ਨਾ ਜੀ ਜੋ ਮਨ ਚਾਵੇ ਲਿਖੀ ਜਾਏ ਤੁਸੀਂ ਵੇਖਿਓ ਵੀ ਆਹ ਵਿਚਾਰ ਆ ਗਿਆ ਲਿਖ ਦਿਓ ਫਿਰ ਕੋਈ ਹੋਰ ਵਿਚਾਰ ਆ ਜਾਏਗਾ ਉਹ ਲਿਖ ਦਿਓ ਫਿਰ ਕੋਈ ਹੋਰ ਵਿਚਾਰ ਆਏਗਾ ਲਿਖੀ ਜਾਇਓ ਲਿਖੀ ਜਾਇਓ ਲਿਖੀ ਜਾਇਓ ਲਿਖੀ ਜਾਇਓ ਫਿਰ ਨਾ ਜੀ ਤੁਸੀਂ ਇੱਕ ਇੱਕ ਵਿਚਾਰ ਆਈ ਗਿਆ ਲਿਖੀ ਜਾਇਓ ਲਿਖੀ ਜਾਇਓ 15 ਕੁ ਮਿੰਟ ਬਾਅਦ ਤਜਰਬਾ ਕਰਕੇ ਵੇਖਿਓ 15 ਮਿੰਟ ਅੱਧੇ ਘੰਟੇ ਬਾਅਦ ਜਦੋਂ ਤੁਸੀਂ ਉਹ ਕਾਗਜ਼ ਪੜੋਗੇ ਇਹ ਨਹੀਂ ਵੀ ਇਮਾਨਦਾਰੀ ਰੱਖਣੀ ਹੈ ਵੀ ਜੋ ਮਨ ਚਾਹੇ ਲਿਖਣਾ ਹੈ ਇਹ ਨਾ ਭੁੱਲਿਓ ਵੀ ਚੰਗੀਆਂ ਗੱਲਾਂ ਬਾਕੀ ਛੱਡ ਦੇ ਜੋ ਆ ਗਿਆ ਦਿਮਾਗ 'ਚ ਲਿਖ ਦੇ ਜੋ ਆ ਗਿਆ ਲਿਖਣਾ ਹੀ ਲਿਖਣਾ ਵੀ ਮੈਂ ਇਹ ਹੁਣ ਵੇਖਣਾ ਹੈ ਤੇ ਜਦੋਂ ਆਪਾਂ 15-20 ਮਿੰਟ ਬਾਅਦ ਪੜਾਂਗੇ ਐਂ ਲੱਗੇਗਾ ਵੀ ਅੰਦਰ ਕੋਈ ਬਹੁਤਾ ਹੀ ਬੌਲਾ ਬੰਦਾ ਬੈਠਾ ਹੈ ਐਂ ਲੱਗੇਗਾ ਪਾਗਲ ਹੈ ਕੋਈ ਬੰਦਾ ਮੇਰੇ ਅੰਦਰ ਬੈਠਾ ਵੀ ਇਹ ਕੌਣ ਬੈਠਾ ਮੇਰੇ ਅੰਦਰ ਜੋ ਆਵੇ ਲਿਖਿਓ ਜੋ ਵਿਚਾਰ ਆ ਜਾਏ ਲਿਖੀ ਜਾਇਓ ਲਿਖੀ ਜਾਇਓ ਐਂ ਲੱਗੇਗਾ ਵੀ ਇਹ ਕੌਣ ਬੈਠਾ ਹੈ ਮੇਰੇ ਅੰਦਰ ਇਹ ਬੌਲ ਕੌਣ ਮਾਰੀ ਜਾਂਦਾ ਹੈ ਇਹ ਜਿਹੜਾ ਅਟਰਨਲ ਡਾਇਲੌਗ ਸਾਡੇ ਚੱਲਦੇ ਰਹਿੰਦੇ ਆ ਇਹ ਜਿਹੜੇ ਸਾਡੇ ਅੰਦਰ ਜਿਵੇਂ ਆਪਾਂ ਕਹਿ ਲਓ ਵੀ ਵਾਰਤਾਲਾਪ ਅੰਦਰ ਸਾਡੇ ਚੱਲੀ ਨਹੀਂ ਜਾਂਦੀ ਕੋਈ ਵਿਚਾਰ ਆ ਗਿਆ ਕੋਈ ਐਂ ਆ ਗਿਆ ਉਹ ਇੰਨਾ ਕੁਛ ਆਈ ਜਾਂਦਾ ਐਦਾਂ ਲੱਗਦਾ ਵੀ ਬੌਲਾ ਬੈਠਾ ਕੋਈ ਮੇਰੇ ਅੰਦਰ ਕਮਲਾ ਮਹਾਰਾਜ ਕਹਿੰਦੇ ਨਹੀਂ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬੌਰਾਨੰ ਬਚਨਾ ਬਣ ਬਿਨ ਆਵੇ ਜਗ ਕਮਲਾ ਫਿਰੈ ਗੁਰਮੁਖ ਨਦਰੀਆ ਜਿਹੜਾ ਮਹਾਰਾਜ ਕਹਿੰਦੇ ਵੀ ਬੰਦਾ ਇੱਥੇ ਕਮਲਾ ਫਿਰਦਾ ਕਮਲਾ ਦੁਨੀਆ ਕਮਲੀ ਹੈ ਆਪਾਂ ਕਹਿੰਦੇ ਮੈਂ ਤੇ ਨਹੀਂ ਕਮਲਾ ਤਜਰਬਾ ਕਰਕੇ ਵੇਖ ਤੈਨੂੰ ਇਹ ਲੱਗੇਗਾ ਕਿ ਮੈਂ ਕਮਲਾ ਆ ਚੱਲ ਕੀ ਰਿਹਾ ਮੇਰੇ ਅੰਦਰ ਮੇਰੇ ਅੰਦਰ ਹੋ ਕੀ ਰਿਹਾ ਤੇ ਇਹ ਜਿਹੜਾ ਅੰਦਰ ਵਾਲਾ ਬੌਲਾ ਹੈ ਇਹਦਾ ਇਲਾਜ ਕਰਨਾ ਪੈਣਾ ਭਾਈ ਜਿੱਦਣ ਇਹ ਬੌਲ ਮਾਰਨੋਂ ਹਟ ਗਿਆ ਨਾ ਉਦਣ ਗੱਲ ਬਣਨੀ ਹੈ ਆਖੋ ਸਤਨਾਮ ਤੇ ਇਹਦਾ ਹੱਲ ਕੀ ਹੈ ਜੀ ਇਹਨੂੰ ਗੁਰੂ ਦੇ ਚਰਨਾਂ 'ਚ ਲੈ ਕੇ ਆ ਇਹਨੂੰ ਮਾਲਕਾਂ ਦੇ ਅੱਗੇ ਭੇਂਟ ਕਰਦੇ ਗੋਦ 'ਚ ਲਿਆ ਸੁਣ ਸੁਣ ਕੇ ਗੁਰੂ ਜੀ ਦੇ ਬਚਨ ਸੁਣ ਸੁਣ ਕੇ ਇਹਦਾ ਬੌਲ ਠੀਕ ਹੋਣਾ ਹੈ ਇਹ ਜਿਹੜਾ ਹਰ ਵੇਲੇ ਅੰਦਰ ਚੱਲੀ ਜਾਂਦਾ ਕੁਛ ਨਾ ਕੁਛ ਚੱਲੀ ਜਾਂਦਾ ਬੜਾ ਖਤਰਨਾਕ ਹੈ ਇਹਨੂੰ ਬੰਦ ਕਰੀਏ ਇੱਕ ਰਸ ਬਿਰਤੀ ਹੋਵੇ ਜਦੋਂ ਬਸ ਬਹਿ ਜਾਈਏ ਬਸ ਬੈਠੀਏ ਹਾਜ਼ਰ ਹੋਈਏ ਆਹ ਜਿਹੜਾ ਰੌਲਾ ਅੰਦਰ ਚੱਲਦਾ ਇਹਨੂੰ ਬੰਦ ਕਰੀਏ ਕਿੰਨਾ ਭੈੜਾ ਲੱਗਦਾ ਹੈ ਜੇ ਕੋਈ ਬੰਦਾ ਹਰ ਵੇਲੇ ਸਾਡੇ ਕੰਨ ਵਿੱਚ ਕੁਝ ਨਾ ਕੁਝ ਬੋਲੀ ਜਾਵੇ ਹੁਣ ਜੇ ਕੋਈ ਬੰਦਾ ਮੇਰੇ ਇੱਥੇ ਕੰਨ 'ਚ ਕੁਝ ਬੋਲੀ ਜਾਵੇ ਕਿੰਨਾ ਭੈੜਾ ਲੱਗਦਾ ਬੰਦਾ ਕਾਲਾ ਪੈ ਜਾਂਦਾ ਇਹ ਸਾਡੇ ਅੰਦਰ ਵਾਲਾ ਹਰ ਵੇਲੇ ਸਾਡੇ ਇਦਾਂ ਚੱਲੀ ਜਾਂਦਾ ਇਹਨੂੰ ਕੰਟਰੋਲ 'ਚ ਕਰੋ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੋ ਜਿਵੇਂ ਜਿਵੇਂ ਸਤਿਗੁਰੂ ਜੀ ਦੀ ਬਾਣੀ ਨਾਲ ਸਾਡੀ ਪ੍ਰੀਤ ਪਏਗੀ ਫਿਰ ਅਸਲ ਗੱਲ ਬਣੇਗੀ
ਭਾਈ
ਇਸ ਕਰਕੇ ਹਰ ਜਗ੍ਹਾ ਪਰਮਾਤਮਾ ਨੂੰ ਵੇਖਣ ਲੱਗ ਜਾਾਂਗੇ ਜਦੋਂ ਗੁਰਬਾਣੀ ਨਾਲ ਜੁੜ ਗਏ ਫਿਰ ਆ ਜਿਹੜੇ ਪੰਜੇ ਨੇ ਆਪਣੇ ਆਪ ਸਿੱਧੇ ਹੋ ਜਾਣੇ ਆ ਪੰਜੇ ਦੇ ਪੰਜੇ ਸਿੱਧੇ ਹੋ ਜਾਣਗੇ
ਹਰ ਕੀ ਭਗਤ ਕਰੋ ਮਨ ਮੀ ਨਿਰਮਲ ਹੋਏ ਤੁਮਾਰੋ ਜੀ
ਵਾਹ ਬਹੁਤ ਸੋਹਣਾ ਟੁਕਦਾ ਨਿਰਮਲ ਹੋਏ ਤੁਮਾਰੋ ਨਿਰਮਲ ਮਲ ਤੋਂ ਰਹਿਤ ਹੋ ਜਾਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਮਨ ਦੀ ਮੈਲ ਲਾ ਇਹ ਗੰਦਮੰਦ ਜਿਹੜਾ ਅੰਦਰ ਪਿਆ ਨੂੰ ਕੱਢੋ ਤੇ ਨਿਕਲਣਾ ਬਹੁਤ ਔਖਾ ਹੈ ਬਸ ਗੁਰਬਾਣੀ ਦਾ ਗਿਆਨ ਲੈਣਾ ਸ਼ੁਰੂ ਕਰ ਦਈਏ ਫਿਰ ਆਪਣੇ ਆਪ ਹਰ ਥਾਂ ਤੇ ਹਰ ਜਗ੍ਹਾ ਪਰਮਾਤਮਾ ਨਜ਼ਰ ਆਉਣ ਲੱਗ ਜਾਏਗਾ ਉਹ ਜਿਹੜੀ ਹਸਤੀ ਸਾਰਿਆਂ ਦੇ ਵਿੱਚ ਹੈ ਉਹਦਾ ਪਤਾ ਲੱਗਣ ਲੱਗ ਜਾਏਗਾ ਹਸਤੀ ਹੈ ਨਾ ਵੇਖਿਓ ਨੋਟ ਕਰਿਓ ਜਿਵੇਂ ਹੁਣ ਇੱਕ ਛੋਟਾ ਜਿਹਾ ਬੀਜ ਹੈ ਟਾਲੀ ਦਾ ਟਾਲੀਆਂ ਨੇ ਨਾ ਲਾਈਆਂ ਆਪਾਂ ਟਾਲੀ ਦਾ ਇੱਕ ਛੋਟਾ ਜਿਹਾ ਬੀਜ ਹੈ ਹੁਣ ਆਪਾਂ ਕੀ ਕਹਿੰਦੇ ਹਾਂ ਕੀ ਹੈ ਜੀ ਚਪਟਾ ਜਿਹਾ ਜੀ ਚਪਟਾ ਜਿਹਾ ਇਹ ਕੀ ਹੈ ਬੀਜ ਚਪਟਾ ਜਿਹਾ ਇੱਕ ਬੀਜ ਹੈ ਉਹਨੂੰ ਮਿੱਟੀ 'ਚ ਲਾ ਦਿੱਤਾ ਧਿਆਨ ਨਾਲ ਸੁਣਿਓ ਉਹਨੂੰ ਮਿੱਟੀ 'ਚ ਲਾ ਦਿੱਤਾ ਉਹਦੇ ਵਿੱਚੋਂ ਫਿਰ ਉਹਦਾ ਰੂਪ ਸਿੱਧਾ ਜਿਹਾ ਹੋ ਗਿਆ ਤਿੱਖਾ ਜਿਹਾ ਏਦਾਂ ਤਿੱਖਾ ਜਿਹਾ ਹੋ ਗਿਆ ਧਰਤੀ ਚੋਂ ਮਾੜਾ ਜਿਹਾ ਬਾਹਰ ਆਉਣ ਲੱਗ ਪਿਆ ਆਪਾਂ ਕੀ ਇਹਨੂੰ ਕਿਹਾ ਅੰਕੁਰ ਅੰਕੁਰ ਉਹਨੂੰ ਕਹਿੰਦੇ ਥੋੜਾ ਜਿਹਾ ਵੱਡਾ ਹੋ ਗਿਆ ਫਿਰ ਆਪਾਂ ਕੀ ਕਹਿੰਦੇ ਉਹਨੂੰ ਪੌਦਾ ਹੁਣ ਕੀ ਹੈ ਪੌਦਾ ਹੋਰ ਵੱਡਾ ਹੋ ਗਿਆ ਹੁਣ ਕੀ ਹੈ ਦਰਖਤ ਹੁਣ ਦਰਖਤ ਹੁਣ ਉਸ ਤੋਂ ਬਾਅਦ ਫਿਰ ਉਹਨੂੰ ਕੱਟਿਆ ਗਿਆ ਟਾਲੀ ਨੂੰ ਕੱਟਿਆ ਗਿਆ ਹੁਣ ਕੀ ਬਣ ਗਿਆ ਵੱਡੇ ਵੱਡੇ ਚੀਰ ਕੇ ਕੀ ਹੈ ਜੀ ਇਹ ਛਤੀਰ ਫਿਰ ਸਿੱਧੇ ਸਿੱਧੇ ਕੱਟ ਕੇ ਫਿਰ ਇਹ ਕੀ ਹੈ ਜੀ ਇਹ ਫੱਟੇ ਫੱਟੇ ਬਣ ਗਏ ਹੁਣ ਫੱਟੇ ਬਣਨ ਤੋਂ ਬਾਅਦ ਅੱਗ ਲਾਤੀ ਹੁਣ ਕੀ ਬਣ ਗਿਆ ਕਹਿੰਦੇ ਕੋਲੇ ਕੋਲੇ ਬਣ ਗਏ ਕੋਲੇ ਬਣਨ ਤੋਂ ਬਾਅਦ ਉਹਨੂੰ ਜਦੋਂ ਕੁੱਟ ਦਿੱਤਾ ਪੀਸ ਦਿੱਤਾ ਇਹ ਹੁਣ ਕੀ ਬਣ ਗਿਆ ਕਹਿੰਦੇ ਸਵਾਹ ਬਣ ਗਈ ਸਵਾਹ ਬਣ ਗਈ ਹੋਰ ਬਰੀਕ ਪੀਤਾ ਜਮਾਂ ਹੀ ਬਰੀਕ ਕਰਤਾ ਲੈ ਹਵਾ 'ਚ ਉੱਡ ਗਿਆ ਇਹ ਕੀ ਹੈ ਜਰਰਾ ਧਿਆਨ ਨਾਲ ਸਮਝਿਓ ਜਰਰਾ ਰੂਪ ਬਦਲਦਾ ਹੈ ਨਾਮ ਬਦਲਦਾ ਹੈ ਹਸਤੀ ਉਹੀ ਰਹਿੰਦੀ ਹੈ ਆਖੋ ਸਤਿਨਾਮ ਗੱਲ ਸਮਝਿਓ ਗੱਲ ਸਮਝਿਓ ਬਈ ਜੇ ਪਕੜ 'ਚ ਆ ਜੇ ਗੱਲ ਹਸਤੀ ਨਹੀਂ ਮਿਟਦੀ ਰੂਪ ਬਦਲਦਾ ਤੇ ਨਾਮ ਬਦਲਦਾ ਹਸਤੀ ਨਹੀਂ ਬਦਲਦੀ ਬੀਜ ਸੀ ਰੂਪ ਬਦਲਿਆ ਤੇ ਨਾਮ ਬਦਲਿਆ ਅੰਕੁਰ ਹਸਤੀ ਸੀ ਫਿਰ ਰੂਪ ਬਦਲਿਆ ਤੇ ਨਾਮ ਬਦਲਿਆ ਫਿਰ ਕੀ ਕਿਹਾ ਆਪਾਂ ਪੌਦਾ ਫਿਰ ਹਸਤੀ ਸੀ ਫਿਰ ਨਾਮ ਬਦਲ ਰੂਪ ਬਦਲਿਆ ਫਿਰ ਨਾਮ ਬਦਲਿਆ ਦਰਖਤ ਹਸਤੀ ਉਹੀ ਸੀ ਫਿਰ ਰੂਪ ਬਦਲਿਆ ਨਾਮ ਬਦਲਿਆ ਛਤੀਰ ਹਸਤੀ ਉਹੀ ਸੀ ਫਿਰ ਰੂਪ ਬਦਲਿਆ ਨਾਮ ਬਦਲਿਆ ਫੱਟਾ ਹਸਤੀ ਉਹੀ ਸੀ ਫਿਰ ਰੂਪ ਬਦਲਿਆ ਨਾਮ ਬਦਲਿਆ ਇਹ ਕੋਲੇ ਬਣ ਗਏ ਹਸਤੀ ਉਹੀ ਸੀ ਫਿਰ ਰੂਪ ਬਦਲ ਗਿਆ ਤੇ ਨਾਮ ਬਦਲ ਗਿਆ ਸਵਾਹ ਹਸਤੀ ਉਹੀ ਸੀ ਫਿਰ ਰੂਪ ਬਦਲ ਗਿਆ ਨਾਮ ਬਦਲ ਗਿਆ ਜਰਰਾ ਹਸਤੀ ਦੀ ਮਿੱਟੀ ਨਾਮ ਬਦਲਦੇ ਰਹੇ ਰੂਪ ਬਦਲਦੇ ਰਹੇ ਹਸਤੀ ਨਹੀਂ ਮਿੱਟੀ ਹਸਤੀ ਨਹੀਂ ਮਿਟ ਸਕਦੀ ਤੁਸੀਂ ਉਹਦੀ ਹਸਤੀ ਨਹੀਂ ਮਿਟਾ ਸਕਦੇ ਤੂੰ ਦਰਖਤ ਨੂੰ ਕੱਟ ਸਕਦਾ ਹੈ ਹਸਤੀ ਨਹੀਂ ਮਿਟਾ ਸਕਦਾ ਤੂੰ ਉਹਦੇ ਫੱਟੇ ਬਣਾ ਸਕਦਾ ਹਸਤੀ ਨਹੀਂ ਮਿਟਾ ਸਕਦਾ ਤੂੰ ਉਹਨੂੰ ਕੋਲੇ ਬਣਾ ਸਕਦਾ ਉਹਦੀ ਹਸਤੀ ਨਹੀਂ ਮਿਟਾ ਸਕਦਾ ਉਹਨੂੰ ਤੂੰ ਸਵਾਹ ਬਣਾ ਸਕਦਾ ਹਸਤੀ ਨਹੀਂ ਮਿਟਣੀ ਤੇਰੇ ਤੋਂ ਤੂੰ ਉਹਨੂੰ ਜਰਰਾ ਬਣਾ ਦੇਗਾ ਹਵਾ 'ਚ ਉਹ ਫੇਰ ਉੱਡ ਗਿਆ ਤੂੰ ਉਹਨੂੰ ਖਤਮ ਨਹੀਂ ਕਰ ਸਕਦਾ ਉਹ ਹੈ ਉਹਦੀ ਖੇਡ ਉਹਦੀ ਜੋਤ ਹੈ ਉਹ ਨਹੀਂ ਮਿਟਦੀ ਆਪਾਂ ਵੀ ਇੱਦਾਂ ਹੀ ਸੀ ਨਿਕਾ ਜਿਹਾ ਸੀ ਮਾਂ ਦੇ ਪਹਿਲਾਂ ਬਿੰਦ ਸੀ ਫਿਰ ਭਰੂਣ ਬਣਿਆ ਫਿਰ ਕਾਕਾ ਬਣਿਆ ਪੈਦਾ ਹੋਇਆ ਆ ਹੁਣ ਹਸਤ ਕਾਕਾ ਤੇ ਫਿਰ ਬੱਚਾ ਫਿਰ ਨੌਜਵਾਨ ਫਿਰ ਬੰਦਾ ਹੈ ਜੀ ਅੱਧ ਖੜ ਬਣ ਗਿਆ ਫਿਰ ਬੁੱਢਾ ਹੈ ਫਿਰ ਲਾਸ਼ ਹੈ ਫਿਰ ਹੱਡੀਆਂ ਨੇ ਉਹ ਪੰਜੇ ਤੱਤ ਪੰਜਾਂ 'ਚ ਮਿਲ ਗਏ ਉਹ ਹਸਤੀ ਨਹੀਂ ਕੋਈ ਮਿਟਾ ਸਕਦਾ ਉਸ ਏਕ ਨੂਰ ਹੈ ਨਾ ਜਿਹੜਾ ਏਕ ਨੂਰ ਤੇ ਸਭ ਜਗ ਉਪਜਿਆ ਉਹ ਨੂਰ ਸਦਾ ਰਹਿੰਦਾ ਹੈ ਉਹ ਨੂਰ ਕਦੇ ਖਤਮ ਨਹੀਂ ਹੁੰਦਾ ਬਦਲਦਾ ਰਹਿੰਦਾ ਸਾਰਾ ਕੁਛ ਸਭ ਕੁਛ ਚੇਂਜ ਹੁੰਦਾ ਰਹਿੰਦਾ ਹੈ ਪਰ ਉਹ ਹਸਤੀ ਜੇ ਸਾਡਾ ਹਸਤੀ ਨਾਲ ਕਨੈਕਸ਼ਨ ਬਣੇ ਹੋਰ ਐਗਜ਼ਾਮਪਲ ਦਿਆਂ ਇੱਕ ਹੋਰ ਐਗਜ਼ਾਮਪਲ ਦਿੰਦਾ ਜਰਾ ਸਮਝ ਆ ਜੇ ਜੇ ਵੇਖੋ ਜਿਵੇਂ ਕਿਸੇ ਬੰਦੇ ਦੇ ਮਨ ਵਿੱਚ ਆਇਆ ਉਹ ਕਹਿੰਦਾ ਫੁੱਲ ਤੋੜਾਂ ਫੁੱਲ ਸੀ ਇੱਕ ਬਹੁਤ ਸੋਹਣਾ ਉਹ ਕਹਿੰਦਾ ਫੁੱਲ ਤੋੜਾਂ ਧਿਆਨ ਨਾਲ ਸੁਣਿਓ ਬਈ ਕਹਿੰਦੇ ਫੁੱਲ ਤੋੜਾਂ ਉਹ ਜਦੋਂ ਫੁੱਲ ਲੱਗਿਆ ਨਾ ਤੋੜਨ ਫੁੱਲ ਦੇ ਨੇੜੇ ਗਿਆ ਤੇ ਫੁੱਲ ਕਹਿੰਦਾ ਵੀ ਕਿਉਂ ਆਇਆ ਮੇਰੇ ਨੇੜੇ ਕਹਿੰਦਾ ਤੈਨੂੰ ਤੋੜਨਾ ਮੈਨੂੰ ਪਿਆਰਾ ਬਹੁਤ ਲੱਗਦਾ ਤੂੰ ਸੁਣਿਓ ਕਹਿੰਦਾ ਮੈਂ ਤੈਨੂੰ ਤੋੜਨਾ ਤੂੰ ਪਿਆਰਾ ਬਹੁਤ ਲੱਗਦਾ ਫੁੱਲ ਕਹਿੰਦਾ ਮੈਂ ਮੇਰੇ 'ਚ ਪਿਆਰਾ ਕੀ ਹੈ ਸੁਣਿਓ ਮੇਰੇ 'ਚ ਪਿਆਰਾ ਕੀ ਹੈ ਮੇਰੇ ਵਿੱਚ ਪਿਆਰਾ ਕੀ ਹੈ ਕਹਿੰਦੇ ਮੇਰੀ ਹਸਤੀ ਟਾਣੀ ਕਰਕੇ ਹੈ ਮੈਂ ਜੋ ਲੈਣਾ ਟਾਣੀ 'ਚੋਂ ਲੈਣਾ ਧਿਆਨ ਨਾਲ ਸੁਣਿਓ ਬਈ ਮੈਂ ਜੋ ਲੈਣਾ ਟਾਣੀ 'ਚੋਂ ਲੈਣਾ ਅੱਛਾ ਟਾਣੀ 'ਚੋਂ ਲੈਣਾ ਤੂੰ ਸਾਰਾ ਕੁਝ ਫੁੱਲ ਨੂੰ ਕਿਹਾ ਕਹਿੰਦੇ ਹਾਂ ਉਹ ਕਹਿੰਦਾ ਚੱਲ ਫਿਰ ਟਾਣੀ ਕੱਟ ਲੈਂਦੇ ਹਾਂ ਜਦੋਂ ਟਾਣੀ ਦੇ ਨੇੜੇ ਲੈ ਕੇ ਗਿਆ ਕੈਂਚੀ ਟਾਣੀ ਕਹਿੰਦੀ ਹੈ ਨਾ ਤੂੰ ਮੇਰਾ ਕੋਈ ਕਸੂਰ ਨਹੀਂ, ਮੈਂ ਜੋ ਪ੍ਰਾਪਤ ਕਰ ਰਹੀ ਹਾਂ ਇਹ ਸਾਰਾ ਕੁਝ ਨਾ ਮੈਨੂੰ ਤਣੇ ਚੋਂ ਮਿਲਦਾ, ਤਣੇ ਚੋਂ। ਉਹ ਕਹਿੰਦਾ ਚੱਲ ਕੋਈ ਨੀ, ਵੱਡਾ ਆਰਾ ਚੱਕ ਕੇ ਤਣੇ ਨੂੰ ਵੱਢ ਲੈਂਦੇ ਆ ਵੀ ਤਣੇ ਚੋਂ ਮਿਲਦਾ। ਉਹ ਜਦੋਂ ਤਣੇ ਨੂੰ ਵੱਢਣ ਲੱਗਿਆ ਤੇ ਤਣਾ ਕਹਿੰਦਾ ਮੈਂ ਸਾਰਾ ਕੁਝ ਜੜ੍ਹਾਂ ਤੋਂ ਪ੍ਰਾਪਤ ਕਰਦਾ, ਮੇਰੀ ਕੋਈ ਗੱਲ ਨੀ, ਰੂਟਸ ਨੇ ਜੜ੍ਹਾਂ ਨੇ ਜਿਹੜੀਆਂ ਜੜ੍ਹਾਂ ਤੋਂ ਪ੍ਰਾਪਤ ਕਰਦਾ ਮੈਂ ਸਾਰਾ ਕੁਝ। ਕਹਿੰਦੇ ਚੱਲ ਕੋਈ ਨੀ ਜੜ੍ਹਾਂ ਪੱਟ ਲੈਂਦੇ ਆ। ਜਦੋਂ ਜੜ੍ਹਾਂ ਲੱਗੇ ਪੱਟਣ ਤੇ ਜੜ੍ਹਾਂ ਨੇ ਆਖਿਆ ਕਹਿੰਦੇ ਮੇਰਾ ਕੁਝ ਨੀ ਇੱਥੇ। ਅੱਛਾ ਕਹਿੰਦੇ ਸਾਰਾ ਕੁਝ ਮੈਨੂੰ ਮਿੱਟੀ ਤੋਂ ਪ੍ਰਾਪਤ ਹੁੰਦਾ। ਉਹ ਕਹਿੰਦੇ ਚੱਲ ਮਿੱਟੀ ਨਾਲ ਗੱਲ ਕਰਦੇ ਆ। ਜਦੋਂ ਮਿੱਟੀ ਨਾਲ ਗੱਲ ਹੋਈ ਤੇ ਮਿੱਟੀ ਕਹਿੰਦੀ ਹੈ ਇਹ ਸਾਰਾ ਕੁਝ ਜਿਹੜਾ ਹੈ ਇਹ ਮੇਰੀ ਕੋਈ ਤਾਕਤ ਨਹੀਂ, ਇਹ ਪਾਣੀ ਕਰਕੇ ਹੈ, ਪਾਣੀ ਕਰਕੇ। ਉਹ ਕਹਿੰਦਾ ਪਾਣੀ ਕਿਵੇਂ? ਕਹਿੰਦੇ ਬੱਦਲਾਂ ਚੋਂ ਆਉਂਦਾ ਹੈ, ਮੀਂਹ ਪੈਂਦਾ ਹੈ ਤਾਂ ਪਾਣੀ, ਪਾਣੀ ਤੋਂ ਬਾਅਦ ਸਾਰਾ ਕੁਝ ਚੱਲਦਾ, ਇਹ ਰਸ ਮਠਾ ਸਭ ਕੁਝ ਤਾਂ ਚੱਲਦੀ ਹੈ। ਉਹਨੇ ਤਾਂ ਨੂੰ ਮੂੰਹ ਕਰ ਲਿਆ ਬੱਦਲਾਂ ਕੰਨੀ, ਕਹਿੰਦੇ ਤੁਸੀਂ ਦੱਸੋ ਇਹ ਤੁਹਾਡੇ ਚੋਂ ਮਿਲਦਾ ਮਿੱਟੀ ਨੂੰ, ਮਿੱਟੀ ਤੋਂ ਅੱਗੇ ਜੜ੍ਹਾਂ ਨੂੰ, ਜੜ੍ਹਾਂ ਤੋਂ ਅੱਗੇ ਤਣੇ ਨੂੰ, ਤਣੇ ਤੋਂ ਅੱਗੇ ਟਾਹਣੀ ਨੂੰ, ਟਾਹਣੀ ਤੋਂ ਅੱਗੇ ਫਿਰ ਫੁੱਲ ਨੂੰ। ਬੱਦਲਾਂ ਨਾਲ ਗੱਲ ਕੀਤੀ, ਬੱਦਲ ਕਹਿੰਦੇ ਸਾਡਾ ਕੁਝ ਨਹੀਂ, ਇਹ ਸਾਰਾ ਕੁਝ ਸੂਰਜ ਦੀ ਖੇਡ ਹੈ, ਇਹ ਸੂਰਜ ਕਰਕੇ ਹੀ ਬੱਦਲ ਬਣਦੇ ਨੇ ਨਾ, ਉਹ ਭਾਫ਼ ਜੋ ਵੀ ਸਾਰਾ ਕੁਝ ਬੱਦਲ ਬਣਦੇ ਨੇ ਪਾਣੀ ਤੋਂ। ਸੂਰਜ ਨਾਲ ਗੱਲ ਹੋਈ, ਕਹਿੰਦੇ ਤੂੰ ਦੱਸ, ਤੇ ਕਹਿੰਦੇ ਸੂਰਜ ਕਹਿੰਦਾ ਹੈ ਇਹ ਮੈਂ ਸਾਰੀ ਦੁਨੀਆ ਨੂੰ ਰੂਪ ਦੇਣਾ, ਧਿਆਨ ਨਾਲ ਸੁਣਿਓ, ਮੈਂ ਸਾਰੀ ਦੁਨੀਆ ਨੂੰ ਰੂਪ ਦੇਣਾ ਪਰ ਮੇਰੇ ਪਿੱਛੇ ਵੀ ਕੋਈ ਖੜਾ, ਮੈਂ ਉਹਦਾ ਗੋਲਾ, ਮੈਂ ਉਹਦਾ ਨੌਕਰ, ਲੱਖਾਂ ਮੀਲ ਅੱਜ ਤੱਕ ਮੈਂ ਤੁਰਿਆ, ਲੱਖਾਂ ਕਰੋੜਾਂ ਮੀਲ ਮੈਂ ਅੱਜ ਤੱਕ ਸਫ਼ਰ ਕਰ ਚੁੱਕਿਆ ਤੇ ਕਰਦਾ ਹੀ ਰਹਿਣਾ ਹੈ। ਮੇਰੇ ਵਰਗੇ ਅਰਬਾਂ ਹੀ ਨੇ, ਪਤਾ ਹੀ ਨਹੀਂ ਕਿੰਨੇ ਕੁ ਨੇ ਸਫ਼ਰ ਕਰ ਰਹੇ ਨੇ, ਇਹ ਸਾਰੇ ਦੇ ਸਾਰੇ ਮੈਂ ਰੂਪ ਦੇਣਾ ਪਰ ਮੇਰੇ ਪਿੱਛੇ ਵੀ ਕੋਈ ਅਰੂਪ ਖੜਾ ਹੈ। ਅਰੂਪ ਐੜਾ ਲਾ ਦਿਓ ਅੱਗੇ, ਰੂਪ ਮੈਂ ਦੇਣਾ ਪਰ ਮੇਰੇ ਪਿੱਛੇ ਕੋਈ ਅਰੂਪ ਖੜਾ ਹੈ। ਜਦੋਂ ਇੰਨੀ ਗੱਲ ਸੁਣੀ ਉਹ ਕਹਿੰਦਾ ਹੱਦ ਹੋ ਗਈ, ਆਹ ਕੌਣ ਹੈ ਪਿੱਛੇ? ਉਹੀ ਪਰਮਾਤਮਾ ਹੈ, ਆਖੋ ਸਤਨਾਮ, ਜਿਹਦੇ ਭੈ ਵਿੱਚ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਣਾ ਹੈ, ਆਹ ਸਾਰਾ ਕੁਝ ਜਿਹਦੇ ਭੈ ਵਿੱਚ ਹੈ। ਉਹ ਇੱਕ ਹਸਤੀ ਹੈ ਜਿਹੜੀ ਇੱਕ ਉਹ ਨਿੱਕੇ ਜਿਹੇ ਬੀਜ ਵਿੱਚ ਵੀ ਸੀ ਗੁਰਮੁਖੋ, ਉਹ ਹਸਤੀ ਹੈ ਜਿਹਦੀ ਸੂਰਜ ਨੂੰ ਵੀ ਚਲਾਉਂਦੀ ਹੈ, ਸੂਰਜ ਨੂੰ ਵੀ ਉਹੀ ਚਲਾਉਂਦੀ ਹੈ, ਉਹ ਨਿੱਕੇ ਜਿਹੇ ਕੀੜੇ 'ਚ ਵੀ ਉਹੀ ਹੈ, ਨਿੱਕੇ ਜਿਹੇ ਬੀਜ ਵਿੱਚ ਵੀ ਉਹੀ ਸੀ, ਅੰਕੁਰ ਵਿੱਚ ਵੀ ਉਹੀ ਸੀ, ਬੂਟੇ ਵਿੱਚ ਵੀ ਉਹੀ ਸੀ, ਪੌਦੇ ਵਿੱਚ, ਦਰਖਤ ਵਿੱਚ ਵੀ ਉਹੀ ਸੀ, ਸ਼ਤੀਰਾਂ ਵਿੱਚ ਵੀ ਉਹੀ ਸੀ, ਕੋਲਿਆਂ ਵਿੱਚ ਵੀ ਉਹੀ ਸੀ, ਤੇ ਜਰਰੇ ਵਿੱਚ ਵੀ ਉਹੀ ਹੈ। ਉਹ ਖਤਮ ਨਹੀਂ ਹੋਣਾ, ਉਹਨੂੰ ਤੁਸੀਂ ਮਹਿਸੂਸ ਕਰਕੇ ਵੇਖੋ ਸਾਡੇ ਵਿੱਚ ਹੈ, ਉਹ ਹਸਤੀ ਹੈ, ਉਹ ਅਰੂਪ ਹੈ। ਆ ਰੂਪ ਧਾਰਨ ਵਾਲੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਪਰ ਉਹ ਅਰੂਪ ਹੈ। ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ, ਇਹ ਆਪਾਂ ਪੜ੍ਹਦੇ ਹਾਂ ਦਸਮ ਪਿਤਾ ਜੀ ਦੇ ਬਚਨ, ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ। ਉਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਉਹ ਇੱਕ ਹਸਤੀ ਹੈ। ਕਿਤੇ ਉਹਦੇ ਨਾਲ ਕਨੈਕਸ਼ਨ ਬਣਾਈਏ, ਸਭੈ ਘੱਟ ਰਾਮ ਬੋਲ। ਜਦੋਂ ਇਦਾਂ ਕਿਹਾ ਨਾ, ਸੂਰਜ ਕਹਿੰਦਾ ਮੇਰੇ ਪਿੱਛੇ ਵੀ ਕੋਈ ਹੈ, ਉਹ ਕਹਿੰਦਾ ਹੱਦ ਹੋ ਗਈ। ਲੋ ਫੜੀਏ, ਜਦੋਂ ਉਹਨੇ ਕਿਹਾ ਨਾ ਮੇਰੇ ਪਿੱਛੇ ਵੀ ਕੋਈ ਹੈ,
ਅਤ ਸੁੰਦਰ ਮਨ ਮੋਹਨ ਪਿਆਰ, 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 ਅਤ ਸੁੰਦਰ ਮਨ ਮੋਹਨ ਪਿਆਰੇ, ਅਤ ਸੁੰਦਰ ਮਨ ਮੋਹਨ ਪਿਆਰੇ ਅਤ ਸੁੰਦਰ ਮਨ ਮੋਹਨ ਪਿਆਰੇ
ਅਤ ਸੁੰਦਰ ਮਨ ਮੋਹਨ ਪਿਆਰੇ ਅਤ ਸੁੰਦਰ ਮਨ ਮੋਹਨ
ਪੜੋ ਜੀ ਅਤ ਸੁੰਦਰ ਮਨ ਮੋਹਨ ਪਿਆਰੇ ਅਤ ਸੁੰਦਰ ਮਨ ਮੋਹਨ ਪਿਆਰੇ
ਅਤ ਸੁੰਦਰ ਮਨ ਮੋਹਨ ਪਿਆਰੇ ਅਤ ਸੁੰਦਰ ਮਨ ਮੋਹਨ ਪਿਆਰੇ
ਅਤ ਸੁੰਦਰ ਮਨ ਮੋਹਨ ਪਿਆਰੇ ਅਤ ਸੁੰਦਰ ਮਨ ਮੋਹਨ ਅਤ ਸੁੰਦਰ ਮਨ ਮੋਹਨ ਪਿਆਰੇ ਅਤ ਸੁੰਦਰ ਮਨ ਮੋਹਨ ਪਿਆਰੇ
ਅਤ ਸੁੰਦਰ ਮਨ ਮੋਹਨ ਪਿਆਰੇ ਅਤ ਸੁੰਦਰ ਮਨ ਮੋਹਨ ਪਿਆਰੇ
ਅਤ ਸੁੰਦਰ ਮਨ ਮੋਹਨ ਅਤ ਸੁੰਦਰ ਮਨ ਮੋਹਨ ਪਿਆਰੇ ਅਤ ਸੁੰਦਰ ਮਨ ਮੋਹਨ ਪਿਆਰੇ ਸਭੋਂ ਮਦ ਨਿਰਾਰੇ ਉਹ ਸਾਰਿਆਂ ਦੇ ਵਿੱਚ ਹੈ ਸਭੋਂ ਮਦ ਨਿਰਾਰੇ ਨਾਲੇ ਨਿਆਰਾ ਸਾਰਿਆਂ ਨਾਲ ਸਾਰਿਆਂ ਦੇ ਵਿੱਚ ਹੈ ਸਾਰਿਆਂ ਤੋਂ ਨਿਆਰਾ ਹੈ ਸਾਰਿਆਂ ਦੇ ਵਿੱਚ ਹੈ ਸਾਰਿਆਂ ਤੋਂ ਬਾਹਰ ਹੈ ਸਭ ਹੂੰ ਮਦ ਸਾਰਿਆਂ ਦੇ ਵਿੱਚ ਵੀ ਹੈ ਸਾਰਿਆਂ ਤੋਂ ਨਿਆਰਾ ਹੈ ਉਹ ਮਾਲਕ ਅਤ ਸੁੰਦਰ ਅੱਛਾ ਜੀ ਉਹ ਜਿਹੜਾ ਫੁੱਲ ਤੋੜਨ ਗਿਆ ਸੀ ਨਾ ਫਿਰ ਦਿਮਾਗ ਟਿਕਾਣੇ ਆਇਆ ਕਹਿੰਦੇ ਵੀ ਸੋਹਣਾ ਤੇ ਸਭ ਤੋਂ ਤੂੰ ਐ ਆਖੋ ਸਤਨਾਮ ਤੇ ਉਹ ਸੋਹਣਾ ਸਾਡੇ ਵਿੱਚ ਹੈ ਲੈ ਫੁੱਲਾਂ ਚ ਲੱਭਦਾ ਸੁਹੱਪਣ ਤੇਰੇ ਅੰਦਰ ਬੈਠਾ ਹੈ ਸਵਸਤਾਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚ ਸਭ ਨਾਲੋਂ ਸੋਹਣਾ ਤੂੰ ਆਪ ਹੈ ਸਰੀਰ ਨਾ ਵੇਖਿਓ ਉਹ ਹਸਤੀ ਨੂੰ ਵੇਖਿਓ ਤੇਰੇ ਤੋਂ ਸੋਹਣਾ ਕੋਈ ਨਹੀਂ ਹਸਤੀ ਨੂੰ ਵੇਖ ਜੋ ਤੇਰੇ ਅੰਦਰ ਹੈ ਇਸੇ ਕਰਕੇ ਮੈਂ ਹੈਰਾਨ ਹੁੰਦਾ ਸਿਸਟਮ ਨੂੰ ਵੇਖਦਿਆਂ ਜਦੋਂ ਮੇਰੇ ਵਰਗੇ ਬੰਦੇ ਮੈਨੂੰ ਪੂਜਿਓ ਮੇਰੀ ਜਗ੍ਹਾ ਬਣਾ ਦਿਓ ਮੈਨੂੰ ਮੱਥੇ ਟੇਕਿਓ ਮੇਰਾ ਅੰਗੀਠਾ ਬਣਾ ਦਿਓ ਮੇਰੀਆਂ ਸਮਾਧਾਂ ਬਣਾ ਦਿਓ ਬਾਅਦ ਵਿੱਚ ਖੰਡ ਪਾਠ ਕਰੀ ਜਾਇਓ ਐਂ ਕਰੋ ਕਿੰਨਾ ਕੁਛ ਕਰਦੇ ਹਾਂ ਅਸੀਂ ਪਰ ਆਪਣੇ ਸਤਿਗੁਰਾਂ ਵੱਲ ਵੇਖੋ ਇਤਿਹਾਸ ਪੜ੍ਹ ਕੇ ਗੁਰਬਾਣੀ ਪੜ੍ਹ ਕੇ ਵੇਖੋ ਸਾਡੇ ਗੁਰੂ ਜੀ ਇੱਕ ਨਾਲ ਜੋੜ ਰਹੇ ਆ ਸਾਨੂੰ ਇੱਕ ਪਰਮਾਤਮਾ ਤੋਂ ਬਿਨਾਂ ਉਹ ਕਹਿੰਦੇ ਮੈਨੂੰ ਵੀ ਬਾਹਰ ਕੱਢ ਦਿਓ ਮੈਂ ਤੇ ਹੈਰਾਨ ਆ ਵੀ ਮੈਨੂੰ ਵੀ ਕਹਿੰਦੇ ਬਾਹਰ ਕੱਢ ਦਿਓ ਗੁਰੂ ਨਾਨਕ ਪਾਤਸ਼ਾਹ ਨੇ ਕਿਤੇ ਨਹੀਂ ਕਿਹਾ ਵੀ ਤੁਸੀਂ ਫਲਾਣੇ ਦੇਹ ਨਾਲ ਜੁੜ ਕੇ ਭਲਾ ਹੋ ਜੂ ਉਹਦੇ ਨਾਲ ਜਾਂ ਮੇਰੇ ਨਾਲ ਜੁੜ ਕੇ ਭਲਾ ਹੋ ਜੂ ਉਹ ਕਹਿੰਦੇ ਨਹੀਂ ਬਈ ਤੁਸੀਂ ਇੱਕ ਨਾਲ ਜੁੜੋ ਇੱਕ ਓੰਕਾਰ ਇੱਕ ਤੋਂ ਸ਼ੁਰੂ ਕੀਤਾ ਵੀ ਇੱਕ ਨਾਲ ਜੁੜਿਓ ਉਹ ਸਾਰਿਆਂ ਦੇ ਵਿੱਚ ਹੈ ਸਰਵ ਵਿਆਪਕ ਹੈ ਉਹਦੇ ਬਿਨਾਂ ਇੱਥੇ ਕੁਛ ਨਹੀਂ ਇੱਕ ਤੋਂ ਬਿਨਾਂ ਤੁਸੀਂ ਕਿਸੇ ਹੋਰ ਹਸਤੀ ਨੂੰ ਨਾ ਮੰਨਿਓ ਪਰ ਦੁੱਖ ਦੀ ਗੱਲ ਹੀ ਹੁਣ ਵੇਖੋ ਇੱਧਰ ਸੁਣੋ ਕਿਸੇ ਬੰਦੇ ਨੂੰ ਆਪਾਂ ਕਹਿ ਦਈਏ ਏਦਾਂ ਹੀ ਹੁੰਦਾ ਵੀ ਲੈ ਭਾਈ ਇਹਦਾ ਤੇਰੇ ਨਾਲ ਵਿਆਹ ਹੋ ਗਿਆ ਏਦਾਂ ਕਹਿੰਦੇ ਵੀ ਇਹਦਾ ਹੁਣ ਤੇਰੇ ਨਾਲ ਲੈ ਇਹਦੇ ਵਿੱਚ ਸਾਰਾ ਕੁਛ ਆ ਜਾਂਦਾ ਕੀ ਏਦਾਂ ਦੱਸਣਾ ਪੈਂਦਾ ਏਦਾਂ ਦੱਸਣਾ ਪੈਂਦਾ ਮੈਨੂੰ ਜਵਾਬ ਦਿਓ ਵੀ ਕਦੇ ਏਦਾਂ ਦੱਸਣਾ ਪੈਂਦਾ ਵੀ ਲੈ ਬਈ ਬੰਦੇ ਆ ਗੱਲ ਸੁਣ ਲੈ ਹੁਣ ਤੋਂ ਬਾਅਦ ਤੂੰ ਕਿਸੇ ਹੋਰ ਬੀਬੀ ਦੇ ਨਾਲ ਤੂੰ ਰੋਟੀ ਨਾ ਖਾਈ ਹੋਰ ਬੀਬੀ ਦੇ ਨਾਲ ਟਾਈਮ ਪਾਸ ਨਾ ਕਰੀ ਹੋਰ ਬੀਬੀ ਨੂੰ ਬਾਜ਼ਾਰਾਂ 'ਚ ਨਾ ਲੈ ਕੇ ਜਾਈ ਹੋਰ ਬੀਬੀ ਨੂੰ ਸ਼ੋਪਿੰਗਾਂ ਨਾ ਕਰਾਉਂਦਾ ਫਿਰੀ ਇਹ ਸਾਰਾ ਕੁਝ ਦੱਸਣਾ ਪੈਂਦਾ ਬੋਲੋ ਜਰਾ ਦੱਸਣਾ ਪੈਂਦਾ ਇੰਨਾ ਹੀ ਬਹੁਤ ਆ ਵੀ ਲੈ ਇਹਦੇ ਨਾਲ ਤੇਰਾ ਵਿਆਹ ਹੋ ਗਿਆ ਗੱਲ ਖਤਮ ਬਾਕੀ ਉਹਦੇ ਆਪੇ ਸਮਝ 'ਚ ਆ ਜਾਂਦੀ ਗੱਲ ਕਲੀਅਰ ਹੀ ਹੈ ਜਦੋਂ ਇਹਦੇ ਨਾਲ ਤੇਰਾ ਵਿਆਹ ਹੀ ਹੋ ਗਿਆ ਫਿਰ ਕੱਲੀ ਕੱਲੀ ਗੱਲ ਸਮਝਾਉਣ ਦਾ ਅਰਥ ਹੀ ਨਹੀਂ ਰਹਿ ਜਾਂਦਾ ਕੋਈ ਬੀਬੀ ਵਾਸਤੇ ਵੀ ਇੱਦਾਂ ਹੀ ਹੈ ਤੇ ਭਾਈ ਵਾਸਤੇ ਵੀ ਇੱਦਾਂ ਹੀ ਹੈ ਵੀ ਇਹਦੇ ਨਾਲ ਤੇਰਾ ਵਿਆਹ ਹੋ ਗਿਆ ਗੱਲ ਖਤਮ ਸਾਡੀ ਕੀ ਗੱਲ ਹੈ ਸਾਨੂੰ ਮਹਾਰਾਜ ਕਹਿੰਦੇ ਲੈ ਵੀ ਤੇਰਾ ਵਿਆਹ ਹੋ ਗਿਆ ਇੱਕ ਉਹ ਅੰਕਾਰ ਤੇਰਾ ਆਤਮਾ ਤੇਰੀ ਆਤਮਾ ਦਾ ਪਰਮਾਤਮਾ ਨਾਲ ਵਿਆਹ ਹੋਣਾ ਚਾਹੀਦਾ ਹੋ ਗਿਆ
ਸਾਨੂੰ ਸਾਰੀ ਜ਼ਿੰਦਗੀ ਸਮਝਾਉਣਾ ਪੈ ਰਿਹਾ ਵੀ ਮੜੀਆਂ ਤੇ ਨਾ ਜਾਇਓ, ਕਬਰਾਂ ਤੇ ਨਾ ਜਾਇਓ, ਦੇਹਾਂ ਨਾਲ ਨਾ ਜੁੜੋ, ਇਹਦੇ ਨਾਲ ਨਾ ਜੁੜੋ। ਹੱਦ ਹੋ ਗਈ ਜਦੋਂ ਅਸੀਂ ਇੱਕ ਪਰਮਾਤਮਾ ਨੂੰ ਮੰਨਣ ਲੱਗ ਪਏ, ਜਿੱਦਣ ਅਸੀਂ ਅੰਮ੍ਰਿਤ ਛਕ ਲਿਆ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਸੀਂ ਵਾਅਦਾ ਹੀ ਕਰ ਲਿਆ ਵੀ ਅੱਜ ਤੋਂ ਬਾਅਦ ਇੱਕ ਨੇ ਆ, ਗੱਲ ਖਤਮ। ਇੱਕ ਪਰਮਾਤਮਾ ਨਾਲ ਜੁੜੇ ਹੋਏ ਆ, ਗੱਲ ਖਤਮ ਕਰੋ। ਉਦੋਂ ਬਾਅਦ ਦੁੱਖ ਦੀ ਗੱਲ ਇਹ ਹੈ, ਵਾਰ-ਵਾਰ ਸਮਝਾਉਣਾ ਪੈ ਰਿਹਾ, ਆਹ ਨਾ ਕਰੀ, ਐ ਨਾ ਜੁੜੀ, ਆਹ ਨਾ ਕਰੀ, ਐ ਨਾ ਕਰੀ। ਸਾਡੇ ਲਈ ਕੋਈ ਬੜੀਆਂ ਕਬਰਾਂ ਕੀ, ਆ ਜਿਉਂਦੀ ਦੇਹ ਸਾਹਮਣੇ ਬੈਠੀ ਹੈ, ਕੋਈ ਅਰਥ ਨਹੀਂ ਰੱਖਦੀ। ਤੁਹਾਡਾ ਕਨੈਕਸ਼ਨ ਉਸ ਪਰਮਾਤਮਾ ਨਾਲ ਹੈ ਤੇ ਉਹ ਪਰਮਾਤਮਾ ਮੇਰੇ ਵਿੱਚ ਵੀ ਹੈ ਤੇ ਤੇਰੇ ਵਿੱਚ ਵੀ ਹੈ। ਪਰ ਦੁੱਖ ਇਸ ਗੱਲ ਦਾ ਹੈ, ਇਹ ਬੜੇ ਗਹਿਰੇ ਤਲ ਤੇ ਬੰਦਾ ਜਾਵੇ, ਪਰਮਾਤਮਾ ਨਾਲ ਜੁੜੇ ਮਹਿਸੂਸ ਕਰੇ ਤਾਂ ਤੁਰਦਾ, ਨਹੀਂ ਤੇ ਸੌਖਾ ਨਹੀਂ ਗਿਆ। ਇਤਿਹਾਸ ਪੜ੍ਹਦੇ ਆ ਵੇਖਿਓ, ਸਤਿਗੁਰੂ ਗੁਰੂ ਨਾਨਕ ਸਾਹਿਬ ਨਾ ਕਰਤਾਰਪੁਰ ਦੇ ਜਦੋਂ ਨੇੜੇ ਆਏ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰ। ਗੁਰੂ ਜੀ ਨਾ ਗੁਰੂ ਜੀ ਨੇ ਸੰਸਾਰੀਆਂ ਵਾਲੇ ਕੱਪੜੇ ਪਾ ਲਏ, ਜਿੱਦਾਂ ਦੇ ਆਪਾਂ ਸਾਰੇ ਪਾਉਂਦੇ ਆ ਕੱਪੜੇ ਪਾ ਲਏ, ਜਿਹੜਾ ਚੋਲਾ ਪਾਇਆ ਹੋਇਆ ਸੀ ਨਾ ਭਗਵੇਂ ਰੰਗ ਦਾ, ਉਹ ਲਾ ਦਿੱਤਾ। ਭਗਵੇਂ ਰੰਗ ਦਾ ਚੋਲਾ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੀ ਜ਼ਿੰਦਗੀ ਪਾ ਕੇ ਰੱਖਿਆ। ਇੱਕ ਸਮਾਂ ਐਸਾ ਆਇਆ ਉਦੋਂ ਫਿਰ ਉਹਨਾਂ ਨੇ ਜਿਹੜਾ ਚੋਲਾ ਜਿਹੜਾ ਸੀ ਉਹ ਲਾ ਕੇ ਤੇ ਆਮ ਪਰਿਵਾਰਕ ਜਿਹੜੇ ਕੱਪੜੇ ਨੇ ਨਾ ਪਰਿਵਾਰਕ ਕੱਪੜੇ ਉਹ ਪਾਣੇ ਪਾ ਲਏ। ਫਿਰ ਬੇਨਤੀ ਸਮਝਣਾ, ਸਾਧੂਆਂ ਵਾਲੇ ਕੱਪੜੇ ਪਾਏ ਹੀ ਤਾਂ ਸੀ ਕਿ ਉਹਨਾਂ ਵੇਲਿਆਂ ਵਿੱਚ ਸਾਧੂਆਂ ਦਾ ਲੋਕੀ ਗੱਲ ਸੁਣਦੇ ਸੀ, ਭਗਵੇਂ ਕੱਪੜੇ ਵਾਲਿਆਂ ਦੀ ਗੱਲ ਸੁਣਦੇ ਸੀ, ਭਗਵੇਂ ਕੱਪੜੇ ਪਾ ਕੇ ਪਰ ਜੋੜਿਆ ਪਰਮਾਤਮਾ ਨਾਲ, ਸਾਧੂ ਬਣ ਕੇ ਗਏ ਪਰ ਇੱਕ ਪਰਮਾਤਮਾ ਤੋਂ ਬਿਨਾਂ ਦੂਜੀ ਗੱਲ ਨਹੀਂ ਹੋਈ, ਜੋੜਿਆ ਇੱਕ ਪਰਮਾਤਮਾ ਨਾਲ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗ੍ਹਾ ਜਗ੍ਹਾ ਜਾ ਕੇ ਸਮਾਜ ਦੇ ਭਲੇ ਵਾਸਤੇ, ਮਨੁੱਖਤਾ ਨੂੰ ਇੱਕ ਕਰਨ ਵਾਸਤੇ ਬੜੇ ਵੱਡੇ ਉਪਰਾਲੇ ਕੀਤੇ। ਚਲੋ ਇਹ ਆਪਾਂ ਬਾਅਦ ਚ ਗੱਲ ਕਰਦੇ ਹਾਂ, ਪਹਿਲਾਂ ਪੰਜ ਪਿਆਰੇ ਆ ਜਾਣ ਸਟੇਜ ਤੇ, ਆਪਾਂ ਬਾਅਦ ਚ ਗੱਲ ਕਰਦੇ ਹਾਂ। ਧਿਆਨ ਨਾਲ ਸੁਣਿਓ ਬਈ, ਸਮਝਣ ਦੀ ਕੋਸ਼ਿਸ਼ ਕਰਿਓ। ਉਹ ਜਿਹੜਾ ਸਾਡੇ ਅੰਦਰ ਬੈਠਾ ਉਹਦੇ ਨਾਲ ਸਾਡੀ ਕਿਤੇ ਪ੍ਰੀਤ ਪਵੇ, ਇਹ ਗੁਰੂ ਜੀ ਦੇ ਬਚਨ ਸੁਣ ਸਮਝ ਕੇ ਸਾਡੀ ਸੁਰਤ ਵਿੱਚ ਵਸੇ। ਆਓ ਪਹਿਲਾਂ ਪੰਜ ਪਿਆਰਿਆਂ ਨੂੰ ਜੀ ਆਇਆਂ ਕਹੀਏ, ਜਿਹੜੇ ਗੁਰੂ ਵਾਲੇ ਬਣ ਕੇ ਆਏ, ਜਿਹੜੇ ਸਿੰਘ ਸੱਜ ਕੇ ਆਏ, ਅੰਮ੍ਰਿਤ ਛੱਕ ਕੇ ਆਏ। ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰੀਏ, ਕਿਤੇ ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ, ਜਿਨ੍ਹਾਂ ਲਾਈ ਉਹਨਾਂ ਦੀ ਵੀ, ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ, ਜਿਨ੍ਹਾਂ ਲਾਈ ਉਹਨਾਂ ਦੀ ਵੀ,
ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ,
ਜਿਨ੍ਹਾਂ ਲਾਈ ਉਹਨਾਂ ਦੀ ਵੀ। ਪੜੋ ਪੜੋ ਪੜੋ,
ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ,
ਜਿਨ੍ਹਾਂ ਲਾਈ ਉਹਨਾਂ ਦੀ ਵੀ,
ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ, ਜਿਨ੍ਹਾਂ ਲਾਈ ਉਹਨਾਂ ਦੀਨ ਵੀ, ਕਿਤੇ ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ, ਜਿਨ੍ਹਾਂ ਲਾਈ ਉਹਨਾਂ ਦੀਨ ਵੀ,
ਕਿਤੇ ਮੇਰੀ ਵੀ ਨਿਭਾਈ ਸੱਚੇ ਉਹ ਨਿਭਾਈ ਸੱਚੇ ਪਾਤਸ਼ਾਹ, ਜਿਨ੍ਹਾਂ ਲਾਈ ਉਹਨਾਂ ਦੀ, ਕਿਤੇ ਮੇਰੀ ਵੀ ਨਿਭਾਈ ਰੱਬਾ ਮੇਰਿਆ, ਜਿਨ੍ਹਾਂ ਲਾਈ ਉਹਨਾਂ ਦੀ ਵੀ,
ਕਿਤੇ ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ,
ਜਿਨ੍ਹਾਂ ਲਾਈ ਉਹਨਾਂ ਦੀ ਵੀ,
ਕਿਤੇ ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ,
ਜਿਨ੍ਹਾਂ ਲਾਈ। ਪੜੋ ਜੀ ਪੜੋ, ਜਰਾ ਬੋਲੋ, ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ, ਗੱਜ ਕੇ ਨਹੀਂ ਬੋਲੂ,
ਜਿਨ੍ਹਾਂ ਲਾਈ ਨਿਭ ਜੇ ਵਾਹਿਗੁਰੂ ਨਿਭ ਜੇ ਸਾਡੀ ਸਤਿਗੁਰ ਨਾਲ ਪੂਰੀ ਤਾਰੀ ਨਿਭ ਜੇ ਵਾਹਿਗੁਰੂ ਨਿਭ ਜੇ ਸਾਡੀ ਸਤਿਗੁਰ ਨਾਲ ਪੂਰੀ ਤਾਰੀ ਵਾਹਿਗੁਰੂ ਨਿਭਜੇ
ਸਾਡੀ ਸਤਿਗੁਰ ਨਾਲ
ਸਤਿਗੁਰ ਨਾਲ ਪੂਰੀ ਤਾਰੀ
ਸਤਿਗੁਰ ਨਾਲ ਪੂਰੀ ਤਾਰੀ
ਸਤਿਗੁਰ ਨਾਲ ਪੂਰੀ ਤਾਰੀ ਸਤਿਗੁਰ ਨਾਲ ਮਰੀ ਨਾਨੀ ਸਤਿਗੁਰ ਨਾਲ ਮਰੀ ਨਾਨੀ ਸਤਿਗੁਰ ਨਾਲ ਮਰੀ ਨਾਨੀ
ਸਤਿਗੁਰ ਨਾਲ ਮਰੀ ਨਾਨੀ ਸਤਿਗੁਰ ਨਾਲ ਮਰੀ ਨਾਨੀ
ਸਤਿਗੁਰ ਨਾਲ ਮਰੀ ਨਾਨੀ ਸਤਿਗੁਰ ਨਾਲ ਮਰੀ ਨਾਨੀ ਸਤਿਗੁਰ ਨਾਲ ਮਰੀ ਨਾਨੀ
ਨਿਭ ਜਾਣ ਕਲਕੀਆਂ ਵਾਲਿਆ ਚਰਨਾਂ ਦੇ ਤਾਲ ਲੱਗੀਆਂ ਨਿਭ ਜਾਣ ਕਲਕੀਆਂ ਵਾਲਿਆ
ਨਾਲ ਲੱਗੀਆਂ
ਨਿਭ ਜਾਣ ਕਲਕੀਆਂ ਵਾਲਿਆ
ਚਰਨਾਂ ਦੇ ਤਾਲ ਲੱਗੀਆਂ
ਪਚਾਸੀ ਪ੍ਰਾਨੀ ਪੌਣੇ ਤਿੰਨ ਸੌ ਪ੍ਰਾਨੀ ਗੁਰੂ ਵਾਲੇ ਬਣੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਬਹੁਤ ਬਹੁਤ ਵਧਾਈਆਂ ਬਈ ਆਪਣੇ ਪਰਿਵਾਰ ਵਿੱਚ ਸਤਿਗੁਰ ਦੇ ਪਰਿਵਾਰ ਵਿੱਚ ਕਿੰਨਿਆਂ ਦਾ ਵਾਧਾ ਹੋਇਆ ਜਿਨ੍ਹਾਂ ਨੂੰ ਖੁਸ਼ੀ ਹੈ ਬਿਨਾਂ ਸੰਗਿਓ ਸੰਗਿਓ ਨਾ ਬਾਹਾਂ ਖੜੀਆਂ ਕਰਿਓ ਗੱਜ ਕੇ ਜਕਾਰੇ ਲਾਈਏ
ਬੋਲੇ
ਧੂੰਆਂ ਬਹੁਤਾ ਦਿਸਦਾ ਨਹੀਂ ਵੀ ਪਿੱਛੇ ਕਿੱਥੇ ਬੈਠੇ ਆ ਪਰ ਸੰਗਿਓ ਨਾ ਬਾਹਾਂ ਖੜੀਆਂ ਹੀ ਰੱਖਿਓ ਕੈਮਰਿਆਂ ਚ ਆ ਜਾਣਾ ਸਾਰਿਆਂ ਨੇ
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
ਰਾਜ ਕਰੇਗਾ ਦੇਖਦੇ
ਬੰਦੇ ਹੈ
ਭਗਤ ਕੀ ਰੂਲ ਤੇ ਨਿਸ਼ਾਨ
ਰਹਿ
ਸੱਜ ਦੇ ਦੀਵਾਨ ਰਹਿ
ਸੰਤ ਮਹਾਰਾਜ
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਰਾਜ ਕਰੇਗਾ ਬੰਤ ਕੀ
ਗੀਤ
ਬੰਤ ਕੀ
ਗੀਤ
ਬੋਲੇ ਸੋ ਨਿਹਾਲ 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 ਬਈ ਜਿਹੜੇ ਜਿਹੜੇ ਅੱਜ ਅੰਮ੍ਰਿਤ ਧਾਰੀ ਬਣੇ 285 ਪ੍ਰਾਨੀ ਜਿਨ੍ਹਾਂ ਨੇ ਦਾਖਲਾ ਲਿਆ ਸਤਿਗੁਰ ਦੇ ਘਰ ਵਿੱਚ ਨਾਮ ਲਿਖਾਇਆ ਪੜ੍ਹਾਈ ਸ਼ੁਰੂ ਹੋ ਗਈ
ਪੜ੍ਹਾਈ ਸ਼ੁਰੂ ਹੋਈ ਹੈ, ਦਾਖਲਾ ਲਿਆ, ਐਡਮਿਸ਼ਨ ਹੈ, ਇਦੂ ਬਾਅਦ ਪੜ੍ਹੀਏ ਤੁਰੇ ਚਲੇ ਜਾਏ। ਜਿੱਥੇ ਜਿੱਥੇ ਵੀ ਗੁਰਮਤਿ ਸਮਾਗਮ ਹੁੰਦੇ ਨੇ ਨਾਲ ਅੰਮ੍ਰਿਤ ਸੰਚਾਰ ਹੁੰਦੇ, ਭਾਵੇਂ ਕਿ ਬਹੁਤ ਸਾਰੇ ਪੰਥ ਵਿਰੋਧੀ ਬੰਦੇ ਜਾਂ ਤਾਕਤਾਂ ਵੱਲੋਂ, ਸੁਣੋ ਬਈ, ਬਹੁਤ ਯਤਨ ਉਪਰਾਲੇ ਹੁੰਦੇ ਨੇ ਜਿਹਦੇ ਵਿੱਚ ਇਹੀ ਕੋਸ਼ਿਸ਼ ਹੁੰਦੀ ਹੈ, ਇਹੀ ਯਤਨ ਹੈ ਉਹਨਾਂ ਵੱਲੋਂ ਵੀ ਕਿਵੇਂ ਨਾ ਕਿਵੇਂ ਇਸ ਪ੍ਰਚਾਰ ਨੂੰ ਬੰਦ ਕੀਤਾ ਜਾਵੇ, ਕਿਵੇਂ ਨਾ ਕਿਵੇਂ ਇਹ ਜਿਹੜੀ ਜਾਗਰਤੀ ਇਹ ਲਹਿਰ ਚੱਲਦੀ ਹੈ ਇਹਨੂੰ ਬੰਦ ਕੀਤਾ ਜਾਵੇ। ਉਹ ਆਪਣੇ ਵੱਲੋਂ ਹਰ ਹੀਲਾ ਹਰ ਯਤਨ ਵਰਤਦੇ ਹਨ, ਤੁਸੀਂ ਸਾਰੇ ਨੋਟ ਕਰਦੇ ਹੋ। ਬਹੁਤ ਸਾਰੇ ਵੀਰ ਭਰਾ ਜਾਗ ਚੁੱਕੇ ਹੈ, ਜਾਗਰਤੀ ਆ ਗਈ ਹੈ, ਚੇਂਜ ਬਹੁਤ ਆ ਗਈ ਹੈ, ਬਦਲਾਅ ਬਹੁਤ ਆ ਗਿਆ ਹੈ, ਅਕਲ ਆ ਗਈ, ਸਮਝ ਗਏ। ਹੁਣ ਉਹ ਕਿਉਂ ਰੌਲਾ ਪਾਉਂਦੇ ਆ ਵੀ ਜਿੰਨੇ ਕੁ ਸਾਡੇ ਹੈ ਨੇ ਉਨੇ ਵੀ ਰਹਿ ਜਾਣਾ ਖੂ ਸਤਨਾਮ, ਉਹ ਤਾਂ ਲੱਗੇ ਹੋਏ ਆ ਜੀ। ਇਹ ਜਿਹੜੇ ਬਾਕੀ ਦੇ ਹੈ ਨੇ ਉਹ ਇਹ ਸੋਚਦੇ ਆ ਵੀ ਕਿਤੇ ਇਹ ਵੀ ਨਾ ਤੁਰ ਪੈਣ ਇੱਧਰ ਨੂੰ। ਇੱਧਰ ਨੂੰ ਤੁਰਨ ਦਾ ਮਤਲਬ ਹੈ ਗੁਰਬਾਣੀ ਆਪ ਨਾ ਪੜ੍ਹਨ ਲੱਗ ਜਾਣ, ਸਮਝਣ ਨਾ ਲੱਗ ਜਾਣ, ਤਾਂ ਕਰਕੇ ਉਹ ਇਦਾਂ ਦੀਆਂ ਗੱਲਾਂ ਕਰਦੇ ਆ। ਇਹ ਜੀ ਨਾਸਤਕ ਪ੍ਰਚਾਰ ਕਰਦੇ ਆ ਜੀ, ਇਹ ਸ਼ਰਧਾ ਤੋੜਦੇ ਆ। ਦੱਸੋ ਕਿਹੜੀ ਸ਼ਰਧਾ, ਮੈਨੂੰ ਦੱਸੋ ਕਿਹੜੀ ਸ਼ਰਧਾ ਤੋੜੀ, ਸ਼ਰਧਾ ਤੋੜੀ ਹੈ। ਮੈਂ ਕਹਿੰਦਾ ਵੱਡੇ ਵੱਡੇ ਮੂੰਹ ਅੱਡਦੇ, ਵੱਡੇ ਵੱਡੇ ਵੱਡੀਆਂ ਵੱਡੀਆਂ ਬਾਹਾਂ ਕਰਕੇ ਦਰਬਾਰ ਸਾਹਿਬ ਮੰਜੀ ਹਾਲ ਤੋਂ, ਜਿੱਥੋਂ ਕਿ ਸੱਚ ਹੀ ਸੁਣਨਾ ਚਾਹੀਦਾ ਸੱਚ, ਉੱਥੋਂ ਦੇ ਕਥਾ ਵਾਚਕਾਂ ਨੇ ਵੀ ਪਰਮੇਸ਼ਰ ਦੁਆਰ ਨੂੰ ਟਾਰਗੇਟ ਕੀਤਾ, ਉੱਥੋਂ ਦੇ ਕਥਾ ਵਾਚਕਾਂ ਨੇ ਵੀ ਪਰਮੇਸ਼ਰ ਦੁਆਰ ਨੂੰ ਟਾਰਗੇਟ ਕੀਤਾ ਵੀ ਘੱਟ ਤੋਂ ਘੱਟ ਸ਼ਾਬਾਸ਼ੇ ਤੇ ਕੀ ਦੇਣੀ ਹੈ, ਕਦੇ ਆ ਕੇ ਵੇਖਣ, ਅੰਮ੍ਰਿਤ ਸੰਚਾਰ ਵੇਖਣ, ਇੱਥੋਂ ਦਾ ਸਿਸਟਮ ਵੇਖਣ, ਇੱਥੋਂ ਦੀ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦਿੰਦੇ ਵੇਖਣ ਸਾਨੂੰ। ਅਕਾਲ ਤਖਤ ਦੀ ਮਰਿਆਦਾ, ਅਕਾਲ ਤਖਤ ਮਹਾਨ ਹੈ ਕਹਿੰਦੇ ਆ, ਅਕਾਲ ਤਖਤ ਦੀ ਮਰਿਆਦਾ ਤੇ ਪਹਿਰਾ ਦਿੰਦੇ ਆ। ਜੇ ਕੋਈ ਹੋਰ ਬਾਬਾ ਡੇਰੇਦਾਰ ਪਹਿਰਾ ਦਿੰਦਾ ਤੇ ਮੈਨੂੰ ਦੱਸੋ, ਅਕਾਲ ਤਖਤ ਦੀ ਮਰਿਆਦਾ ਤੇ ਪਹਿਰਾ ਜੇ ਕੋਈ ਹੋਰ ਬਾਬਾ ਦਿੰਦਾ ਹੈ ਤਾਂ ਮੈਨੂੰ ਨਾਂ ਲੈ ਕੇ ਦੱਸੋ। ਕੋਈ ਹੋਏਗਾ ਬਿਰਲਾ, ਨਹੀਂ ਤੇ ਆਪੋ ਆਪਣੀਆਂ ਰੰਗ ਬਰੰਗੀਆਂ ਮਰਿਆਦਾਵਾਂ ਨੇ ਸਾਰਿਆਂ ਦੀਆਂ, ਆਪੋ ਆਪਣੀਆਂ ਮਰਿਆਦਾਵਾਂ ਨੇ। ਅਕਾਲ ਤਖਤ ਮਹਾਨ ਹੈ, ਅਕਾਲ ਤਖਤ ਨੂੰ ਸਮਰਪਿਤ ਹੋਣ ਦਾ ਅਰਥ ਹੈ, ਅਕਾਲ ਤਖਤ ਦੀ ਇਹ ਨਹੀਂ ਵੀ ਇੱਟਾਂ ਨੂੰ ਸਮਰਪਿਤ ਆ, ਅਸੀਂ ਸੋਨੇ ਨੂੰ ਸਮਰਪਿਤ, ਅਸੀਂ ਗੋਲਕਾਂ ਨੂੰ ਸਮਰਪਿਤ ਆ। ਅਕਾਲ ਤਖਤ ਨੂੰ ਸਮਰਪਿਤ ਦਾ ਕੀ ਅਰਥ ਹੈ? ਅਕਾਲ ਤਖਤ ਦੀ ਸਿਧਾਂਤਾਂ ਨੂੰ ਸਮਰਪਿਤ ਆ, ਮਰਿਆਦਾ ਨੂੰ ਸਮਰਪਿਤ ਆ। ਤੇ ਮੈਂ ਉਸ ਕਥਾ ਵਾਚਕ ਵੀਰਾਂ ਨੂੰ ਪੁੱਛਣਾ ਚਾਹੁੰਦਾ ਹੈ, ਜਿਹੜੇ ਦਰਬਾਰ ਸਾਹਿਬ ਬਹਿ ਕੇ ਪਰਮੇਸ਼ਰ ਦੁਆਰ ਗੁਰਦੁਆਰਾ ਸਾਹਿਬ ਨੂੰ ਟਾਰਗੇਟ ਕਰਦੇ ਹੋ, ਤੁਸੀਂ ਆ ਕੇ ਵੇਖੋ ਅਕਾਲ ਤਖਤ ਦੀ ਮਰਿਆਦਾ ਇੱਥੇ ਲਾਗੂ ਹੈ ਕਿ ਨਹੀਂ, ਤੇ ਜਾਂ ਫਿਰ ਹੋਰ ਬਾਬਿਆਂ ਦੀ ਵਿਖਾਓ ਜਿਨ੍ਹਾਂ ਦੀਆਂ ਐਗਜ਼ੈਂਪਲਾਂ ਦਿੰਦੇ ਹੋ, ਜਿਨ੍ਹਾਂ ਦੇ ਪ੍ਰਮਾਣ ਦੱਸ ਰਹੇ ਹੋ। ਆ ਚੜ੍ਹਦੀ ਕਲਾ ਕਿਉਂ ਨਹੀਂ ਬਰਦਾਸ਼ਤ ਹੁੰਦੀ, ਵੱਡੀਆਂ ਵੱਡੀਆਂ ਗੱਲਾਂ ਬਣਾ ਕੇ। ਮੈਂ ਤੁਹਾਨੂੰ ਪਤਾ ਅਮਰੀਕਾ 'ਚ ਮੇਰਾ ਬਿਆਨ ਆਇਆ, ਮੈਂ ਸਟੇਜ ਤੇ ਬੋਲਿਆ, ਮੈਂ ਕਿਹਾ ਸਾਧ ਸੰਗਤ ਜੀ ਦਰਬਾਰ ਸਾਹਿਬ ਇਸ਼ਨਾਨ ਕਰਿਆ ਕਰੋ, ਜਦੋਂ ਅਸੀਂ ਵੀ ਜਾਂਦੇ ਹਾਂ ਅਸੀਂ ਵੀ ਇਸ਼ਨਾਨ ਕਰਦੇ ਹਾਂ। ਇਹ ਕਿਹਾ ਅਸੀਂ ਵੀ ਕਰਦੇ ਹਾਂ, ਤੁਸੀਂ ਵੀ ਕਰਿਆ ਕਰੋ, ਤੇ ਜਿੱਥੇ ਪਾਣੀ ਲਿਆਉਂਦੇ ਹੋ ਬਾਣੀ ਵੀ ਲਿਆਇਆ ਕਰੋ ਭਾਈ, ਇੰਨਾ ਕਿਹਾ ਨਾ। ਪਾਣੀ ਚ ਨਹਾਉਂਦੇ ਹੋ ਬਾਣੀ ਚ ਵੀ ਨਹਾਇਆ ਕਰੋ, ਬਾਣੀ ਨਾਲ ਅਕਲ ਆਉਣੀ ਹੈ, ਗਿਆਨ ਆਏਗਾ ਅਕਲ ਆ ਜਾਏਗੀ, ਮੈਲ ਬਾਣੀ ਨਾਲ ਲੈਣੀ ਹੈ। ਇਹੀ ਕਿਹਾ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਖੇ, ਇਹ ਅਪਣ ਪਾਣੀ ਨਾਲ ਲੈ ਜਾਏਗੀ ਮੈਲ ਤਨ ਦੀ, ਬਾਣੀ ਨਾਲ ਮਨ ਦੀ ਮੈਲ ਲਊਗੀ ਭਾਈ। ਤੇ ਇਹਨਾਂ ਨੇ ਕਿੰਨਾ ਪ੍ਰਚਾਰ ਕੀਤਾ, ਕਹਿੰਦੇ ਜੀ ਇਹ ਸਰੋਵਰਾਂ ਤੇ ਅਟੈਕ ਕਰਦੇ ਨੇ, ਦਰਬਾਰ ਸਾਹਿਬ ਤੇ ਅਟੈਕ ਕਰਦੇ ਨੇ। ਲੈ ਦੱਸੋ ਕਿੰਨਾ ਕੁਛ ਇਹਨਾਂ ਨੇ ਬੋਲਿਆ, ਪਾਣੀ ਤੇ ਅਟੈਕ ਕਰਤਾ, ਕਹਿੰਦੇ ਪਾਣੀ ਕਹਿਤਾ, ਪਾਣੀ ਕਹਿਤਾ। ਮੈਂ ਕਹਿੰਦਾ ਕਥਾ ਵਾਚਕ ਵੀਰਾ, ਓਏ ਬਾਪੂ ਜੀ ਬਜ਼ੁਰਗੋ ਦਾੜੀ ਚਿੱਟੀ ਵਾਲਿਓ, ਪੁੱਛਦਾ ਹੈ ਸਵਾਲ ਕਰਕੇ, ਮੈਨੂੰ ਜਵਾਬ ਦਿਓ ਵੀ ਜਿੱਦਣ ਬਾਣੀ ਦੀ ਬੇਅਦਬੀ ਹੋਈ ਹੈ ਉਦਣ ਵੀ ਬੋਲਿਓ, ਦਰਬਾਰ ਸਾਹਿਬ ਮੰਜੀ ਸਾਹਿਬ ਤੋਂ ਬੋਲੋਗੇ? ਜਿਹੜੀਆਂ ਸਰਕਾਰਾਂ ਦੇ ਹੁੰਦਿਆਂ ਇਹ ਬੇਅਦਬੀਆਂ ਹੋਈਆਂ ਨੇ ਉਹ ਸਰਕਾਰਾਂ ਲਈ ਮੂੰਹ ਖੋਲ ਦੇਗਾ? ਮਾੜਾ ਜਿਹਾ ਖੋਲ ਮੂੰਹ। ਬਜ਼ੁਰਗਾ ਖੋਲ ਮੂੰਹ ਮਾੜਾ ਜਿਹਾ ਖੋਲ, ਅਗਲੇ ਦਿਨ ਹੀ ਤੇਰੀ ਡਿਊਟੀ ਨਾ ਕੱਟ ਦੇਣਗੇ, ਤੇ ਡਰ ਜਾਏਗਾ। ਹੈ ਦਿਲ ਜ਼ਰੂਰਤ ਹੈ ਲੈ ਲਏਗਾ ਪੰਗਾ ਲੈ ਲਏਗਾ ਪੰਗਾ ਸਾਡੇ ਵਰਗਿਆਂ ਤੇ ਚੜ ਚੜ ਆਉਂਦੇ ਹੋ ਕਦੇ ਉਹਦੇ ਨਾਲ ਵੀ ਉਹਨਾਂ ਨਾਲ ਵੀ ਕਰੋ ਗੱਲ ਆਕਾ ਨੇ ਜਿਹੜੇ ਤੁਹਾਡੇ ਸਿਰ ਤੇ ਬੈਠੇ ਨੇ ਜਿਹੜੇ ਸਾਡੇ ਵਰਗਿਆਂ ਤੇ ਚੜ ਚੜ ਆਉਂਦੇ ਹੋ ਇਹ ਜੀ ਬੇਅਦਬੀ ਕਰਤੀ ਜੀ ਸਰੋਵਰਾਂ ਤੇ ਅਟੈਕ ਕਰਤਾ ਜੀ ਕਿੰਨਾ ਕੁਝ ਬੋਲੀ ਜਾਂਦੇ ਹੋ ਕਿਹੜਾ ਅਟੈਕ ਜਵਾਬ ਦਿਓ ਕਿਹੜੇ ਵੇਲੇ ਮੈਂ ਇਹ ਕਿਹਾ ਵੀ ਸਰੋਵਰ ਚ ਨਹਾਉਣਾ ਮਾੜਾ ਹੈ ਦੱਸੋ ਕਿੱਥੇ ਮੈਂ ਕਿਹਾ ਵੀ ਸਰੋਵਰ ਹੋਣੇ ਨਹੀਂ ਚਾਹੀਦੇ ਇਹ ਮੈਂ ਕਿੱਥੇ ਬੋਲਿਆ ਵੀ ਦਰਬਾਰ ਸਾਹਿਬ ਹੋਣਾ ਨਹੀਂ ਚਾਹੀਦਾ ਕਹਿੰਦੇ ਦਰਬਾਰ ਸਾਹਿਬ ਤੇ ਅਟੈਕ ਸਰੋਵਰਾਂ ਤੇ ਅਟੈਕ ਨਿੰਦਕ ਨਿੰਦਕ ਕਿਹੜੀ ਨਿੰਦਿਆ ਕਿਹੜੀ ਨਿੰਦਿਆ ਐਡੇ ਵੱਡੇ ਥਾਂ ਤੇ ਬੈਠੇ ਹੋ ਜਿੱਥੋਂ ਸੱਚ ਦੀ ਆਵਾਜ਼ ਆਉਣੀ ਚਾਹੀਦੀ ਸੀ ਸੱਚ ਹੋਵੇ ਸੱਚ ਜਿੱਦਣ ਗੁਰੂ ਗ੍ਰੰਥ ਸਾਹਿਬ ਨੂੰ ਰੂੜੀਆਂ ਤੇ ਸੁੱਟਿਆ ਜਾਂਦਾ ਉਦਣ ਤੁਸੀਂ ਸੱਚ ਬੋਲੋ ਆ ਵੱਡੇ ਵੱਡੇ ਬਾਬੇ ਜਿਹੜੇ ਕਹਿੰਦੇ ਆ ਨਾ ਜੀ ਇੱਧਰ ਸੁਣਿਓ ਹੁਣ ਧਿਆਨ ਨਾਲ ਕੰਨ ਖੋਲ ਕੇ ਸੁਣਿਓ ਐਦਾਂ ਦੀਆਂ ਗੱਲਾਂ ਕਰਨੀਆਂ ਪੈਂਦੀਆਂ ਨੇ ਮੇਰੀ ਮਜਬੂਰੀ ਹੈ ਮੈਂ ਸੱਚ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਵਾਦ ਮੈਨੂੰ ਉਹੀ ਕਥਾ ਕਰਨ ਦਾ ਆਉਂਦਾ ਜਿਹੜੀ ਮੈਂ ਪਹਿਲਾਂ ਕਰ ਰਿਹਾ ਸੀ ਉਹ ਮੈਨੂੰ ਸਵਾਦ ਬਹੁਤ ਆਉਂਦਾ ਮੇਰਾ ਮਨ ਉਹਨੂੰ ਹੀ ਸੁਣ ਪਰ ਮੈਨੂੰ ਵਿੱਚ ਦੀਆਂ ਬੇਨਤੀਆਂ ਕਰਨੀਆਂ ਪੈਂਦੀਆਂ ਨੇ ਵਿੱਚ ਦੀ ਕਰਨੀ ਪੈ ਜਾਂਦੀ ਮੇਰੀ ਮਜਬੂਰੀ ਹੈ ਆ ਜਿਹੜੇ ਬਾਬੇ ਕਹਿੰਦੇ ਨਾ ਸੁਣਿਓ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਕਰਕੇ ਮੰਨਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਰੋਟੀ ਖਵਾਉਂਦੇ ਹਾਂ ਦੁੱਧ ਪਿਆਉਂਦੇ ਹਾਂ ਪ੍ਰਸ਼ਾਦਾ ਛਕਾਉਂਦੇ ਹਾਂ ਤੁਸੀਂ ਤੇ ਭਾਈ ਬਾਲਾ ਪਿਆਰ ਕਰਦੇ ਹੋ ਬਾਬਾ ਜੀ ਬਾਲਾ ਪਿਆਰ ਕਰਦੇ ਹਾਂ ਕਹਿੰਦੇ ਸਾਡੀ ਮਰਿਆਦਾ ਵੇ ਅਸੀਂ ਤੇ ਇਹਦਾ ਮਤਲਬ ਘੱਟ ਕਰਦੇ ਹਾਂ ਫਿਰ ਅਸੀਂ ਘੱਟ ਕਰਦੇ ਹਾਂ ਤੁਸੀਂ ਤੇ ਬਹੁਤਾ ਕਰਦੇ ਹੋ ਜਮਾਂ ਹੀ ਇੰਨਾ ਦੇ ਕਰਕੇ ਕਹਿੰਦੇ ਹਾਂ ਫਿਰ ਜਿੱਦਣ ਰੂੜੀ ਤੇ ਸੁੱਟਿਆ ਸੀ ਉਦਣ ਤੁਸੀਂ ਸਭ ਤੋਂ ਪਹਿਲਾਂ ਪਹੁੰਚਣੇ ਚਾਹੀਦੇ ਸੀ ਜੇ ਪਿਆਰ ਤੁਸੀਂ ਜ਼ਿਆਦਾ ਕਰਦੇ ਹੋ ਤਾਂ ਤੁਸੀਂ ਬੋਲੋ ਵੀ ਜ਼ਿਆਦਾ ਤੁਹਾਨੂੰ ਤੜਫ ਜ਼ਿਆਦਾ ਨਹੀਂ ਲੱਗਦੀ ਸਾਡੇ ਨਾਲੋਂ ਜ਼ਿਆਦਾ ਲੱਗਣੀ ਚਾਹੀਦੀ ਹੈ ਤੁਹਾਨੂੰ ਦੁੱਖ ਉਦਣ ਲੱਗਦਾ ਨਹੀਂ ਤੇ ਜਿਨ੍ਹਾਂ ਨੇ ਅੱਜ ਤੱਕ ਦੋਸ਼ੀ ਨਹੀਂ ਫੜੇ ਉਹਨਾਂ ਨੂੰ ਡੇਰਿਆਂ 'ਚ ਸੱਦ ਸੱਦ ਸਰੂਪੇ ਦਿੰਦੇ ਹੋ ਨਾਲੇ ਕਹਿੰਦੇ ਹੋ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਬਹੁਤ ਹੈ ਫਿਰ ਕੀ ਸਮਝੀਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੀ ਸਮਝੀਏ ਕੀ ਸਮਝੀਏ ਜਵਾਨ ਤੁਸੀਂ ਖੋਲਦੇ ਨਹੀਂ ਜੇ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਸਾਡੇ ਨਾਲੋਂ ਵੱਧ ਪਿਆਰ ਹੈ ਅਸੀਂ ਤੇ ਮਰ ਕੇ ਛੜਕਾਂ ਤੇ ਬਹਿ ਕੇ ਡਾਂਗਾ ਵੀ ਖਾ ਲਈਆਂ ਅੱਜ ਤੱਕ ਕੁੱਟ ਖਾਧੀ ਬੰਦਿਆਂ ਦੇ ਲਾਸ਼ਾਂ ਵੇਖੋ ਬੰਦਿਆਂ ਦੇ ਸਾਡਿਆਂ ਦੇ ਸਰੀਰਾਂ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਹਰ ਸਟੇਜ ਤੇ ਕਹਿੰਦੇ ਆ ਡਟ ਕੇ ਵੀ ਬੇਅਦਬੀ ਹੋਈ ਹੈ ਨਹੀਂ ਹੋਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਗੀਤਾ ਦੀ ਕਿਸੇ ਧਰਮ ਕੁਰਾਨ ਦੀ ਹੋਈ ਕਿਉਂ ਹੋਵੇ ਕਿਉਂ ਬੇਅਦਬੀ ਹੋਵੇ ਸਰਕਾਰਾਂ ਨੂੰ ਇਹੋ ਜਿਹੇ ਸ਼ਰਾਰਤੀ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ ਹੈ ਸਰਕਾਰਾਂ ਕਟਹਿਰੇ 'ਚ ਨੇ ਜੇ ਇਦਾਂ ਦੀਆਂ ਬੇਅਦਬੀਆਂ ਜਗ੍ਹਾ ਜਗ੍ਹਾ ਹੁਣ 80 ਥਾਵਾਂ ਤੇ ਬੇਅਦਬੀ ਹੋਈ ਹੈ ਅਸੀਂ ਤੇ ਜਗ੍ਹਾ ਜਗ੍ਹਾ ਬੋਲਦੇ ਹਾਂ ਤੇ ਤੁਸੀਂ ਤੇ ਵੱਡੇ ਭਗਤ ਹੋ ਤੁਸੀਂ ਤੇ ਵੱਡੇ ਸੇਵਕ ਹੋ ਤੁਹਾਡਾ ਤੇ ਜ਼ਿਆਦਾ ਪਿਆਰ ਤੁਹਾਡਾ ਤਾਂ ਬਿਆਨ ਰੋਜ਼ ਆਉਣਾ ਚਾਹੀਦਾ ਸੀ ਪਰ ਦੁੱਖ ਇਸ ਗੱਲ ਦਾ ਹੈ ਤੁਸੀਂ ਪਾਉਂਦੇ ਹੋ ਸਰੋਪੇ ਤੁਸੀਂ ਸਰੋਪੇ ਪਾਉਂਦੇ ਹੋ ਉਹਨਾਂ ਨੂੰ ਸੱਦ ਸੱਦ ਕੇ ਫਿਰ ਕੀ ਸਮਝੀਏ ਜਦੋਂ ਫਿਰ ਇਦਾਂ ਦੀ ਗੱਲ ਕਹਿਣੀ ਪੈਂਦੀ ਹੈ ਫਿਰ ਇਹ ਕਹਿੰਦੇ ਨੇ ਜੀ ਇਹ ਕੋਈ ਮੁੱਦੇ ਛੇੜ ਮੁੱਦਾ ਨਹੀਂ ਅਸੀਂ ਛੇੜਦੇ ਭਾਈ ਸਾਨੂੰ ਟਿਕ ਕੇ ਪ੍ਰਚਾਰ ਕਰਨ ਦਿਓ ਆ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਕਰਨ ਦਿਓ ਜਦੋਂ ਮੰਜੀ ਸਾਹਿਬ ਬਹਿ ਕੇ ਦਰਬਾਰ ਸਾਹਿਬ ਬਹਿ ਕੇ ਵੱਡੇ ਵੱਡੇ ਕਥਾਵਾਚਕ ਜਿਨ੍ਹਾਂ ਨੂੰ ਦੁਨੀਆ ਸੁਣਦੀ ਹੈ ਉਹ ਵੱਡੇ ਵੱਡੇ ਕਥਾਵਾਚਕ ਫਿਰ ਇਹੋ ਜਿਹਾ ਕੁਝ ਕਹਿਣਗੇ ਇਹ ਤੇ ਅਬਦਾਲੀ ਨੇ ਵੀ ਨਹੀਂ ਕੀਤਾ ਜਿਹੜਾ ਇਹ ਕੰਮ ਕਰ ਰਹੇ ਨੇ ਫਿਰ ਤੇ ਦੁੱਖ ਲੱਗੇਗਾ ਹੀ ਵੀ ਯਾਰ ਤੁਸੀਂ ਆਪ ਬਣਦੇ ਹੋ ਸੁੱਖਾ ਸਿੰਘ ਮਹਿਤਾਬ ਸਿੰਘ ਤੇ ਸਾਨੂੰ ਬਣਾਉਂਦੇ ਹੋ ਅਬਦਾਲੀ ਫਿਰ ਤੇ ਦੁੱਖ ਲੱਗਦਾ ਹੀ ਹੈ ਵੀ ਸਾਨੂੰ ਅਬਦਾਲੀ ਬਣਾਉਂਦੇ ਹੋ ਆਪ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਵਾਰਸ ਬਣਦੇ ਹੋ ਤੁਸੀਂ ਇਸ ਕਰਕੇ ਆ ਕੰਮ ਕਰ ਲੈਣ ਦਿਓ ਆ ਮੇਰੇ ਵੀਰ ਭਰਾ ਕਿੰਨੇ ਕਿੰਨੇ ਸਹਿਜ ਪਾਠ ਕਰਨ ਲੱਗ ਪਏ ਕਿੰਨੇ ਬਾਣੀ ਪੜਨ ਲੱਗ ਗਿਆ ਵੇਖੋ ਆ ਕੇ ਨਿਗਾਹ ਮਾਰ ਕੇ ਵੇਖੋ ਨੌਜਵਾਨ ਹੀ ਨੌਜਵਾਨ ਬੈਠੇ ਆ ਇੱਥੇ ਆ ਜਵਾਨੀ ਬਹਿ ਗਈ ਇੱਥੇ ਆ ਕੇ ਤੇ ਆ ਬਦਲ ਗਏ ਆਪੇ ਸਾਰਾ ਕੁਝ ਬਦਲ ਸਕਦਾ ਹੈ ਤਕੜੇ ਹੋ ਕੇ ਪ੍ਰਚਾਰ ਕਰੋ ਤੇ ਜੇ ਤੁਸੀਂ ਨਹੀਂ ਕਰ ਸਕਦੇ ਤੇ ਘੱਟ ਤੋਂ ਘੱਟ ਜਿਹੜੇ ਕਰਦੇ ਨੇ ਉਹਨਾਂ ਨੂੰ ਕਰਨ ਦਿਓ ਉਹਨਾਂ ਦਾ ਰਾਹ ਦਾ ਰੋੜਾ ਨਾ ਬਣੋ ਉਹਨਾਂ ਦੇ ਰਾਹ ਦੇ ਰੋੜੇ ਨਾ ਬਣੋ ਤੁਸੀਂ ਜਾਣ ਜਾਣ ਕੇ ਬਹਾਨੇ ਬਣਾ ਬਣਾ ਕੇ ਮੁੱਦੇ ਨਾ ਛੇੜੋ ਇਹ ਜ਼ਰੂਰੀ ਬੇਨਤੀ ਹੈ ਸੋ ਇਹ ਸਤਿਗੁਰੂ ਜੀ ਦੀ ਕਿਰਪਾ ਨਾਲ ਬਾਕੀ ਇਹ ਗੱਲ ਕਲੀਅਰ ਹੈ ਵੀ ਇਹ ਕਾਫਲਾ ਤੇ ਚੱਲਦਾ ਹੀ ਰਹਿਣਾ ਹੈ ਤੁਸੀਂ ਤੇ ਕੀ ਤੁਹਾਡੇ ਪਿਓ ਵੀ ਨਹੀਂ ਹਟਾ ਸਕਦੇ
ਅਕਾਲ
ਕਿਉਂਕਿ ਤੁਹਾਡੇ ਤੁਹਾਡੇ ਪਿਓ ਹੋਰ ਨੇ ਤੁਹਾਡੇ ਆਕਾ ਹੋਰ ਨੇ ਤੇ ਸਾਡਾ ਮਾਲਕ ਸਾਡਾ ਆਕਾ ਸਾਡਾ ਪਿਓ ਸਭ ਕੁਝ ਸਾਡਾ ਕਲਗੀਆਂ ਵਾਲਾ ਸੱਚਾ ਪਾਤਸ਼ਾਹ ਸਾਡਾ ਸਭ ਕੁਝ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਸਾਡਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਹੈ ਮੈਨੂੰ ਟਾਈਮ ਲੈਣ ਦੀ ਕੋਈ ਲੋੜ ਨਹੀਂ ਮੈਨੂੰ ਨਹੀਂ ਲੋੜ ਕਦੇ ਬੰਗਲਾ ਸਾਹਿਬ ਕਥਾ ਕਰਾਂਗੇ ਸਾਨੂੰ ਨਹੀਂ ਲੋੜ ਤੁਹਾਡੇ ਲਾਈਵ ਟੈਲੀਕਾਸਟਾਂ ਦੀ ਨਾ ਸੁਣੇ ਕੋਈ ਅਸੀਂ ਫਿਰ ਵੀ ਚੱਲਦੇ ਰਹਿਣਾ ਘਰ ਪਾ ਦਿਓਗੇ ਇਹ ਵੀ ਚੇਤਾ ਰੱਖਿਓ ਤੁਸੀਂ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਬ੍ਰੇਨ ਵਾਸ਼ ਕਰਕੇ ਲੋਕਾਂ ਦੇ ਸਾਨੂੰ ਘਰ ਵੀ ਪਾ ਦਿਓਗੇ ਨਾ ਪਰ ਚੇਤਾ ਰੱਖਿਓ ਅੱਜ ਨੌਜਵਾਨ ਪੰਜਾਬ ਦਾ ਸਿਆਣਾ ਹੋ ਚੁੱਕਿਆ ਲੋਕੀ ਬੁੱਧੂ ਨਹੀਂ ਰਹੇ ਤੁਹਾਡੀਆਂ ਲਾਚੀਆਂ ਨਾਲ ਤੁਹਾਡੇ ਪੁੱਠੇ ਸਿੱਧੇ ਕੰਮਾਂ ਨਾਲ ਇਹਨਾਂ ਨੇ ਹੁਣ ਖੁਸ਼ ਨਹੀਂ ਹੋਣਾ ਜਿਵੇਂ ਉਹ ਬੀਬੀ ਨਹੀਂ ਸੀ ਕਹਿੰਦੀ ਇੱਕ ਬੱਚੀ ਨੇ ਕਿਹਾ ਕਹਿੰਦੀ ਬੇਬੇ ਕਹਿੰਦੀ ਹਾਂ ਜੇ ਆਪਣੇ ਪਿੰਡ ਦਾ ਨੰਬਰਦਾਰ ਮਰ ਗਿਆ ਫਿਰ ਨੰਬਰਦਾਰ ਕੌਣ ਬਣੂ ਨੰਬਰਦਾਰ ਕੌਣ ਬਣੂ ਉਹ ਆਂਦੀ ਏ ਬਈ ਬੇਟਾ ਉਹ ਉਹਦਾ ਮੁੰਡਾ ਬਣ ਜੂ ਕਹਿੰਦੇ ਜੇ ਉਹਦਾ ਮੁੰਡਾ ਵੀ ਮਰ ਗਿਆ ਫੇਰ ਕਹਿੰਦੇ ਫੇਰ ਉਹਦਾ ਮੁੰਡਾ ਬਣ ਜੂ ਕਹਿੰਦੇ ਵੀ ਉਹ ਤੇ ਅਜੇ ਛੋਟਾ ਹੈ ਨੰਬਰਦਾਰ ਉਹ ਕਹਿੰਦੀ ਕੁੜੀ ਏ ਫੇਰ ਉਹਦਾ ਭਰਾ ਬਣ ਜੂ ਨੰਬਰਦਾਰ ਕਹਿੰਦੇ ਉਹਦਾ ਭਰਾ ਵੀ ਮਰ ਗਿਆ ਫੇਰ ਕਹਿੰਦੇ ਉਹਦਾ ਹੋਰ ਉਹਦਾ ਭਰਾ ਦਾ ਭਤੀਜਾ ਹੈ ਉਹ ਬਣ ਜੂ ਕਹਿੰਦੀ ਬੇਬੇ ਜੀ ਉਹ ਵੀ ਮਰ ਗਿਆ ਤੇ ਚੋਰ ਦੀ ਸਿਰ ਚ ਮਾਰਿਆ ਕਹਿੰਦੇ ਸਾਰੇ ਪਿੰਡ ਦੇ ਨੰਬਰਦਾਰ ਮਰ ਜਾਣ ਕੁੜੀਏ ਤੈਨੂੰ ਨੰਬਰਦਾਰੀ ਨਹੀਂ ਮਿਲਦੀ ਤੈਨੂੰ ਨੰਬਰਦਾਰੀ ਨਹੀਂ ਮਿਲਦੀ ਸਾਰੇ ਪਿੰਡ ਦੇ ਨੰਬਰਦਾਰ ਮਰ ਜਾਣ ਇਸ ਕਰਕੇ ਬਾਬਿਓ ਤੁਹਾਨੂੰ ਹੁਣ ਨੰਬਰਦਾਰੀਆਂ ਨਹੀਂ ਮਿਲਣੀਆਂ ਮੇਰੇ ਵਰਗਿਆਂ ਨੂੰ ਗੋਲੀਆਂ ਮਾਰ ਦਿਓ ਭੁਪਿੰਦਰ ਸਿੰਘ ਨੂੰ ਮਾਰ ਦਿੱਤਾ ਤੁਸੀਂ ਪਰ ਭੁਪਿੰਦਰ ਸਿੰਘ ਦੀ ਥਾਂ ਹੋਰ ਕਿਸੇ ਨੂੰ ਨਹੀਂ ਮਿਲਣੀ ਮੈਨੂੰ ਮਾਰ ਦਿਓ ਸਾਰੇ ਪ੍ਰਚਾਰਕਾਂ ਨੂੰ ਜਿਹੜੇ ਡਟ ਕੇ ਪ੍ਰਚਾਰ ਕਰਦੇ ਨੇ ਸਾਰਿਆਂ ਨੂੰ ਮਾਰ ਦਿਓ ਭਾਵੇਂ ਪਰ ਭੁੱਲ ਜਾਓ ਹੁਣ ਹੁਣ ਨੰਬਰਦਾਰੀਆਂ ਤੁਹਾਨੂੰ ਨਹੀਂ ਮਿਲਣੀਆਂ ਭੁੱਲ ਜਾਓ ਅੱਜ ਸਿਆਣੇ ਹੋ ਗਏ ਆ ਲੋਕ ਹਰ ਗੱਲ ਸਮਝ ਰਹੇ ਆ ਤੁਹਾਡੀਆਂ ਸ਼ੈਤਾਨੀਆਂ ਦਾ ਸਭ ਪਤਾ ਲੱਗ ਜਾਂਦਾ ਵੀ ਕੀ ਕਰਦੇ ਹੋ ਤੁਸੀਂ ਇਸ ਕਰਕੇ ਸਿਆਣੇ ਬਣੋ ਸੱਚ ਦਾ ਹੋਕਾ ਦਿਓ ਸੱਚ ਦਾ ਸੱਚ ਨਾਲ ਜੁੜਨਾ ਹੀ ਰੱਬ ਨਾਲ ਜੁੜਨਾ ਹੈ ਸੱਚ ਤੇ ਖੜਨਾ ਹੀ ਪਰਮਾਤਮਾ ਦੇ ਨਾਲ ਖੜਨਾ ਹੈ ਸੱਚ ਦਾ ਜ਼ਿੰਦਗੀ 'ਚ ਲਿਆਉਣਾ ਹੀ ਪਰਮਾਤਮਾ ਦੇ ਦਰਸ਼ਨ ਨੇ ਇਸ ਕਰਕੇ ਸੱਚ ਤੇ ਖੜੋ ਸੱਚ ਤੇ ਪਹਿਰਾ ਦਿਓ ਹਰ ਬੰਦਾ ਹੀ ਅੱਜ ਧਮਕੀਆਂ ਦੇ ਰਿਹਾ ਜੀ ਹਰ ਬੰਦਾ ਹੀ ਧਮਕੀਆਂ ਅੱਜ ਹਰ ਬੰਦਾ ਹੀ ਧਮਕੀ ਜਿਹੜੇ ਬਹੁਤ ਸ਼ਾਂਤ ਸੀ ਨਾ ਬੰਦੇ ਉਹ ਵੀ ਅੱਜ ਧਮਕੀਆਂ ਦੇ ਰਹੇ ਕੋਈ ਸਿਰ ਵੱਢਣ ਦੀ ਗੱਲ ਕਰਦਾ ਕੋਈ ਗੋਲੀ ਮਾਰਨ ਦੀ ਗੱਲ ਕਰਦਾ ਤੇ ਮੈਂ ਫਿਰ ਹੈਰਾਨ ਹੁੰਦਾ ਵੀ ਇਹ ਧਮਕੀਆਂ ਐਡੀਆਂ ਐਡੀਆਂ ਵੱਡੀਆਂ ਕੋਈ ਗੱਲ ਵੱਢਣ ਦੀ ਗੱਲ ਕਰਦਾ ਕੋਈ ਛਬੀਲਾਂ ਲਾਉਣ ਦੀਆਂ ਧਮਕੀਆਂ ਦੇ ਰਿਹਾ ਇੱਕ ਬੰਦਾ ਮਾਰ ਕੇ ਛਬੀਲਾਂ ਲਾ ਕੇ ਇਹ ਬੱਚੇ ਅਨਾਥ ਕਰਕੇ ਅੱਜ ਵੀ ਧਮਕੀਆਂ ਦੇ ਰਹੇ ਨੇ ਐਂ ਛਬੀਲਾਂ ਲਾਵਾਂਗੇ ਐਂ ਕਰਾਂਗੇ ਐਂ ਕਰਾਂਗੇ ਤੇ ਮੈਂ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੀ ਸ਼ਹਿ ਤੇ ਗੁੰਡਾਗਰਦੀ ਹੋ ਰਹੀ ਹੈ ਸਾਰੀ ਬਾਬੇ ਨਹੀਂ ਗੁੰਡੇ ਬਣ ਗਏ ਅੱਜ ਬਾਬੇ ਨਹੀਂ ਜੇ ਮੈਨੂੰ ਤੁਸੀਂ ਜਵਾਬ ਦੇ ਦਿਓ ਜੀ ਕਿਤੇ ਅੱਜ ਤੱਕ 17 ਸਾਲ ਹੋ ਗਏ ਮੈਨੂੰ ਕੀਰਤਨ ਕਰਦਿਆਂ ਕਿਸੇ ਇੱਕ ਬੰਦੇ ਨਾਲ ਧੱਕਾ ਕੀਤਾ ਹੋਵੇ ਕਦੇ ਕਿਤੇ ਕੋਈ ਏਦਾਂ ਵੀ ਮਤਲਬ ਹੀ ਨਹੀਂ ਕੋਈ ਗੁੰਡਾਗਰਦੀਆਂ ਅੱਜ ਬਾਬਿਆਂ ਦੇ ਰੂਪ ਵਿੱਚ ਚੋਲੇ ਪਵਾ ਕੇ ਤੇ ਗੁੰਡਾਗਰਦੀਆਂ ਵੀ ਮਾਰ ਦਿਆਂਗੇ ਐਂ ਕਰ ਦਿਆਂਗੇ ਏਦਾਂ ਹੋਇਆ ਪਿਆ ਇਸ ਕਰਕੇ ਭਾਈ ਸਤਿਗੁਰ ਜੀ ਦੀ ਬਾਣੀ ਨਾਲ ਅੰਦਰੋਂ ਪਿਆਰ ਕਰੋ ਵਿਚਾਰਾਂ ਦੀ ਜੰਗ ਹੈ ਸਾਡੀ ਤਲਵਾਰਾਂ ਦੀ ਕਿੱਥੋਂ ਸ਼ੁਰੂ ਕਰ ਲਈ ਤੁਸੀਂ ਵਿਚਾਰ ਦੀ ਗੱਲ ਕਰੋ ਤੁਸੀਂ ਤਕੜੇ ਹੋ ਕੇ ਪ੍ਰਚਾਰ ਕਰੋ ਲੋਕ ਤੁਹਾਡੀ ਗੱਲ ਸੁਣਨ ਦਲੀਲ ਨਾਲ ਗੱਲ ਕਰੋ ਗੁਰਬਾਣੀ ਦਾ ਸੱਚ ਦੱਸੋ ਆਪਣੇ ਆਪ ਸੁਣਨਗੇ ਬਸ ਇੱਕ ਪਰਮਾਤਮਾ ਨਾਲ ਜੋੜੋ ਛੱਡ ਦਿਓ ਆਪਣੇ ਆਪ ਨੂੰ ਕੱਢ ਦਿਓ ਵਿੱਚੋਂ ਆਪੇ ਗੱਲ ਬਣੇ ਫਿਰ ਹੁਣ ਸੁਣੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਤਾਰਪੁਰ ਬਾਅਦ 'ਚ ਬਣਦਾ ਹੈ ਉੱਥੇ ਦੋਦਾ ਚੌਧਰੀ ਹੈ ਦੋਦਾ ਚੌਧਰੀ ਉਹਦੇ ਘਰ ਵਾਲੀ ਬੀਬੀ ਨਾ ਜੀ ਖੇਤਾਂ 'ਚ ਕੰਮ ਕਰਦਾ ਦੋਦਾ ਉਹ ਰੋਟੀ ਵਗੈਰਾ ਲੈ ਕੇ ਜਾਂਦੀ ਹੈ ਬੰਦੇ ਲੱਗਦੇ ਨੇ ਕੰਮ ਕਰਦੇ ਨੇ ਉਹ ਰੋਟੀ ਲੈ ਕੇ ਜਾਂਦੀ ਹੈ ਉਹ ਜਦੋਂ ਰੋਟੀ ਲੈ ਕੇ ਜਾਇਆ ਕਰੇ ਪ੍ਰਸ਼ਾਦਾ ਲੈ ਕੇ ਤੇ ਗੁਰੂ ਜੀ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਇਦਾਂ ਕਿਸੇ ਰੰਗ ਦੇ ਵਿੱਚ ਜਿੱਥੇ ਦਰਖਤ ਦੇ ਥੱਲੇ ਲੱਗਿਆ ਵੀ ਬਹਿ ਗਏ ਲੈ ਮਰਦਾਨਿਆਂ ਫਿਰ ਹੁਣ ਤਾਰ ਛੀਂ ਮਰਦਾਨੇ ਨੇ ਰਬਾਬ ਵਜਾਣੀ ਸ਼ੁਰੂ ਕੀਤੀ। ਗੁਰੂ ਜੀ ਆਪ ਅੰਮ੍ਰਿਤ ਬਾਣੀ ਦਾ ਕੀਰਤਨ ਕਰਦੇ ਆ। ਅੰਮ੍ਰਿਤ ਬਾਣੀ ਦਾ ਜਦੋਂ ਗੁਰੂ ਜੀ ਕੀਰਤਨ ਕਰਨ ਤੇ ਐਸਾ ਵਾਤਾਵਰਨ ਬਣਿਆ, ਐਸਾ ਮਾਹੌਲ ਬਣ ਗਿਆ, ਇਹ ਦੋਦੇ ਚੌਧਰੀ ਦੀ ਜਿਹੜੀ ਘਰਵਾਲੀ ਸੀ ਨਾ ਜੀ, ਇਹ ਪ੍ਰਸ਼ਾਦਾ ਦੇ ਕੇ ਵਾਪਸ ਤੁਰੀ ਆਉਂਦੀ ਹੈ, ਵਾਪਸ ਆਉਂਦੀ ਹੈ। ਤੇ ਇਹਨੇ ਵੇਖਿਆ ਵੀ ਇਹ ਆਵਾਜ਼ ਕੰਨਾਂ 'ਚ ਜਦੋਂ ਪਈ, ਕਹਿੰਦੀ ਗੀਤ ਤੇ ਮੈਂ ਵੀ ਬਥੇਰੇ ਗਾਉਂਦੀ ਹਾਂ ਵਿਆਹਾਂ ਵਿੱਚ, ਵਿਆਹ ਢੰਗਾਂ 'ਚ ਤੇ ਮੈਂ ਵੀ ਗਾਉਂਦੀ ਹਾਂ, ਵੀ ਇੰਨਾ ਇੰਨਾ ਸੋਹਣੀ ਆਵਾਜ਼ ਆ ਰਹੀ ਹੈ ਕੰਨਾਂ 'ਚ, ਇੰਨੀ ਮਿੱਠੀ ਮਿੱਠੀ, ਹੁਣ ਹਵਾ ਵੀ ਮਿੱਠੀ ਮਿੱਠੀ ਚੱਲੇ ਤੇ ਆਵਾਜ਼ ਬੜਾ ਆਨੰਦ ਬੜਾ ਆਇਆ। ਚਲੇ ਗਈ, ਕਹਿੰਦੀ ਵੇਖਾਂ ਜਰਾ ਕੌਣ ਹੈ। ਤੇ ਅੱਗੇ ਤੱਕਿਆ, ਗੁਰੂ ਜੀ ਬੈਠੇ, ਮਰਦਾਨਾ ਰਬਾਬ ਜਾਂਦਾ, ਨੇਤਰ ਮੁੰਦੇ ਮੁੰਦੇ ਹੋਏ ਹੈ, ਚੱਲ ਰਿਹਾ ਕੀਰਤਨ। ਉਹ ਹੁਣ ਸ਼ਾਮ ਨੂੰ ਥੋੜਾ ਚਿਰ ਇਦਾਂ ਦੂਰੋਂ ਹੀ ਵੇਖ ਕੇ ਤੇ ਮੁੜ ਗਈ। ਅਗਲੇ ਦਿਨ ਜਦੋਂ ਪ੍ਰਸ਼ਾਦਾ ਲੈ ਕੇ ਜਾ ਰਹੀ ਹੈ, ਉਦੋਂ ਫਿਰ ਕੀਰਤਨ ਹੋ ਰਿਹਾ। ਮਨ ਵਿੱਚ ਆਇਆ ਇਹ ਫਿਰ ਕੀਰਤਨ ਕਰਦੇ ਨੇ, ਇਹਦਾ ਮਤਲਬ ਇੰਨਾ ਚਿਰ ਹੋ ਗਿਆ ਇਹਨਾਂ ਨੂੰ ਕੀਰਤਨ ਹੀ ਕਰੀ ਜਾਂਦੇ ਨੇ। ਉਹ ਫਿਰ ਕੋਲ ਬਹਿ ਗਈ ਜਾ ਕੇ ਇਹਨਾਂ ਸਾਹਮਣੇ। ਮਰਦਾਨੇ ਨੇ ਵੇਖ ਲਿਆ। ਥੋੜੇ ਚਿਰ ਬਾਅਦ ਗੁਰੂ ਜੀ ਨੇ ਨੇਤਰ ਖੋਲੇ, ਕੀਰਤਨ ਬੰਦ ਹੋ ਗਿਆ ਤੇ ਮਹਾਰਾਜ ਵੱਲ ਇੱਦਾਂ ਤੱਕਦੀ ਹੈ, ਕਹਿੰਦੀ ਮਹਾਰਾਜ ਬੜਾ ਹੀ ਆਨੰਦ ਆਇਆ, ਮੈਂ ਬੜਾ ਕੁਝ ਸੁਣਿਆ ਪਰ ਆਹ ਨਹੀਂ ਸੁਣਿਆ ਕਦੇ। ਠੰਡ ਪੈ ਗਈ ਅੱਜ, ਮਨ ਆਨੰਦ ਚ ਹੋ ਗਿਆ, ਠੰਡ ਪੈ ਗਈ। ਗੁਰੂ ਜੀ ਉਸ ਵੇਲੇ ਕਹਿੰਦੇ ਧੀਏ ਹੈ ਕਿੱਥੋਂ ਤੂੰ? ਇੱਥੋਂ ਹੀ ਆ ਮਹਾਰਾਜ, ਮੈਂ ਪ੍ਰਸ਼ਾਦਾ ਲੈ ਕੇ ਚੱਲੀ ਸੀ, ਮੈਂ ਆਪ ਜੀ ਵਾਸਤੇ ਕੁਝ ਛਕਣ ਲਈ ਲੈ ਕੇ ਆਵਾਂ। ਗੁਰੂ ਜੀ ਕਹਿੰਦੇ ਨਾ ਭਾਈ, ਕਾਹਦੇ ਲਈ ਖੇਚਲ ਕਰਨੀ ਹੈ, ਕਾਹਦੇ ਲਈ ਖੇਚਲ ਕਰਨੀ ਹੈ, ਕੋਈ ਲੋੜ ਨਹੀਂ। ਗੁਰੂ ਜੀ ਮੈਂ ਕੁਝ ਨਾ ਕੁਝ ਤੇ ਤੁਹਾਡੇ ਲਈ ਛਕਣ ਲਈ ਲੈ ਕੇ ਆਵਾਂ, ਤੇਰੀ ਮਰਜ਼ੀ ਹੈ ਬੱਚੀਏ। ਚਲੇ ਗਈ ਘਰ, ਕਾੜਨੀ ਦਾ ਦੁੱਧ ਬਰਤਨ ਵਿੱਚ ਪਾ ਕੇ, ਨਾਲ ਕੌਲੇ ਵਗੈਰਾ ਜਿੱਦਾਂ ਦੇ ਉਹਨਾਂ ਵੇਲਿਆਂ 'ਚ ਹੁੰਦੇ ਸੀ ਰੱਖ ਕੇ ਸਿਰ ਤੇ ਲੈ ਕੇ, ਤੇ ਲਓ ਮਹਾਰਾਜ ਮੈਂ ਦੁੱਧ ਛਕਾਂ। ਗੁਰੂ ਜੀ ਨੇ ਐਦਾਂ ਨੇੜੇ ਰੱਖਿਆ, ਤਿੰਨ ਹਿੱਸਿਆਂ ਵਿੱਚ ਪਾਇਆ, ਆਪ ਛਕਿਆ ਮਰਦਾਨੇ ਨੂੰ ਤੇ ਲੈ ਬਈ ਐਦਾਂ ਕੌਲਾ ਆਪਣੇ ਹੱਥ ਨਾਲ ਆ ਛਕ ਲੈ, ਲੈ ਤੂੰ ਹੀ ਛਕ ਬੱਚੀਏ। ਉਹਨੇ ਚਲੋ ਦੁੱਧ ਛਕ ਲਿਆ। ਹੁਣ ਗੁਰੂ ਜੀ ਦੇ ਹੱਥੋਂ ਛਕਿਆ, ਉਧਰੋਂ ਕੀਰਤਨ ਸੁਣਿਆ, ਉਧਰੋਂ ਮਹਾਰਾਜ ਦੇ ਦਰਸ਼ਨ, ਇੱਦਾਂ ਜਦੋਂ ਉਹ ਸਾਰਾ ਕੁਝ ਹੀ ਇਕੱਠਾ ਹੋ ਗਿਆ, ਬਚਨ ਵੀ ਸੁਣ ਲਏ, ਇੱਦਾਂ ਦਰਸ਼ਨ ਵੀ ਹੋ ਗਏ, ਦੁੱਧ ਵੀ ਉਹਨਾਂ ਦੇ ਹੱਥੋਂ ਛਕ ਲਿਆ, ਤੇ ਇੱਕ ਐਸਾ ਆਨੰਦ, ਐਸਾ ਟਿਕਾ ਆਇਆ ਨਾ, ਕਦੇ ਉਹ ਵਾਈਬ੍ਰੇਸ਼ਨ ਮਹਿਸੂਸ ਹੀ ਨਹੀਂ ਕੀਤੀ ਇੱਦਾਂ ਦੀ, ਇੱਦਾਂ ਆਨੰਦ ਆਇਆ, ਉਹ ਤੇ ਨਿਹਾਲ ਹੋ ਗਿਆ। ਤੇ ਬਸ ਉਹ ਸਤਕਰਤਾਰ ਸਤਕਰਤਾਰ, ਬਸ ਉਹ ਵੀ ਮਸਤ ਜੀ ਹੋ ਕੇ ਤੇ ਘਰ ਨੂੰ ਚਲੇ ਗਏ। ਘਰ ਜਾ ਕੇ ਵੀ ਬਸ ਉਸੇ ਰੰਗ ਦੇ ਵਿੱਚ, ਆਪਣੇ ਆਨੰਦ ਦੇ ਵਿੱਚ, ਐਸਾ ਮਨ ਟਿਕਿਆ ਨਾਮ ਵਿੱਚ, ਮਸਤੀ ਵਿੱਚ, ਸਭ ਕੁਝ ਭੁੱਲ ਗਏ, ਭੁੱਲ ਗਈਆਂ ਖੇਡਾਂ ਸਭੇ। ਜਦੋਂ ਦੀ ਇਹ ਖੇਡ ਲੱਭੀ, ਧਿਆਨ ਨਾਲ ਸੁਣੋ, ਭੁੱਲ ਗਈਆਂ ਖੇਡਾਂ ਸਭੇ, ਜਦੋਂ ਦੀ ਇਹ ਖੇਡ ਲੱਭੀ, ਪਰ ਹਾਂ ਹੈਰਾਨ ਇਹ ਸਮਝ ਨਹੀਂ ਆਉਂਦੀ, ਤੇਰੇ ਜੇ ਗੁਰੂ ਬੇਪਰਵਾਹ ਸ਼ੈਨ ਸ਼ਾਹ ਤਾਈ, ਮੇਰੇ ਦਿਲ ਜਿਹੀ ਤੰਗ ਜਗ੍ਹਾ ਕਿਵੇਂ ਭਾਵਦੀ। ਐਡਾ ਵੱਡਾ ਮਾਲਕਾ, ਦਿਲ ਮੇਰਾ ਨਿੱਕਾ ਜਿਹਾ, ਮੇਰੇ ਤੰਗ ਜੇ ਦਿਲ ਵਿੱਚ ਰਹਿ ਕਿਵੇਂ ਲੈਣਾ, ਮੈਂ ਤੇ ਹੈਰਾਨ। ਮਨ ਬੜਾ ਮਸਤ ਹੈ ਜਦੋਂ ਬੰਦਾ ਸਮਝ ਜਾਂਦਾ ਨਾ ਜੀ, ਫਿਰ ਇਹ ਜ਼ਿੰਦਗੀ ਦੀ ਬਾਜੀ ਜਿਹੜੀ ਹੈ ਨਾ, ਜਿੱਤ ਜਾਂਦਾ, ਜੀਵਨ ਦੀ ਬਾਜੀ ਬੰਦਾ ਜਿੱਤ ਜਾਂਦਾ ਹੈ। ਚੱਲਿਆ ਇੱਕ ਦਿਨ ਸਾਰਿਆਂ ਨੇ ਜਾਣਾ ਹੁੰਦਾ ਹੈ, ਮੌਤ ਦਾ ਨਗਾਰਾ ਸਾਰਿਆਂ ਦੇ ਸਿਰ ਤੇ ਵੱਜਦਾ ਪਰ ਜਿਉਂਦੇ ਜਿਉਂਦੇ ਸਰੀਰ ਸ਼ਮਸ਼ਾਨ ਘਾਟ ਜਾਣ ਤੋਂ ਪਹਿਲਾਂ ਪਹਿਲਾਂ ਸੁਰਤ ਭਗਵਾਨ ਘਾਟ ਲੈ ਚੱਲੀਏ ਸੁਰਤ ਭਗਵਾਨ ਘਾਟ ਲੈ ਚੱਲੀਏ ਜੀ ਸਰੀਰ ਸ਼ਮਸ਼ਾਨ ਘਾਟ ਜਾਣ ਤੋਂ ਪਹਿਲਾਂ ਪਹਿਲਾਂ ਇਹ ਚੇਤਾ ਰੱਖੀਏ ਵੀ ਜੋ ਆ ਸੰਸਕਾਰ ਕਰਾਉਂਦੇ ਆ ਨਾ ਜਿੱਦਣ ਅਰਥੀ ਇਦਾਂ ਚੁੱਕੀ ਹੁੰਦੀ ਹੈ ਚੇਤਾ ਰੱਖੀਏ ਵੀ ਇੱਕ ਦਿਨ ਸਾਨੂੰ ਵੀ ਇਦਾਂ ਚੁੱਕਣਾ ਹੈ ਚੱਪਲਾਂ ਲੈਣ ਜਾਂਦੇ ਆ ਪੁੱਛਦੇ ਆ ਗਰੰਟੀ ਤੇ ਜੇ ਅਗਲਾ ਪੁੱਛਦੇ ਵੀ ਜਿਹੜੇ ਪੈਰ 'ਚ ਪਾਉਣ ਲੱਗਿਆ ਇਹਦੀ ਗਰੰਟੀ ਦੱਸ ਇਹਦੀ ਕੀ ਗਰੰਟੀ ਆ ਜਿਹੜਾ ਆ ਸਰੀਰ ਚੱਕੀ ਫਿਰਦਾ ਇਹਦੀ ਕੀ ਗਰੰਟੀ ਹੈ ਕਿਹੜੇ ਵੇਲੇ ਸੱਦਾ ਆ ਜਾਣਾ ਕੋਈ ਪਤਾ ਹੀ ਨਹੀਂ ਕਿਹੜੇ ਵੇਲੇ ਬਸ ਇਹ ਇੱਕ ਸਤਿਗੁਰੂ ਕਿਰਪਾ ਕਰ ਦੇਣ ਜਿਉਂਦਿਆਂ ਜਿਉਂਦਿਆਂ ਨਾ ਪਿਆਰਿਓ ਜਿਉਂਦਿਆਂ ਜਿਉਂਦਿਆਂ ਇਹ ਰੰਗ ਚੜ੍ਹਨਾ ਚਾਹੀਦਾ ਹੈ ਗੁਰੂ ਜੀ ਦੀ ਸੰਗਤ ਕਰਕੇ ਚੜ੍ਹ ਗਿਆ ਜੀ ਹਰ ਇੱਕ ਨੂੰ ਨਹੀਂ ਚੜ੍ਹ ਸਕਦਾ ਸੰਗਤ ਕਰਕੇ ਗੁਰੂ ਜੀ ਦੇ ਬਚਨ ਪੜ੍ਹ ਕੇ ਸਹਿਜ ਪਾਠ ਕਰੀਏ ਸਮਝਣ ਲੱਗ ਜਾਈਏ ਆ ਬਾਕੀ ਸਾਰੇ ਪਾਸਿਆਂ ਤੋਂ ਕੰਮ ਧਿਆਨ ਹਟਾ ਲਈਏ ਅੱਜ ਹੀ ਮੈਂ ਗੱਲ ਕਰਦਾ ਸੀ ਇੱਕ ਬਜ਼ੁਰਗ ਨਾਲ ਬਜ਼ੁਰਗ ਹੀ ਨੇ 60 ਸਾਲ ਦੇ ਮੇਰੇ ਆਉਣ ਜਾਣ ਵਾਲੇ ਨੇ ਮੈਂ ਹੱਸਦਾ ਸੀ ਪੁਰਾਣੇ ਮੇਰੇ ਸੰਗਤ ਵਿੱਚੋਂ ਨੇ 18 ਸਾਲ ਤੋਂ ਮਿਲਦਾ ਤੇ 18 ਸਾਲ ਦੇ ਤੇ ਮੈਂ ਹੱਸਦਾ ਹੀ ਪੁੱਛ ਰਿਹਾ ਸੀ ਮੈਂ ਕਿਹਾ ਵਿੱਚ ਹੀ ਬੈਠੇ ਮੈਂ ਕਿਹਾ ਬਈ ਮੈਂ ਤੁਹਾਨੂੰ ਵੇਖਿਆ ਹੈ ਮੈਨੂੰ ਨਾਲ ਵਾਲੇ ਦੱਸਦੇ ਆ ਵੀ ਫੇਸਬੁੱਕ ਤੇ ਜਾਂ ਕਈ ਜਗ੍ਹਾ ਤੁਸੀਂ ਕਾਫੀ ਐਕਟਿਵ ਰਹਿੰਦੇ ਹੋ ਕਹਿੰਦਾ ਹਾਂਜੀ ਮੈਂ ਕਿਹਾ ਕਿੰਨਾ ਕੁ ਟਾਈਮ ਲਾ ਦਿੰਦੇ ਹੋ ਕਹਿੰਦੇ 2.5 ਕੁ ਘੰਟੇ ਤੇ ਮੇਰੇ ਫੇਸਬੁੱਕ ਦੇ ਪੱਕੇ ਨੇ 2.5 ਘੰਟੇ ਤੇ ਕਹਿੰਦੇ ਪੱਕੇ ਨੇ ਵੇਖੋ 2.5 ਘੰਟੇ 3-3 ਘੰਟੇ ਚਲੋ ਚੰਗਾ ਹੋਵੇ ਕੁਛ ਹੁਣ 2.5-3 ਘੰਟੇ ਕਈਆਂ ਨੇ ਫੇਸਬੁੱਕ ਤੇ ਦੀਵਾਨ ਵੀ 2.5 ਘੰਟੇ ਸੁਣ ਲੈਣਾ ਇਹ ਵੀ ਫੇਸਬੁੱਕ ਤੇ ਚੱਲ ਰਿਹਾ ਹੋਵੇਗਾ ਪਰ ਇਹਦਾ ਲਾਭ ਵੀ ਹੈ ਪਰ ਬਹੁਤਾ ਅਸੀਂ ਇਹਦੇ ਵਿੱਚ ਫਸਣਾ ਨਹੀਂ ਹੈ ਚੇਤਾ ਰੱਖਿਓ ਮੈਂ ਬਹੁਤ ਵਾਰ ਸਟੇਜਾਂ ਤੇ ਫਸ ਨਾ ਜਾਇਓ ਇਹਦੇ ਵਿੱਚ ਸਾਰਾ ਸਾਰਾ ਸਮਾਂ ਇਹਨੇ ਖਾ ਜਾਣਾ ਸਾਡਾ ਆਹ ਗੱਲਾਂ ਸੋਚਣੀਆਂ ਨੇ ਅਸੀਂ ਵੀ ਮੇਰੀ ਕਾਹਦੀ ਗਰੰਟੀ ਹੈ ਕਿਹੜੇ ਵੇਲੇ ਸੱਦਾ ਆ ਜਾਣਾ ਪਤਾ ਹੀ ਨਹੀਂ ਲੱਗਣਾ ਮਨਾ ਸੰਭਾਲ ਇਸ ਸਮੇਂ ਨੂੰ ਸੰਭਾਲ ਅੱਜ ਦਿਨੇ ਸ਼ਬਦ ਪੜ੍ਹਦੇ ਸੀ ਕਹਿ ਰਵਿਦਾਸ ਸਭੈ ਜਗ ਲੂਟਿਆ ਹਮ ਤੋ ਏਕ ਰਾਮ ਕਹਿ ਛੂਟਿਆ ਲੁੱਟੇ ਗਏ ਸਾਰੇ ਰਵਿਦਾਸ ਜੀ ਦਾ ਬਚਨ ਕਹਿੰਦੇ ਮੇਰੇ ਤੇ ਕਿਰਪਾ ਕਰਦੀ ਮੈਨੂੰ ਬਚਾ ਲਿਆ
ਕਹਿ ਰਵਿਦਾਸ
ਹਾਜ਼ਰ ਹੋ ਜਿਓ ਹਾਜ਼ਰ
ਸਭੈ ਜਗ ਲੁਟਿਆ ਕਹਿ ਰਵਿਦਾਸ ਸਭੈ ਜਗ ਲੁਟਿਆ ਹਮ ਤੋਏ ਰਾਮ ਕਹਿ ਛੂਟਿਆ ਹਮ ਤੋਏ ਰਾਮ ਕਹਿ ਛੂਟਿਆ ਕਹਿ ਰਵਿਦਾਸ ਸਭੈ ਜਗ ਲੁਟੇ
ਆ ਸੁਣਿਓ ਇੱਕ ਮਿੰਟ ਸੁਣ ਲਿਓ ਜਿਹੜਾ ਹੁਣ ਇੱਥੇ ਸਮਝਣਾ ਬੜਾ ਜ਼ਰੂਰੀ ਹੈ ਜਿੱਦਾਂ ਹੁਣ ਇੱਥੇ ਆਇਆ ਨਾ ਕਿ ਹਮ ਤੋ ਏਕ ਰਾਮ ਕਹਿ ਛੂਟਿਆ ਇਹਦਾ ਮਤਲਬ ਆਪਾਂ ਇੱਦਾਂ ਕਹੀਏ ਰਾਮ ਇੱਦਾਂ ਜਾਂ ਵਾਹਿਗੁਰੂ ਵਾਹਿਗੁਰੂ ਇਹ ਤੁਹਾਨੂੰ ਇੱਦਾਂ ਸਮਝਣਾ ਪੈਣਾ ਹੈ ਜਿਵੇਂ ਆਪਾਂ ਪਹਿਲਾਂ ਸਮਝਿਆ ਪਹਿਲਾਂ ਕਿਵੇਂ ਸਮਝਿਆ ਵੀ ਫੁੱਲ ਵਿੱਚ ਕੀ ਹੈ ਟਾਹਣੀ ਵਿੱਚ ਕੀ ਹੈ ਤਣੇ ਵਿੱਚ ਕੀ ਹੈ ਜੜ ਵਿੱਚ ਕੀ ਹੈ ਮਿੱਟੀ ਵਿੱਚ ਕੀ ਹੈ ਬੱਦਲ ਵਿੱਚ ਕੀ ਹੈ ਸੂਰਜ ਵਿੱਚ ਕੀ ਹੈ ਉਹ ਹੈ ਰਾਮ ਰਮਿਆ ਹੋਇਆ ਰਾਮ ਦਾ ਮਤਲਬ ਹੈ ਰਮਿਆ ਹੋਇਆ ਜੇ ਅਸੀਂ ਜਿਵੇਂ ਮੈਂ ਪਹਿਲਾਂ ਫਾਰਮੂਲਾ ਦੱਸਿਆ ਜੇ ਇਸ ਪ੍ਰੋਸੈਸ ਵਿੱਚ ਸਾਡੀ ਸੁਰਤ ਜਾਏਗੀ ਤਾਂ ਛੁਟਕਾਰਾ ਹੋਣਾ ਐਦਾਂ ਨਹੀਂ ਵੀ ਰਾਮ ਰਾਮ ਵਾਹਿਗੁਰੂ 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 ਉਹ ਪ੍ਰੋਸੈਸ ਜਿਹੜਾ ਮੈਂ ਪਹਿਲਾਂ ਦੱਸਿਆ ਉਵੇਂ ਜੇ ਕਿਤੇ ਸੁਰਤ ਲੈ ਕੇ ਜਾਓਗੇ ਤੇ ਇੱਕ ਵਾਰੀ ਐਦਾਂ ਕਹੋ ਮਾਲ ਰਾਮ ਵਾਹਿਗੁਰੂ ਤੂੰ ਸਾਰੇ ਪਾਸੇ ਰਮਿਆ ਹੋਇਆ ਉਸੇ ਵੇਲੇ ਅਟੈਚਮੈਂਟ ਜਿਹੜੀ ਸੁਰਤ ਦੀ ਮਟੀਰੀਅਲ ਨਾਲ ਹੈ ਉਹ ਪਕੜ ਛੁੱਟ ਜਾਏ ਉਹ ਪਕੜ ਹਟ ਜਾਏ ਉਹ ਖਿੱਚ ਘਟ ਜਾਏ ਇਹ ਗਹਿਰੇ ਤਲ ਤੇ ਸਮਝਣਾ ਵਿਸ਼ਾ ਇਹ ਮਨ ਨੇ ਕਹਿਣਾ ਹੈ ਰਮਿਆ ਹੋਇਆ ਤੂੰ ਤੂੰ ਹੈ ਸਾਰੇ ਪਾਸੇ ਤੇਰੀ ਹਸਤੀ ਮਿਟਦੀ ਨਹੀਂ ਉਹ ਰਾਮ ਹੈ ਉਹ ਰਮਿਆ ਹੋਇਆ ਐਦਾਂ ਕਹਿ ਕੇ ਨਹੀਂ ਛੁੱਟ ਸਕਦੇ ਵੀ ਰਾਮ 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 ਵਾਹਿਗੁਰੂ 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 ਇਹ ਗੱਲ ਨੂੰ ਸਮਝ ਲਿਓ ਜ਼ਰੂਰ ਇਹ ਜ਼ਰੂਰ ਦਿਮਾਗ 'ਚ ਰੱਖਿਓ ਇਹ ਜਿਹੜੀ ਗੱਲ ਪਹਿਲਾਂ ਸਮਝਾਈ ਹੈ ਉਵੇਂ ਸਮਝਣਾ ਪੈਣਾ ਫਿਰ ਗੱਲ ਪਕੜ ਜਾਜੂ ਫਿਰ ਇਹ ਗੱਲ ਪਕੜ ਜਾਜੂ ਹੁਣ ਸਮਝਿਓ ਹਾਂਜੀ
ਉੱਚੇ ਮੰਦਰ ਸਾਲ ਰਸੋ ਇੱਕ ਕਰੀ ਫੋਨਾ ਰਹਿਣ ਨਾ ਹੋਈ ਇੱਕ ਕਰੀ ਫੋਨ ਰਹਿਣ ਨਾ ਹੋਈ ਇੱਕ ਕਰੀ ਫੋਨ ਰਹਿਣ ਨਾ ਹੋਈ ਕਹਿ ਰਵੇਦਾ ਸਭੇ ਜਗ ਲੂਟੇ
ਸੋਹਣਾ ਘਰ ਹੈ ਮੰਦਰ ਬੜਾ ਸੋਹਣਾ ਹੈ ਰਸੋਈ ਬੜੀ ਸੋਹਣੀ ਹੈ ਤੇ ਜਦੋਂ ਆ ਜਾਂਦਾ ਸਮਾਂ ਸੱਦਾ ਆ ਜਾਣਾ ਹੈ ਫਿਰ ਤੇ ਕਿੰਨਾ ਕੁ ਚਿਰ ਬਹਿ ਰਹਿਣਾ ਹੁੰਦਾ ਫਿਰ ਆਪਾਂ ਉੱਥੇ ਘਰ ਬਹੁਤ ਸੋਹਣਾ ਰਸੋਈ ਬਹੁਤ ਸੋਹਣੀ ਚੇਤਾ ਰੱਖ ਛੱਡਣੀ ਵੀ ਪੈਣੀ ਅਗਲੀ ਪੰਕਤੀ ਸੁਣੀ ਹਾਜ਼ਰ ਰਿਹੋ ਬਈ
ਇਹੋ ਤਨ ਐਸਾ ਜੈਸੇ ਕਾਸ ਕੀ ਕਾਟੀ ਜਲ ਗਇਓ ਕਾ ਰਲ ਗਇਓ ਮਾਟੀ
ਘਾਹ ਦੀ ਛੱਪਰੀ ਹੈ ਜਿਵੇਂ ਘਾਹ ਦੀ ਚੌਂਪੜੀ ਛੱਪਰੀ ਤੀਲਿਆਂ ਦੀ ਬਸ ਸੜ ਗਈ ਮਿੱਟੀ ਵਿੱਚ ਰਲ ਗਈ
ਜਲ ਗਇਓ ਰਲ ਗਇਓ ਮਾਟੀ ਜਲ ਗਇਓ ਕਾਸ ਰਲ ਗਇਓ ਮਾਟੀ ਕਹਿ ਰਵੇਦਾ ਸਭੇ ਜਗ ਲੂਟੇ ਸਭੇ ਜਗ ਲੂਟੇ ਹਮ ਤੋਏ ਰਾਮ ਕਹਿ ਛੂਟਿਆ ਹਮ ਤੋਏ ਰਾਮ ਕਹਿ ਛੂਟਿਆ ਕਹਿ ਰਵੇਦਾ ਸਭੇ ਜਗ ਲੂਟੇ ਕਹਿ ਰਵੇਦਾ ਸਭੇ ਜਗ ਲੂਟੇ ਪਾਈ ਬੰਦ ਕੁਟੰਬ ਸਹੇਰਾ ਓਏ ਪੀਲਾ ਗੇ ਕਾਡ ਸਵੇਰਾ
ਭਰਾ ਆ ਜਾਣਗੇ ਜੇ ਮਰੇ ਤੇ ਬਸ ਉਹਨਾਂ ਨੇ ਇਸ ਗੱਲ ਤੇ ਜ਼ੋਰ ਦੇਣਾ ਵੀ ਛੇਤੀ ਕੱਢ ਲਓ ਛੇਤੀ ਕੱਢ ਲਓ ਸਵਾਲ ਇਹੀ ਕਰਦੇ ਨਾ ਵੀ ਕਦੋਂ ਕੱਢੋਗੇ ਕਦੋਂ ਬਾਹਰ ਕੱਢੋਗੇ ਕਦੋਂ ਕੱਢੋਗੇ ਸਭ ਨੇ ਇਹੀ ਸਵਾਲ ਕਰਨਾ ਅਗਲੀ ਪੰਕਤੀ ਗਾ ਦਿਓ
ਘਰ ਕੀ ਨਾਰ ਉਰੇ ਤਨ ਲਾਗੀ ਉਹ ਤਾਂ ਭੂਤ ਭੂਤ ਕਰ ਭਾਗੀ ਉਹ ਤਾਂ ਭੂਤ ਭੂਤ ਕਰ ਭਾਗੀ ਉਹ ਤਾਂ ਭੂਤ ਭੂਤ ਕਰ ਭਾਗੀ ਜਗ ਲੂਟੇ
ਜਿਹੜੀ ਘਰ ਵਾਲੀ ਹਰ ਵੇਲੇ ਨਾਲ ਰਹਿੰਦੀ ਸੀ ਬਸ ਜਿੱਦਣ ਸਰੀਰ ਚੋਂ ਪ੍ਰਾਣ ਨਿਕਲ ਗਏ ਭੂਤ ਭੂਤ ਕਹਿਣ ਲੱਗ ਜਾਣਗੇ ਘਰ ਕੀ ਨਾਰ ਬਹੁਤ ਹਿੱਤ ਜਾ ਸਿਓ ਸਦਾ ਰਹਿਤ ਸੰਗ ਲਾਗੀ ਜਾ ਵੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਇੱਥੇ ਭੂਤ ਭੂਤ ਲਿਖਿਆ ਉੱਥੇ ਪ੍ਰੇਤ ਪ੍ਰੇਤ ਲਿਖਿਆ ਗੱਲ ਇੱਕੋ ਹੀ ਹੈ ਹਾਲਾਂਕਿ ਭੂਤ ਕੀ ਹੁੰਦਾ ਬੰਦਾ ਤੇ ਸਾਹਮਣੇ ਪਿਆ ਭੂਤ ਬਣਿਆ ਤੇ ਨਹੀਂ ਹੁੰਦਾ ਪਰ ਪ੍ਰਚਲਿਤ ਗੱਲ ਹੈ ਭੂਤ ਜੀ ਡਰ ਜਾਂਦਾ ਬੰਦਾ ਲਾਸਟ ਸੁਣ ਸੁਣ
ਘਰ ਕੀ ਨਾਰ ਉਰੇ ਤਨ ਲਾਗੀ ਉਹ ਤਾਂ ਭੂਤ ਭੂਤ ਕਰ ਭਾਗੀ ਉਹ ਤਾਂ ਭੂਤ ਕਰ ਭਾਗੀ ਉਹ ਤਾਂ ਭੂਤ ਭੂਤ ਕਰ ਭਾਗੀ ਕਹਿ ਸਭ ਜਗ ਲੁੱਟੇ
ਸਭ ਲੁੱਟੇ ਜਾਂਦੇ ਆ ਬਸ ਬਚਦਾ ਹੀ ਉਹ ਹੈ ਜਿਹੜਾ ਰਾਮ ਕਹਿੰਦਾ ਰਾਮ ਨਾਲ ਜੁੜ ਗਿਆ ਜਿਹੜਾ ਰਮਿਆ ਹੋਇਆ ਮਤਲਬ ਪਰਮਾਤਮਾ ਨਾਲ ਜੁੜ ਗਿਆ ਜਿਹੜਾ ਉਹਦੀ ਹਸਤੀ ਨਾਲ ਜੁੜ ਗਿਆ ਜਿਹੜਾ ਉਹੀ ਬਚਦਾ ਬਾਕੀ ਨਹੀਂ ਹੁਣ ਸੁਣਿਓ ਮਸਤੀ ਚੜ ਗਈ ਮਨ ਆਨੰਦ ਚ ਰਹਿਣ ਲੱਗ ਪਿਆ ਉਹ ਜੀ ਰੋਜ਼ ਹੀ ਦੁੱਧ ਲੈ ਕੇ ਜਾਇਆ ਕਰੇ ਅਗਲੇ ਦਿਨ ਫਿਰ ਦੁੱਧ ਲੈ ਕੇ ਜਾਵੇ ਅਗਲੇ ਦਿਨ ਫਿਰ ਹੁਣ ਜਦੋਂ ਸੰਗਤ ਕਰਨ ਲੱਗ ਪਈ ਘੱਟ ਖਾਣਾ ਕੁਦਰਤੀ ਘੱਟ ਬੋਲਣਾ ਐਵੇਂ ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਕਰਨ ਨੂੰ ਜੀ ਨਹੀਂ ਕਰਦਾ ਆਪਣੀ ਮਸਤੀ ਜੀ ਚ ਰਿਹਾ ਕਰੇ ਆਂਢਣਾ ਗੁਆਂਢਣਾ ਨੇ ਵੇਖਿਆ ਵੀ ਇਹਦੇ 'ਚ ਫਰਕ ਪੈ ਗਿਆ ਫਰਕ ਤੇ ਪੈਣਾ ਹੀ ਚਾਹੀਦਾ ਬੰਦਾ ਸੰਗਤ ਕਰੇ ਜੇ ਫਰਕ ਹੀ ਨਹੀਂ ਪੈਂਦਾ ਫਿਰ ਉਹਦੀ ਸੰਗਤ ਕਰਨ ਦਾ ਕੀ ਫਾਇਦਾ ਹੋਇਆ ਚੇਂਜ ਤੇ ਆਵੇ ਬਦਲਾਵ ਤੇ ਆਵੇ ਕੁਛ ਬਦਲੇ ਤੇ ਸਹੀ ਉਹ ਕਹਿੰਦੇ ਬਦਲ ਗਿਆ ਫਰਕ ਪੈ ਗਿਆ ਗੱਲ ਬੀਬੀਆਂ 'ਚ ਪਹੁੰਚੀ ਹੌਲੀ ਹੌਲੀ ਬੰਦਿਆਂ 'ਚ ਵੀ ਪਹੁੰਚ ਗਈ ਉਹ ਜਦੋਂ ਗੱਲ ਭਾਈਆਂ ਵਿੱਚ ਗਈ ਤੇ ਉਹਦੇ ਘਰ ਵਾਲੇ ਤੱਕ ਵੀ ਪਹੁੰਚ ਗਈ ਵੀ ਤੇਰੇ ਘਰ ਵਾਲੀ ਦੁੱਧ ਲੈ ਕੇ ਜਾਂਦੀ ਹੈ ਕਿਤੇ ਪਤਾ ਨਹੀਂ ਕਿੱਥੇ ਦੁਪਹਿਰ ਨੂੰ ਜਾਂਦੀ ਉਹ ਸਾਡੇ ਵਰਗਾ ਨਹੀਂ ਸੀ ਲਾਈ ਲੱਗ ਵੀ ਇੱਕਦਮ ਸੁਣਿਆ ਤੇ ਡਾਂਗ ਚੁੱਕ ਲਵੇ ਸਾਡੇ ਵਰਗਾ ਨਹੀਂ ਸੀ ਉਹ ਸਿਆਣਾ ਸੀ ਬੰਦਾ ਸਮਝਦਾ ਚੌਧਰੀ ਸੀ ਇਲਾਕੇ ਦਾ ਬਥੇਰੀ ਜ਼ਮੀਨ ਉਹਦੇ ਕੋਲ ਸੀ ਉਹ ਕਹਿੰਦਾ ਵੀ ਐਵੇਂ ਤੇ ਨਹੀਂ ਜਾਂਦੀ ਕੋਈ ਗੱਲ ਤੇ ਹੋਏ ਕੋਈ ਉਹ ਫਿਰ ਜਦੋਂ ਅਗਲੇ ਦਿਨ ਗਈ ਇਹ ਵੀ ਫਿਰ ਪਿੱਛੇ ਪਿੱਛੇ ਲੁਕਦਾ ਹੋਇਆ ਗਿਆ ਦੁੱਧ ਪਾਇਆ ਏਦਾਂ ਤਿੰਨ ਜਗ੍ਹਾ ਝਾੜੀ ਓਹਲੇ ਲੁਕਿਆ ਉਹ ਹੁਣ ਅੰਦਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਕੁਦਰਤੀ ਟੈਲੀਪੈਥੀ ਹੈ ਖੇਡ ਏਦਾਂ ਦੀ ਹੈ ਗੁਰੂ ਜੀ ਦੀ ਸੁਰਤ ਬੜੀ ਉੱਚੀ ਹੈ ਤੇ ਮਹਾਰਾਜ ਨੇ ਉਸ ਵੇਲੇ ਕਹਿੰਦੇ ਬੀਬੀ ਅੱਜ ਤਿੰਨ ਜਗ੍ਹਾ ਨਹੀਂ ਅੱਜ ਚਾਰ ਜਗ੍ਹਾ ਇੱਕ ਕੌਲਾ ਹੋਰ ਰੱਖ ਚਾਰ ਹਿੱਸੇ ਪਾ ਕਹਿੰਦੇ ਮਹਾਰਾਜ ਚੌਥਾ ਕੌਣ ਹੈ ਕਹਿੰਦੇ ਉਹ ਲਿਆ ਲੱਭ ਕੇ ਉਹ ਝਾੜੀ ਓਲੇ ਫਿਰ ਝਾੜੀ ਓਲੇ ਗਈ ਫਿਰ ਉਹਨੇ ਆਵਾਜ਼ ਮਾਰੀ ਕਹਿੰਦੀ ਆ ਜਾ ਕੱਲ ਨੂੰ ਲੁਕਿਆਂ ਤੂੰ ਕਰਮਾਂ ਦਾ ਮਾਰਿਆ ਆ ਜਾ ਸਤਿਗੁਰ ਵਾਜਾ ਮਾਰ ਆ ਜਾ ਮੈਂ ਪਹਿਲਾਂ ਇਹ ਪ੍ਰਸੰਗ ਬਹੁਤ ਸੁਣਾਉਂਦਾ ਰਿਹਾ ਆ ਜਾ ਸਤਿਗੁਰ ਵਾਜਾ ਮਾਰ ਲੈ ਆ ਜਾ ਉਹ ਫਿਰ ਝਾੜੀ ਚੋਂ ਉੱਠ ਕੇ ਆਇਆ ਫਿਰ ਇਦਾਂ ਗੁਰੂ ਜੀ ਕਹਿੰਦੇ ਦੁੱਧ ਪੀ ਲੈ ਦੁੱਧਿਆ ਓਏ ਦੁੱਧ ਪੀ ਲੈ ਦੁੱਧਾ ਕਹਿੰਦਾ ਮਹਾਰਾਜ ਇਹ ਮੇਰੇ ਘਰ ਵਾਲੀ ਹੈ ਮਹਾਰਾਜ ਕਹਿੰਦੇ ਠੀਕ ਹੈ ਮੇਰਾ ਹੀ ਦੁੱਧ ਹੈ ਜੀ ਕਹਿੰਦੇ ਇਦਾਂ ਕਹਿੰਦਾ ਮੇਰਾ ਹੀ ਦੁੱਧ ਹੈ ਗੁਰੂ ਜੀ ਨੇ ਵੇਖਿਆ ਵੀ ਭੋਲਾ ਹੈ ਭੋਲਾ ਹੈ ਸਿੱਧਾ ਹੈ ਬੰਦਾ ਸਮਝ ਸਕਦਾ ਕਿਉਂਕਿ ਵੇਖੋ ਜੀ ਕਈ ਤੇ ਸਮਝ ਸਕਦੇ ਨੇ ਕਈਆਂ ਨੂੰ ਨਾ ਸਮਝਣ ਦੇ ਪੈਸੇ ਮਿਲਦੇ ਨੇ ਅੱਜ ਸਾਡੇ ਸਿੱਖ ਜਗਤ ਵਿੱਚ ਹਜ਼ਾਰਾਂ ਬੰਦੇ ਉਹ ਨੇ ਜਿਨ੍ਹਾਂ ਨੂੰ ਨਾ ਸਮਝਣ ਦੇ ਪੈਸੇ ਮਿਲਦੇ ਨੇ ਨਾ ਸਮਝਣ ਦਾ ਹੈ ਉਹਨੇ ਸਮਝਣਾ ਨਹੀਂ ਜੋ ਮਰਜ਼ੀ ਕਰ ਲਿਆ ਮਹਾਰਾਜ ਕਹਿੰਦੇ ਆ ਕਹਿੰਦਾ ਜੀ ਆਹ ਮੇਰੇ ਘਰ ਵਾਲੀ ਹੈ ਆਹ ਮੇਰਾ ਹੀ ਦੁੱਧ ਹੈ ਗੁਰੂ ਜੀ ਕਹਿੰਦੇ ਦੁੱਧ ਤੇਰਾ ਕਿੱਥੋਂ ਹੋਇਆ ਦੁੱਧ ਤੇ ਮੱਝਦਾ ਗੁਰੂ ਜੀ ਕਹਿੰਦੇ ਕਹਿੰਦਾ ਜੀ ਫਿਰ ਮੱਝ ਮੇਰੀ ਹੈ ਮਹਾਰਾਜ ਕਹਿੰਦੇ ਤੇਰੀ ਮੱਝ ਕਿਵੇਂ ਹੈ ਕਹਿੰਦਾ ਜੀ ਮੈਂ ਪੈਸੇ ਦਾ ਪੈਸਿਆਂ ਨਾਲ ਖਰੀਦੀ ਹੈ ਕਹਿੰਦੇ ਪੈਸਾ ਤੇਰੀ ਟਕਸਾਲ ਹੈ ਜਿੱਥੇ ਪੈਸਾ ਬਣਦਾ ਜਿੱਦਾਂ ਫੈਕਟਰੀ ਹੈ ਜਿੱਥੇ ਘੜੀ ਦੇ ਨੇ ਸਿੱਕੇ ਵੀ ਆਪਾਂ ਕਿਹੜਾ ਹੁਣ ਨੋਟ ਬਣਾਉਂਦੇ ਹਾਂ ਮਹਾਰਾਜ ਕਹਿੰਦੇ ਜਿੱਥੇ ਪੈਸਾ ਬਣਦਾ ਕਹਿੰਦਾ ਜੀ ਪੈਸਾ ਮੈਂ ਫਸਲ ਤੋਂ ਆਇਆ ਪੈਸਾ ਮੇਰੇ ਕੋਲ ਫਸਲ ਵੇਚੀ ਪੈਸੇ ਆਏ ਫਿਰ ਮੈਂ ਮੱਝ ਖਰੀਦੀ ਮੱਝ ਨੇ ਦੁੱਧ ਦਿੱਤਾ ਗੁਰੂ ਜੀ ਕਹਿੰਦੇ ਬਈ ਜਿਹੜੀ ਇਹ ਫਸਲ ਹੈ ਇਹ ਕਿੱਥੇ ਹੁੰਦੀ ਹੈ ਕਹਿੰਦਾ ਜੀ ਜ਼ਮੀਨ 'ਚ ਹੁੰਦੀ ਹੈ ਮਹਾਰਾਜ ਕਹਿੰਦੇ ਜ਼ਮੀਨ ਕਿਹਨੇ ਦਿੱਤੀ ਹੈ ਇੱਥੇ ਜਦੋਂ ਮਹਾਰਾਜ ਨੇ ਕਿਹਾ ਹੁਣ ਢੰਗ ਦੀ ਸੀ ਗੁਰੂ ਜੀ ਦੇ ਕਹਿਣ ਦਾ ਜਦੋਂ ਕਿਹਾ ਮਹਾਰਾਜ ਨੇ ਕਿਹਾ ਵੀ ਜ਼ਮੀਨ ਕਿਹਨੇ ਦਿੱਤੀ ਹੈ ਉਹ ਨਸ਼ੇ ਵਿੱਚ ਉਹ ਗੱਲ ਕਰਨ ਵਾਲਾ ਦਾ ਗੁਰੂ ਜੀ ਆਪ ਬਚਨ ਕਰਦੇ ਜਦੋਂ ਇਦਾਂ ਵੀ ਜ਼ਮੀਨ ਕਿਹਨੇ ਦਿੱਤੀ ਹੈ ਉੱਥੇ ਕਹਿੰਦਾ ਜੀ ਉੱਥੇ ਕਰਤਾਰ ਨੇ ਦਿੱਤੀ ਹੈ ਕਹਿੰਦੇ ਕਰਤਾਰ ਨੇ ਜ਼ਮੀਨ ਦਿੱਤੀ ਜ਼ਮੀਨ ਕਿਹਦੀ ਹੋਈ ਕਰਤਾਰ ਦੀ ਤੇ ਫਸਲ ਕਿਹਦੀ ਹੋਈ ਕਹਿੰਦਾ ਜੀ ਕਰਤਾਰ ਦੀ ਗੁਰੂ ਜੀ ਕਹਿੰਦੇ ਫਿਰ ਵੇਚੀ ਉਹ ਜਿਹੜੀ ਮਾਇਆ ਆਈ ਪੈਸੇ ਆਏ ਉਹ ਕਿਹਦੇ ਹੋਏ ਕਹਿੰਦੇ ਕਰਤਾਰ ਦੇ ਤੇ ਗੁਰੂ ਜੀ ਕਹਿੰਦੇ ਫਿਰ ਮੱਝ ਕਿਹਦੀ ਹੋਈ ਕਹਿੰਦੇ ਜੀ ਕਰਤਾਰ ਦੀ ਕਹਿੰਦੇ ਫਿਰ ਦੁੱਧ ਆ ਦੁੱਧ ਕਿਹਦਾ ਹੋਇਆ ਕਹਿੰਦਾ ਜੀ ਕਰਤਾਰ ਹੁਣ ਵੇਖਿਓ ਇੰਨੇ ਐਸੇ ਢੰਗ ਨਾਲ ਆਪਣੇ ਗੁਰੂ ਜੀ ਨੇ ਐਸੇ ਢੰਗ ਨਾਲ ਸਮਝਾਇਆ ਜਦੋਂ ਕਿਹਾ ਨਾ ਕਰਤਾਰ ਦੀ ਮੱਝ ਕਰਤਾਰ ਦੀ ਦੁੱਧ ਕਰਤਾਰ ਦਾ ਹੀ ਹੋਇਆ ਫਿਰ ਜ਼ਮੀਨ ਉਸੇ ਕਰਤਾਰ ਦੀ ਫਸਲ ਉਸੇ ਕਰਤਾਰ ਦੀ ਪੈਸਾ ਉਸੇ ਕਰਤਾਰ ਦਾ ਮੱਝ ਉਸੇ ਕਰਤਾਰ ਦੀ ਜਦੋਂ ਇੱਦਾਂ ਗਿਆ ਦੁੱਧਾ ਫਿਰ ਕਹਿੰਦਾ ਮਹਾਰਾਜ ਸਾਰੇ ਪਾਸੇ ਕਰਤਾਰ ਹੀ ਕਰਤਾਰ ਦਿਸੀ ਜਾਂਦਾ ਹੈ ਮਹਾਰਾਜ ਮੱਝ ਚੋਂ ਵੀ ਕਰਤਾਰ ਦਿਸੀ ਜਾਂਦਾ ਹੈ ਜ਼ਮੀਨ ਚੋਂ ਵੀ ਕਰਤਾਰ ਦਿਸੀ ਜਾਂਦਾ ਹੈ ਮਹਾਰਾਜ ਮੈਨੂੰ ਤੁਹਾਡੇ ਚੋਂ ਵੀ ਕਰਤਾਰ ਦਿਸੀ ਜਾਂਦਾ ਮੈਨੂੰ ਮੇਰੇ ਘਰ ਵਾਲੀ ਚੋਂ ਵੀ ਕਰਤਾਰ ਦਿਸੀ ਜਾਂਦਾ ਹੈ ਮੈਨੂੰ ਆਪਣੇ ਆਪ ਚੋਂ ਵੀ ਕਰਤਾਰ ਹੀ ਦਿਸੀ ਜਾਂਦਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਦੋਦਿਆ ਇਸ ਕਰਤਾਰ ਨੂੰ ਹੁਣ ਜੱਫੀ ਪਾ ਲੈ ਦੋਦਿਆ ਇਸ ਕਰਤਾਰ ਨੂੰ ਫੜਦਾ ਹੁਣ ਛੱਡੀ ਨਾ ਜੱਫੀ ਪਾ ਲੈ ਸੁਰਤ ਵਿੱਚ ਪਕੜਦਾ ਹੈ ਇਹ ਤੇਰੀ ਸੁਰਤ ਚੋਂ ਹੁਣ ਕਰਤਾਰ ਨਿਕਲੇਗਾ ਨਹੀਂ ਛੱਡੀ ਨਾ ਕਹਿੰਦਾ ਜੀ ਹੁਣ ਨਹੀਂ ਨਿਕਲਦਾ ਇਦਾਂ ਕਰੀ ਜਾਏ ਮਹਾਰਾਜ ਹੁਣ ਕਰਤਾਰ ਸਮਝ ਆ ਗਿਆ ਮੇਰਾ ਇੱਕਦਮ ਗੱਲ ਨੁਕਤਾ ਹੈ ਜੀ ਬੜਾ ਕਮਾਲ ਦਾ ਇੱਕਦਮ ਸਮਝ ਆਇਆ ਕਹਿੰਦਾ ਮਹਾਰਾਜ ਆ ਗਈ ਸਮਝ ਹੁਣ ਨਹੀਂ ਛੱਡਦਾ ਸਭ ਕੁਝ ਕਰਤਾਰ ਦਾ ਹੈ ਹਸਾ ਵੀ ਕਰਤਾਰ ਦਾ ਹੈ ਹਵਾ ਵੀ ਕਰਤਾਰ ਹੀ ਚਲਾਈ ਜਾਂਦਾ ਹੈ ਮਾਲਕਾ ਸੂਰਜ ਵੀ ਕਰਤਾਰ ਦੀ ਖੇਡ ਹੈ ਸਭ ਕੁਝ ਉਸੇ ਦਾ ਹੈ ਉਹੀ ਕਰਤਾਰ ਉਹੀ ਇਦਾਂ ਲੱਗ ਪਿਆ ਕਰਨ ਗੁਰ ਹੈ ਦਿਖਾਇਓ ਲੋਇਣਾ ਇੱਤਹਿ ਉੱਤਹਿ ਘਟ 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 ਤੂੰ ਹੀ ਸਭੈ ਘਟ ਰਾਮ ਬੋਲੇ ਇਦਾਂ ਰਾਮਾ ਬੋਲੇ ਇਦਾਂ ਹੋ ਗਿਆ ਨਾ ਜਦੋਂ ਮਸਤ ਜਿਹਾ ਹੋ ਗਿਆ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਮੇਰੇ ਤੇ ਕਿਰਪਾ ਕਰਤੀ ਕਈ ਦਿਨਾਂ ਬਾਅਦ ਆ ਗਿਆ ਕਹਿੰਦਾ ਮਹਾਰਾਜ ਮੈਂ ਤੁਹਾਡੇ ਨਾਂ ਤੇ ਨਾ ਨਾਨਕਪੁਰਾ ਵਸਾਉਣਾ ਹੈ ਮਹਾਰਾਜ ਕਹਿੰਦੇ ਮੈਨੂੰ ਵਿੱਚ ਕਿਉਂ ਵਾੜਦਾ ਹੈ ਮੈਨੂੰ ਦੇਹ ਨੂੰ ਕਿਉਂ ਵਿੱਚ ਵਾੜਦਾ ਹੈ ਮੈਨੂੰ ਕਿਉਂ ਵਾੜਦਾ ਵਿੱਚ ਕਹਿੰਦਾ ਜੀ ਮੈਂ ਤੁਹਾਡੇ ਨਾਂ ਤੇ ਜ਼ਮੀਨ ਕਰਾ ਦੇਣੀ, ਮੈਂ ਤੁਹਾਡੇ ਨਾਂ ਤੇ ਨਗਰ ਵਸਾ ਦੇਣਾ ਹੈ, ਦੋਦਾ ਦੋਦਾ ਨਾ ਰਹੇਗਾ, ਹੁਣ ਦੋਦਾ ਨਾਨਕਪੁਰਾ ਬਣੇਗਾ। ਕਹਿੰਦੇ ਉਹ ਤੈਨੂੰ ਹਰ ਇੱਕ ਚੋਂ ਕਰਤਾਰ ਦਿਸਦਾ ਹੈ, ਹੁਣ ਨਾਨਕ ਨੂੰ ਵਿੱਚ ਨਾ ਲਿਆ, ਹੁਣ ਤੇ ਇੱਥੇ ਕਰਤਾਰਪੁਰੀ ਵਸਾ। ਇੱਥੇ ਹੁਣ ਕਰਤਾਰਪੁਰ ਵਸਾ, ਉਹਦੇ ਨਾਲ ਕਨੈਕਸ਼ਨ ਜੋੜਿਆ। ਕਹਿੰਦੇ ਮੈਨੂੰ ਵਿੱਚੋਂ ਕੱਢ ਦੇ, ਮੈਨੂੰ ਵਿੱਚੋਂ ਕੱਢ ਦੇ, ਤੂੰ ਮੈਨੂੰ ਵਿੱਚ ਕਿ ਕਾਹਤੋਂ ਵਾੜੀ ਜਾਂਦਾ, ਕਰਤਾਰ ਹੈ ਤੂੰ ਵੀ ਕਰਤਾਰ ਦਾ। ਗੁਰੂ ਜੀ ਕਹਿੰਦੇ ਆ ਸੁਣਿਓ, ਤੂੰ ਵੀ ਕਰਤਾਰ ਦਾ। ਮਹਾਰਾਜ ਕਹਿੰਦੇ ਨਾਨਕ ਵੀ ਕਰਤਾਰ ਦਾ, ਇਹ ਵੀ ਉਸ ਕਰਤਾਰ ਦਾ ਹੀ ਹੈ, ਉਹਦੇ ਵਿੱਚ ਹੀ ਸਮਾਇਆ ਹੋਇਆ ਹੈ। ਤੂੰ ਨਾਨਕ ਨੂੰ ਕਰਤਾਰ ਤੋਂ ਅਲਹਿਦਾ ਨਾ ਕਰ, ਤੂੰ ਕਰਤਾਰ ਨੂੰ ਮੰਨ ਲਿਆ, ਨਾਨਕ ਵੀ ਮੰਨਿਆ ਗਿਆ ਵਿੱਚ। ਹੁਣ ਵੇਖੋ ਸਪਸ਼ਟ ਜੀ ਗੱਲ ਹੈ, ਸੁਣਿਓ। ਆਪਾਂ ਕਹਿ ਦਿੰਦੇ ਆ ਨਾ, ਯਾਰ ਮੇਰੇ ਪਿਓ ਦਾ ਨਾਂ ਲੈ ਤਾਂ ਮੈਂ ਵੀ ਵਿੱਚ ਹੀ ਆ ਗਿਆ। ਤੇਰੇ ਪਿਓ ਦੇ ਨਾਂ ਤੇ ਕਾਰਡ ਦੇ ਜਾਂਦਾ ਅਗਲਾ, ਤੇਰੇ ਪਿਤਾ ਦਾ ਨਾਂ ਲਿਖਿਆ ਹੁੰਦਾ ਹੈ ਵੀ ਫਲਾਣਾ ਸਿੰਘ ਆ ਜਿਓ, ਸਾਰਾ ਪਰਿਵਾਰ ਵਿੱਚ ਹੀ ਆ ਜਾਂਦਾ ਹੈ। ਪਰ ਕਰਤਾਰ ਜਿੱਥੇ ਆ ਗਿਆ ਉੱਥੇ ਸਾਰੇ ਹੀ ਆ ਜਾਂਦੇ। ਚੇਤਾ ਰੱਖਿਓ ਜੀ, ਸਾਨੂੰ ਇੱਕ ਕਰਤਾਰ ਨਾਲ, ਇੱਕ ਪਰਮਾਤਮਾ ਨਾਲ, ਇੱਕ ਮਾਲਕ ਨਾਲ ਜੋੜਿਆ, ਇੱਕ ਓਅੰਕਾਰ। ਇੱਥੇ ਦੂਜੀ ਹਸਤੀ ਕੋਈ ਨਹੀਂ, ਕਰਨ ਕਾਰਨ ਪ੍ਰਭ ਇੱਕ ਹੈ, ਦੂਜਾ ਇੱਥੇ ਦੂਸਰ ਨਹੀਂ ਕੋਈ। ਇਹ ਨਹੀਂ ਲਿਆਉਣਾ ਕੋਈ ਦੂਜਾ ਸੁਰਤ ਵਿੱਚ, ਸਾਹਿਬ ਮੇਰਾ ਇੱਕੋ ਇੱਕੋ ਹੈ ਭਾਈ, ਸਭਨਾ ਜੀਆਂ ਕਾ ਇੱਕ ਦਾਤਾ, ਇਹ ਨਾ ਭੁੱਲਿਓ, ਉਹ ਇੱਕੋ ਹੀ ਹੈ। ਮਹਾਰਾਜ ਕਹਿੰਦੇ ਸਾਰੇ ਪਾਸੇ ਦਿਸਦਾ ਹੁਣ ਸੱਚੇ ਪਾਤਸ਼ਾਹ, ਪੜ੍ਹਦੇ ਆ ਨਾ ਜਿਵੇਂ, ਗੁਰ ਹੈ ਦਿਖਾਇਓ ਲੋਏ ਨਾ, ਇੱਤਾ ਹੈ ਉੱਤਾ ਹੈ ਘੱਟ 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 ਘੱਟ,
ਤੂੰ ਹੀ ਮੋਹਿ ਨਾ, ਤੂੰ ਹੀ ਤੂੰ ਹੀ ਮੋਹਿ ਨਾ, ਤੂੰ ਹੀ ਮੋਹਿ ਨਾ, ਤੂੰ ਹੀ ਮੋਹਿ ਨਾ, ਤੂੰ ਹੀ ਮੋਹਿ ਨਾ, ਤੂੰ ਹੀ ਤੂੰ ਹੀ ਮੋਹਿ ਨਾ,
ਪੜੋ ਪੜੋ ਪੜੋ, ਸੰਗਤ ਬੋਲਣ ਦਿਓ। ਪਰਮਾਤਮਾ ਮਹਿਸੂਸ ਹੋਣਾ ਚਾਹੀਦਾ ਪਿਆਰਿਓ, ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ, ਸਾਰਿਆਂ ਦੇ ਵਿੱਚ ਵਸਿਆ ਹੋਇਆ, ਉਹਦੇ ਨਾਲ ਸਾਡਾ ਕਨੈਕਸ਼ਨ ਬਣ ਜਾਏ। ਇਹ ਹੋਂ ਜਿਹੜੀ ਹੈ ਨਾ ਜੀ, ਫਿਰ ਖਤਮ ਹੁੰਦੀ ਹੈ। ਹੋਮੇ ਦਾ ਨਹੀਂ ਤੇ ਇਲਾਜ ਕੋਈ ਨਹੀਂ, ਹੋਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸਹਿ ਇੱਕ ਠਾਏ, ਹੋਮੇ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥ ਨਾ ਜਾਏ। ਇਹ ਜਿਹੜੀ ਹੋਮੇ ਦਾ ਤੇ ਨਾਮ ਦਾ ਬੜਾ ਵਿਰੋਧ ਹੈ, ਸੁਣੋ ਜੀ, ਜਦੋਂ ਆਪਾਂ ਇਦਾਂ ਕਹਾਂਗੇ ਉਹ ਹੈ, ਫਿਰ ਮੈਂ ਨਹੀਂ ਰਹਿਣਾ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੋ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਅਸੀਂ ਪਰਮਾਤਮਾ ਨੂੰ ਮਹਿਸੂਸ ਕਰ ਲੈਂਦੇ ਹਾਂ ਫਿਰ ਮੈਂ ਨਹੀਂ ਰਹਿ ਜਾਂਦੀ, ਫਿਰ ਹੋਮੇ ਨਹੀਂ ਰਹਿ ਜਾਂਦੀ ਭਾਈ, ਇਹ ਹੋਂ ਰੋਗ ਖਤਮ ਹੀ ਤਾਂ। ਇਸ ਕਰਕੇ ਸੌਖਾ ਹੁੰਦਾ ਬੰਦੇ ਲਈ ਜਿਹੜਾ ਸਾਹਮਣੇ ਚੀਜ਼ ਹੈ, ਸਿੱਧਾ ਜਿਹਾ ਤੇ ਸਾਹਮਣੇ ਜਿਹਾ, ਉਹ ਬੜਾ ਸੌਖਾ ਜਿਹਾ ਹੁੰਦਾ ਹੈ, ਉਹ ਬੜਾ ਸੌਖਾ ਹੁੰਦਾ ਹੈ ਮੰਨਣਾ ਸਮਝਣਾ। ਪਰ ਅਕਾਲ ਪੁਰਖ ਵਾਹਿਗੁਰੂ ਨਾਲ, ਪਰਮੇਸ਼ਰ ਨਾਲ, ਪਰਮਾਤਮਾ ਨਾਲ ਪਿਆਰ ਪੈਣਾ ਇਹ ਖੇਡ ਨਹੀਂ ਸੁੱਖਾ ਨਹੀਂ ਇਸ ਕਰਕੇ ਬੰਦਾ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਫਸਦਾ ਹੈ ਛੋਟੀਆਂ ਮੋਟੀਆਂ ਗੱਲਾਂ ਨੂੰ ਮਹਿਸੂਸ ਕਰਦਾ ਹੈ ਧਿਆਨ ਨਾਲ ਸੁਣੋ ਇੱਥੇ ਇੱਥੇ ਖੜਨਾ ਚਾਹੁੰਦਾ ਹੈ ਇਹਨੂੰ ਧਰਮ ਸਮਝਦਾ ਹੈ ਪਰ ਚੇਤਾ ਰੱਖਿਓ ਕਬੀਰਾ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਧਰਮ ਉੱਥੇ ਹੀ ਹੈ ਜਿੱਥੇ ਗਿਆਨ ਹੈ ਜਿੱਥੇ ਗਿਆਨ ਹੈ ਉੱਥੇ ਧਰਮ ਹੈ ਨਹੀਂ ਤੇ ਮਨ ਦਾ ਭਰਮ ਹੈ ਧਰਮ ਨਹੀਂ ਹੋ ਸਕਦਾ ਧਰਮ ਉੱਥੇ ਹੀ ਹੈ ਜਿੱਥੇ ਗਿਆਨ ਹੈ ਤੇ ਜਿਵੇਂ ਆਪਾਂ ਨਾਰਮਲ ਜੀ ਗੱਲ ਕਰਦੇ ਬੰਦਾ ਟੂਣਾ ਕਰਦਾ ਉਹਦੇ ਤੋਂ ਵੀ ਡਰੀ ਜਾਂਦਾ ਜਿਵੇਂ ਕਿਸੇ ਨੇ ਨਾਰੀਅਲ ਰੱਖਿਆ ਹੋਵੇ ਸੰਧੂਰ ਰੱਖਿਆ ਹੋਵੇ ਚੂੜੀਆਂ ਰੱਖੀਆਂ ਹੋਣ ਆ ਜਿਵੇਂ ਦੀਵਾਲੀ ਸੀ ਦੀਵਾਲੀ ਤੇ ਲੋਕੀ ਕਿੰਨੇ ਟੂਣੇ ਟਾਣੇ ਜੇ ਕਰ ਦਿੰਦੇ ਆ ਤੇ ਅਗਲਾ ਡਰੀ ਜਾਂਦਾ ਕਿਉਂ ਡਰਦਾ ਬਈ ਵੰਗਾਂ ਪਈਆਂ ਨੇ ਤੇ ਵੰਗਾਂ ਡਰਨ ਵਾਲੀ ਚੀਜ਼ ਤੇ ਹੈ ਨਹੀਂ ਕੋਈ ਸੰਧੂਰ ਡਰਨ ਵਾਲੀ ਚੀਜ਼ ਤੇ ਹੈ ਨਹੀਂ ਨਾਰੀਅਲ ਪਿਆ ਐਦਾਂ ਡਰਦਾ ਆਈਟਮ ਬੰਬ ਪਿਆ ਜਿਵੇਂ ਹੱਥ ਨਾ ਲਾਇਓ ਕਿਤੇ ਹੱਥ ਨਾ ਲਾਇਓ ਐਂ ਨਾ ਕਰਿਓ ਐਦਾਂ ਡਰ ਲੱਗਦਾ ਇਹ ਡਰ ਸਾਡੇ ਮਨ ਵਿੱਚ ਹੈ ਇਹ ਡਰ ਸਾਡੇ ਅੰਦਰ ਹੈ ਇਹ ਡਰ ਕੱਢੋ ਬਸ ਕੋਈ ਵਹਿਮ ਭਰਮ ਆਪਣੀ ਜ਼ਿੰਦਗੀ 'ਚ ਨਾ ਰੱਖੋ ਗੁਰਬਾਣੀ ਦੇ ਗਿਆਨ ਨਾਲ ਭਾਈ ਉਸ ਇੱਕ ਹਸਤੀ ਨਾਲ ਸਾਡਾ ਕਨੈਕਸ਼ਨ ਹੋ ਜਾਏਗਾ ਉਸ ਇੱਕ ਪ੍ਰਮਾਤਮਾ ਨਾਲ ਸਾਡਾ ਪਿਆਰ ਪੈ ਜਾਏਗਾ ਜੀ ਪਿਆਰ ਉਹ ਕਨੈਕਸ਼ਨ ਸਾਡਾ ਹੋ ਜਾਣਾ ਸਤਿਗੁਰੂ ਸਾਡੇ ਤੇ ਇਹ ਕਿਰਪਾ ਕਰਨ ਇਹ ਬਖਸ਼ਿਸ਼ ਕਰਨ ਸੋ ਭਾਈ ਸੌਖਾ ਸੌਖਾ ਨਾ ਕਰੀਏ ਇੱਕ ਪ੍ਰਮਾਤਮਾ ਨੂੰ ਮਹਿਸੂਸ ਕਰਨਾ ਪਹਿਲਾਂ ਜ਼ਰੂਰ ਔਖਾ ਹੈ ਪਰ ਜਦੋਂ ਗੁਰਬਾਣੀ ਦਾ ਗਿਆਨ ਹੋ ਜਾਂਦਾ ਹੈ ਫਿਰ ਪ੍ਰਮਾਤਮਾ ਵਿੱਚ ਧਿਆਨ ਟਿਕਣਾ ਸ਼ੁਰੂ ਹੋ ਜਾਂਦਾ ਹੈ ਪ੍ਰਮਾਤਮਾ ਵਿੱਚ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਆਓ ਜੀ ਤਕੜੇ ਹੋ ਕੇ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੀਏ ਗੁਰਬਾਣੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਬਣਾਈਏ ਮੇਰਿਓ ਵੀਰੋ ਭਰਾਵੋ ਨੌਜਵਾਨੋ ਘਰ ਘਰ ਸਹਿਜ ਪਾਠ ਕਰਿਆ ਕਰੋ ਘਰ ਘਰ ਸਹਿਜ ਪਾਠ ਕਰਿਆ ਕਰੋ ਬੜਿਆਂ ਮੇਰਿਆਂ ਵੀਰਾਂ ਨੇ ਸ਼ੁਰੂ ਕਰ ਦਿੱਤੇ ਆ ਗੁਰਬਾਣੀ ਦਾ ਗਿਆਨ ਜਿੰਨਾ ਫੈਲੇਗਾ ਓਨਾ ਹੀ ਅਗਿਆਨਤਾ ਦਾ ਹਨੇਰਾ ਜਿਹੜਾ ਨਾ ਦੂਰ ਹੋਏਗਾ ਗੁਰਬਾਣੀ ਇਸ ਜਗ ਮਹਿ ਹੈ ਚਾਨਣ ਕਰਮ ਵਸੈ ਮਨ ਆਏ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੀਏ ਸਿਆਣੇ ਹੋਈਏ ਬਸ ਅਕਲ ਵਾਲੇ ਹੋਈਏ ਅਕਲ ਵਾਲੇ ਹੋਈਏ ਸਮਝ ਹੋਵੇ ਅਕਲ ਹੋਵੇ ਸਤਿਗੁਰੂ ਸਾਡੇ ਤੇ ਇਹ ਕਿਰਪਾ ਕਰੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਗੁਰੂ ਜੀ ਜਾਣਗੇ ਆਪਾਂ ਫੇਰ ਚੱਲਾਂਗੇ ਸਾਰੀ ਸੰਗਤ ਨੂੰ ਹੀ ਬੇਨਤੀ ਹੈ ਵੀ ਆਪਣੇ ਗੁਰੂ ਜੀ ਜਾਣਗੇ ਆਪਾਂ ਫੇਰ ਚੱਲਾਂਗੇ ਅਗਲਾ ਜਿਹੜਾ ਦੀਵਾਨ ਹੈ ਨਾ ਸ਼ਨੀਵਾਰ ਦਾ ਉਹ ਰਾਤ ਦਾ ਨਹੀਂ ਹੋਏਗਾ ਦੁਪਹਿਰ ਦਾ ਹੋਏਗਾ ਦਸੰਬਰ ਦਾ ਪਹਿਲਾ ਸ਼ਨੀਵਾਰ ਜਨਵਰੀ ਦਾ ਤੇ ਫਰਵਰੀ ਦਾ ਇਹ ਤਿੰਨ ਜਿਹੜੇ ਮਹੀਨੇ ਹੋਣਗੇ ਦਸੰਬਰ ਜਨਵਰੀ ਤੇ ਫਰਵਰੀ ਇਹ ਦੁਪਹਿਰ ਦੇ ਦੀਵਾਨ ਲੱਗਣਗੇ ਹੁਣ ਚੇਤਾ ਰੱਖਿਓ ਅਗਲੇ ਮਹੀਨੇ ਦਸੰਬਰ ਦਾ ਪਹਿਲਾ ਸ਼ਨੀਵਾਰ ਮੇਰੇ ਖਿਆਲ ਤਿੰਨ ਦਸੰਬਰ ਦਾ ਆਏਗਾ ਤੇ ਆਪਾਂ ਉਦੋਂ ਆਪ ਜੀ ਨੇ ਦਿਨ ਦੇ ਦੀਵਾਨ ਵਿੱਚ ਹਾਜ਼ਰੀ ਭਰਨੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ 10 ਵਜੇ ਆ ਜਾਣ ਸਵੇਰੇ 3 ਦਸੰਬਰ ਨੂੰ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਉਹ 10 ਵਜੇ ਆ ਜਾਣ ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਆਪਾਂ ਉਹ ਪ੍ਰੋਗਰਾਮ ਜਿਹੜਾ ਹੈ ਰੱਖਾਂਗੇ ਸਾਰਿਆਂ ਨੇ ਵੱਧ ਚੜ ਕੇ ਉਸ ਸਮਾਗਮ ਦੇ ਵਿੱਚ ਹਾਜ਼ਰੀ ਭਰਨੀ ਹੈ ਨੇੜੇ ਤੇੜੇ ਜਿੱਥੇ ਵੀ ਕਿਤੇ ਪ੍ਰੋਗਰਾਮ ਹੋ ਰਹੇ ਨੇ ਪਿੰਡ ਜਲਾਲਦੀਵਾਲ 13 14 15 ਦੇ ਬਾਬਾ ਧਰਮਵੀਰ ਸਿੰਘ ਹੋਣਾ ਨੇ ਜਾਣਾ ਹੈ ਦੋ ਇੱਕ ਦਿਨ 13 ਨੂੰ 14 ਤੇ 15 ਜਲਾਲਦੀਵਾਲ ਰਾਏਕੋਟ 3 ਦਿਨ ਦਾਸ ਨੇ 2 ਦਿਨ ਦਾਸ ਨੇ ਹਾਜ਼ਰੀ ਭਰਨੀ 9 10 ਦੇ ਫਗਵਾੜੇ ਸ਼ਹਿਰ ਵਿੱਚ ਜਿਹੜੇ ਦੁਆਬੇ ਤੋਂ ਆਏ ਆ ਉੱਥੇ ਪ੍ਰੋਗਰਾਮ ਹੈ ਰਾਤ ਦਾ ਸਮਾਂ 11 ਤਰੀਕ ਨੂੰ ਲੰਗੜੋਆ ਹੈ ਇੱਧਰ ਨਵਾਂ ਸ਼ਹਿਰ ਦੇ ਏਰੀਏ ਵਿੱਚ ਹੈ ਇੱਧਰ ਮਾਲੋਕਾ ਫੱਤਾ ਬਠਿੰਡੇ ਦੇ ਇਲਾਕੇ 'ਚ ਉੱਥੇ ਵੀ 17-18-19 ਮੌੜ ਮੰਡੀ ਦੇ ਇਲਾਕੇ ਵਿੱਚ ਬਠਿੰਡੇ ਦੇ ਏਰੀਏ ਵਿੱਚ 3 ਦਿਨ ਦਾ ਪ੍ਰੋਗਰਾਮ ਫੱਤਾ ਕੋਟ ਫੱਤਾ ਪਿੰਡ ਹੈ ਕੋਟ ਭਾਈ ਕੋਟ ਫੱਤਾ ਕਹਿ ਦਿੰਦੇ ਉੱਥੇ ਭਾਈ ਉਹ 3 ਦਿਨ ਦਾ ਪ੍ਰੋਗਰਾਮ ਹੈ 3 ਦਿਨ ਦਾਸ ਨੇ ਹਾਜ਼ਰੀ ਭਰਨੀ ਹੈ ਵੱਧ ਚੜ ਕੇ ਪਹੁੰਚ ਕੇ ਲਾਹਾ ਲਓ ਜੰਮੂ ਵਿੱਚ ਵੀ ਸਮਾਗਮ ਹੈ 3 ਦਿਨ ਦਾ ਉਧਰ ਤੋਂ ਜਿਹੜੀ ਸੰਗਤ ਆਈ ਹੈ ਉੱਥੇ ਵੀ ਤਿੰਨ ਦਿਨ ਦਾ ਪ੍ਰੋਗਰਾਮ ਹੈ ਉੱਥੇ ਵੀ ਹਾਜ਼ਰੀ ਭਰਨੀ ਜਿੱਥੇ ਜਿੱਥੇ ਵੀ ਸਮਾਗਮ ਦਿੱਤੇ ਨੇ ਸਾਰੇ ਪ੍ਰਬੰਧਕਾਂ ਦੀਆਂ ਲੱਤਾਂ ਨਹੀਂ ਭਾਰ ਚੱਲਦੀਆਂ ਕਈਆਂ ਨੂੰ ਸਰਕਾਰਾਂ ਡਰਾ ਵੀ ਲੈਂਦੀਆਂ ਨੇ ਮੈਂ ਵੇਖਿਆ ਕਈ ਪ੍ਰੋਗਰਾਮ ਕਿਉਂਕਿ ਹੁਣ ਮੈਂ ਜਿਹੜੇ ਦੀਵਾਨ ਵੀ ਦੇ ਰਿਹਾ ਨਾ ਉਹ ਵੀ ਬੜਾ ਠਣਕਾ ਕੇ ਦੇ ਰਿਹਾ ਪ੍ਰੋਗਰਾਮ ਵੀ ਜਿਹੜੇ ਅਸੀਂ ਦੇ ਰਹੇ ਹਾਂ ਨਾ ਬਹੁਤ ਬੰਦੇ ਪੱਕੇ ਹੋਣ ਲੱਤਾਂ ਵੀ ਭਾਰ ਚੱਲਦੀਆਂ ਨੇ ਮੈਂ ਹੁਣ ਕਈ ਮੈਨੂੰ ਪ੍ਰੋਗਰਾਮ ਲੈਣ ਆਉਂਦੇ ਨੇ ਮੈਂ ਪਹਿਲਾਂ ਹੀ ਕਹਿ ਦਿੰਦਾ ਲੱਤਾਂ ਭਾਰ ਚੱਲਦੀਆਂ ਤੇਰੀਆਂ ਹੋ ਸਕਦਾ ਤੈਨੂੰ ਵੱਡੇ ਵੱਡੇ ਆਫੀਸਰ ਵੀ ਸੱਦ ਕੇ ਕਹਿਣ ਹੋ ਸਕਦਾ ਹੈ ਬੜਾ ਕੁਝ ਹੁੰਦਾ ਫਿਰ ਜਿਹੜੇ ਪੱਕੇ ਪੈਰੀ ਤਕੜੇ ਹੋ ਕੇ ਕਰਦੇ ਆ ਉਹੀ ਫਿਰ ਖੜਦੇ ਆ ਇੱਥੇ ਖੜਦੇ ਹੋ ਸੋ ਸਤਿਗੁਰੂ ਮਿਹਰ ਕਰਨ ਆਪ ਜੀ ਨੇ ਤਕੜੇ ਹੋ ਕੇ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ ਕੋਈ ਵੀ ਗੱਲ ਹੋਵੇ ਸਦਾ ਮੈਂ ਜਵਾਬ ਦੇ ਆ ਭਾਵੇਂ ਬੜੇ ਬੰਦੇ ਆਪੋ ਆਪਣੇ ਤਰੀਕਿਆਂ ਨਾਲ ਪ੍ਰਚਾਰ ਕਰਦੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੀ ਹੈ ਵੀ ਮੰਜੀ ਸਾਹਿਬ ਹਾਲ ਤੱਕ ਵੀ ਉਹ ਉੱਥੋਂ ਵੀ ਉਹ ਕੋਸ਼ਿਸ਼ ਕਰਦੇ ਆ ਵੀ ਕਿਵੇਂ ਨਾ ਕਿਵੇਂ ਅਸੀਂ ਵਿਰੁੱਧ ਪ੍ਰਚਾਰ ਕਰੀਏ ਪਰ ਹੁਣ ਸੰਗਤ ਸਿਆਣੀ ਬਹੁਤ ਹੋ ਚੁੱਕੀ ਹੈ ਗੁੰਮਰਾਹ ਨਹੀਂ ਹੁੰਦੇ ਸਿਆਣੇ ਬਣ ਗਏ ਸਾਰ ਤੇ ਕਈਆਂ ਨੇ ਇੱਥੋਂ ਤੱਕ ਵੀ ਬਿਆਨ ਅਖਬਾਰਾਂ ਵਿੱਚ ਆਪਾਂ ਪੜ੍ਹੇ ਆ ਤੁਸੀਂ ਪੜ੍ਹੇ ਅਖਬਾਰਾਂ ਵਿੱਚ ਬਿਆਨ ਆ ਲਫ਼ਜ਼ ਯਾਦ ਰੱਖਿਓ ਅਖਬਾਰ ਵਿੱਚ ਆਇਆ ਸੀ ਮੇਰਾ ਨਾਂ ਲਿਖ ਕੇ ਵੀ ਢੱਡਰੀਆਂ ਵਾਲਾ ਏਜੰਸੀਆਂ ਦਾ ਗੁਲਾਮ ਹੋ ਗਿਆ ਢੱਡਰੀਆਂ ਵਾਲਾ ਏਜੰਸੀਆਂ ਦਾ ਗੁਲਾਮ ਹੋ ਗਿਆ ਇਹ ਏਜੰਸੀਆਂ ਦਾ ਬੰਦਾ ਹੈ ਏਦਾਂ ਲਿਖਿਆ ਸੀ ਵੀ ਇਹ ਏਜੰਸੀਆਂ ਦਾ ਬੰਦਾ ਹੈ ਇਹੋ ਜਿਹੇ ਲਫ਼ਜ਼ ਉਹਨਾਂ ਨੇ ਵਰਤੇ ਸੀ ਵੀ ਇਹਨਾਂ ਨੂੰ ਖਰੀਦ ਲਿਆ ਏਜੰਸੀਆਂ ਨੇ ਇਹ ਏਜੰਸੀਆਂ ਦਾ ਬੰਦਾ ਹੈ ਏਜੰਸੀਆਂ ਨੇ ਖਰੀਦਿਆ ਹੋਇਆ ਹੈ ਇਹੋ ਜਿਹੇ ਲਫ਼ਜ਼ ਵੀ ਵਰਤੇ ਸੀ ਸੋ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਵੀ ਉਹ ਕਿਹੜੇ ਬੰਦਿਆਂ ਨੇ ਮੇਰੇ ਵਾਸਤੇ ਕੁਛ ਕਿਹਾ ਹੈ ਪਰ ਇੱਕ ਗੱਲ ਕਲੀਅਰ ਹੈ ਵੀ ਜੇ ਹੁਣ ਸਬੂਤ ਮੰਗੀਏ ਵੀ ਇਸ ਚੀਜ਼ ਦਾ ਸਬੂਤ ਦਿਓ ਵੀ ਏਜੰਸੀਆਂ ਵੱਲੋਂ ਖਰੀਦਣ ਵਾਲੀ ਗੱਲ ਕਰਦੇ ਆ ਜਾਂ ਵਿਕਣ ਵਾਲੀਆਂ ਗੱਲਾਂ ਕਰਦੇ ਆ ਤੇ ਇਸ ਗੱਲ ਦਾ ਸਬੂਤ ਦਿਓ ਕੋਈ ਇਧਰ ਸੁਣਿਓ ਧਿਆਨ ਨਾਲ ਸਬੂਤ ਕੋਈ ਨਹੀਂ ਜ਼ਿੰਮੇਵਾਰ ਬੰਦੇ ਅਖਬਾਰਾਂ ਵਿੱਚ ਬਿਆਨ ਦੇ ਰਹੇ ਅਖਬਾਰ ਵਿੱਚ ਬਿਆਨ ਹੈ ਰਿਕਾਰਡਿੰਗ ਮੇਰੇ ਕੋਲ ਪਈ ਹੈ ਰਿਕਾਰਡਿੰਗ ਮੇਰੇ ਕੋਲ ਪਈ ਹੈ ਜਿਹਦੇ ਵਿੱਚ ਲਿਖਿਆ ਵੀ ਇਹ ਏਜੰਸੀਆਂ ਦਾ ਬੰਦਾ ਹੈ ਇਹ ਵਕਾਊ ਹੈ ਰਿਕਾਰਡਿੰਗ ਸਾਡੇ ਕੋਲ ਪਈ ਹੈ ਵੀਡੀਓ ਤੇ ਅਖਬਾਰ ਵਿੱਚ ਬਿਆਨ ਲੱਗਿਆ ਹੋਇਆ ਇਹ ਏਜੰਸੀਆਂ ਦਾ ਬੰਦਾ ਪਰ ਜਦੋਂ ਹੁਣ ਉਹਨਾਂ ਨੂੰ ਪੁੱਛੀਦਾ ਵੀ ਦੱਸੋ ਕੋਈ ਸਬੂਤ ਉਹ ਨਾ ਜੀ ਬਸ ਬਸ ਗੋਲ ਮੋੜ ਜੀ ਕਰੀ ਜਾਂਦੇ ਸਾਰੇ ਗੱਲ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਇਹੋ ਜਿਹੀਆਂ ਗੱਲਾਂ ਤੋਂ ਜ਼ਰੂਰ ਸੁਚੇਤ ਰਹਿਣਾ ਮੈਂ ਤੇ ਸ਼ੁਕਰ ਹੀ ਕਰਦਾ ਸਤਿਗੁਰ ਦਾ ਵੀ ਸਾਡੇ ਕੋਲ ਆ ਮੀਡੀਆ ਸੋਸ਼ਲ ਨੈਟਵਰਕ ਹੈ ਕੱਲੇ ਕੱਲੇ ਤੱਕ ਸਹੀ ਰਿਪੋਰਟ ਪਹੁੰਚ ਜਾਂਦੀ ਹੈ ਸਹੀ ਰਿਪੋਰਟ ਪਹੁੰਚ ਜਾਂਦੀ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਇਕੱਠੇ ਹੋ ਕੇ ਭਰਾ ਬਣ ਕੇ ਰਹੀਏ ਬਿਨਾਂ ਕਿਸੇ ਗੱਲ ਤੋਂ ਕਿਸੇ ਨੂੰ ਏਜੰਸੀਆਂ ਦੇ ਬੰਦੇ ਕਿਸੇ ਨੂੰ ਕੁਛ ਨਾ ਕਹੀਏ ਕੋਸ਼ਿਸ਼ ਕਰੀਏ ਪਰ ਗੁਰਬਾਣੀ ਦਾ ਗਿਆਨ ਹੋਵੇ ਗੁਰਬਾਣੀ ਦੇ ਚਾਨਣ ਨਾਲ ਸਾਡਾ ਜੀਵਨ ਸਫਲ ਹੋਣਾ ਹੈ ਗੁਰਬਾਣੀ ਇਸ ਜਗ ਮਹਿ ਚਾਨਣ ਆਓ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਜਿੱਥੇ ਵੀ ਕਿਤੇ ਆਪ ਜੀ ਨੇ ਸਮਾਂ ਆਪ ਜੀ ਨੇ ਹਾਜ਼ਰੀ ਭਰਨੀ ਜਿੱਥੇ ਵੀ ਕਿਤੇ ਸਮਾਂ ਲੱਗੇ ਨੇੜੇ ਤੇੜੇ ਪ੍ਰੋਗਰਾਮਾਂ ਵਿੱਚ ਆਪ ਜੀ ਨੇ ਹਾਜ਼ਰੀ ਭਰ ਲੈਣੀ ਸਾਰੀਆਂ ਸੰਗਤਾਂ ਦਾ ਸਾਰੀਆਂ ਵੀਰਾਂ ਭਰਾਵਾਂ ਦਾ ਸਭ ਦਾ ਧੰਨਵਾਦ ਸੋ ਲਾਈਵ ਟੈਲੀਕਾਸਟ ਚੈਨਲ ਤੇ ਚੱਲ ਰਿਹਾ ਧੰਨਵਾਦ ਹੈ ਮੈਨੂੰ ਪਤਾ ਲੱਗਿਆ ਵੀ ਵਿੱਚ ਦੀ 5-4 ਮਿੰਟ ਬੰਦ ਕਰ ਦਿੱਤਾ ਸੀ ਜਦੋਂ ਮੈਂ ਗੱਲ ਥੋੜੀ ਜਿਹੀ ਕਰ ਰਿਹਾ ਸੀ ਨਾ ਮੈਂ ਵਿੱਚ ਥੋੜੀ ਜਿਹੀ ਗੱਲ ਜਦੋਂ ਕਰ ਰਿਹਾ ਸੀ ਉਦੋਂ ਚੈਨਲ ਬੰਦ ਕਰ ਦਿੱਤਾ ਸੀ ਸੋ ਚਲੋ ਇਹਨਾਂ ਦੀ ਮਰਜ਼ੀ ਹੈ ਵੈਸੇ ਪੱਕਾ ਤੇ ਨਹੀਂ ਮੈਨੂੰ ਪਤਾ ਪਰ ਮੇਰੇ ਕੋਲ ਚਿੱਠੀ ਆਈ ਹੈ ਜਿਹਦੇ 'ਚ ਲਿਖਿਆ ਜਦੋਂ ਮੈਂ ਗੱਲ ਕਰ ਰਿਹਾ ਸੀ ਤੇ ਉਸ ਵੇਲੇ ਚੈਨਲ 5 ਮਿੰਟ ਬੰਦ ਕਰ ਦਿੱਤਾ ਗਿਆ ਸੀ ਚਲੋ ਕੋਈ ਨਹੀਂ ਇੱਕ ਚੈਨਲ ਦੇ ਉੱਤੇ ਸਾਡਾ ਇਹ ਰੱਖਿਆ ਹੋਇਆ ਸੀ ਪ੍ਰੋਗਰਾਮ ਅਸੀਂ ਪੈਸੇ ਵੀ ਦੇ ਦਿੱਤੇ ਸੀ ਲਾਈਵ ਟੈਲੀਕਾਸਟ ਕਰਨ ਦੇ ਪੰਜਾਬੀ ਚੈਨਲ ਨੂੰ ਇੱਕ ਨੂੰ ਤੇ ਕਹਿੰਦੇ ਜੀ ਸਾਨੂੰ ਉੱਤੋਂ ਫੋਨ ਆ ਗਿਆ ਵੀ ਤੁਸੀਂ ਲਾਈਵ ਟੈਲੀਕਾਸਟ ਨਾ ਇਹਨਾਂ ਦਾ ਕਰੋ ਦੀਵਾਨ ਬੁੱਕ ਕੀਤਾ ਹੋਇਆ ਸੀ ਪੈਸੇ ਵੀ ਦੇ ਦਿੱਤੇ ਸੀ ਕਹਿੰਦੇ ਬੁੱਕ ਕਰਨਾ ਨਹੀਂ ਲਾਈਵ ਦੁਨੀਆ 'ਚ ਆਵਾਜ਼ ਪਹੁੰਚਣੀ ਨਹੀਂ ਚਾਹੀਦੀ ਪਰ ਚਲੋ ਕੋਈ ਨਹੀਂ ਤੁਸੀਂ ਇੱਕ ਚੈਨਲ ਦਾ ਸੰਘ ਘੁੱਟ ਸਕਦੇ ਹੋ ਪਰ ਹੁਣ ਬੱਚੇ ਬੱਚੇ ਤੱਕ ਗੱਲ ਪਹੁੰਚ ਹੀ ਜਾਣੀ ਹੈ ਤੁਸੀਂ ਸਾਡਾ ਸੰਘ ਨਹੀਂ ਘੁੱਟ ਸਕਦੇ ਤੁਸੀਂ ਜੇ ਚੈਨਲਾਂ ਵਾਲਿਆਂ ਨੂੰ ਬੰਦ ਕਰਾ ਦਿਓਗੇ ਲੋਕਾਂ ਤੱਕ ਨਾ ਜਾਏਗੀ ਅਸੀਂ ਲੋਕਾਂ ਤੱਕ ਚੱਲੇ ਜਾਵਾਂਗੇ ਜਿਉਂਦੇ ਆ ਮਾਲਕ ਨੇ ਸਾਨੂੰ ਸਾਹ ਦਿੱਤੇ ਆ ਤੇ ਅਸੀਂ ਇਹ ਆਵਾਜ਼ ਘਰ ਘਰ ਪਹੁੰਚਾਉਣੀ ਹੀ ਪਹੁੰਚਾਉਣੀ ਹੈ ਗਲਤ ਨੂੰ ਗਲਤ ਕਹਿਣਾ ਹੀ ਕਹਿਣਾ ਹੈ ਠੀਕ ਨੂੰ ਠੀਕ ਕਹਿਣਾ ਹੈ ਸੱਚ ਕਹਿਣਾ ਹੈ ਭਾਵੇਂ ਸਰਕਾਰ ਕੋਈ ਹੋਵੇ ਜੀ ਇਹ ਚੇਤਾ ਰੱਖਿਓ ਸਰਕਾਰ ਅੱਜ ਹੋਰ ਹੈ ਕੱਲ ਬਦਲ ਵੀ ਸਕਦੀ ਹੈ ਪਤਾ ਨਹੀਂ ਮਾਲਕ ਦੀ ਪਤਾ ਵੀ ਨੀਲੀ ਵਾਲਿਆਂ ਨੇ ਦੁਬਾਰਾ ਆਉਣਾ ਹੈ, ਚਿੱਟੀ ਵਾਲਿਆਂ ਨੇ ਆਉਣਾ ਕਿ ਟੋਪੀ ਵਾਲਿਆਂ ਨੇ ਆਉਣਾ, ਇਹ ਮਾਲਕ ਜਾਣੇ। ਪਤਾ ਨਹੀਂ ਨਾ ਵੀ ਕਿੰਨੇ ਆਉਣਾ ਹੈ, ਪਰ ਚੇਤਾ ਰੱਖਿਓ ਜੀ ਸਾਡਾ ਸਟੈਂਡ ਕਲੀਅਰ ਰਹੇਗਾ। ਸਾਡਾ ਸਟੈਂਡ, ਅਸੀਂ ਕਿਸੇ ਪਾਰਟੀ ਨਾਲ ਜੁੜੇ ਹੋਏ ਨਹੀਂ। ਜੇ ਅਸੀਂ ਨੀਲੀਆਂ ਵਾਲਿਆਂ ਵੱਲ ਨੀਲੀ ਵਾਲਿਆਂ ਨੂੰ ਗੱਲ ਕਰਦੇ ਹਾਂ ਤੇ ਕੱਲ ਨੂੰ ਚਿੱਟੀ ਵਾਲਿਆਂ ਨੂੰ ਵੀ ਕਰਾਂਗੇ, ਤੇ ਜੇ ਕੰਮ ਗਲਤ ਕਰਨਗੇ ਤੇ ਟੋਪੀ ਵਾਲਿਆਂ ਨਾਲ ਵੀ ਕਰਾਂਗੇ। ਸਾਡਾ ਕਿਸੇ ਨਾਲ ਕਿਸੇ ਪਾਰਟੀ ਨਾਲ ਸਾਡਾ ਸੰਬੰਧ ਨਹੀਂ ਕੋਈ। ਅਸੀਂ ਗੁਰੂ ਜੀ ਦੇ ਸਿੱਖ ਹਾਂ, ਗੁਰਬਾਣੀ ਨਾਲ ਜੁੜੇ ਹਾਂ ਤੇ ਗੁਰਬਾਣੀ ਨਾਲ ਜੁੜਾਂਗੇ। ਕਿਉਂਕਿ ਪਾਰਟੀਆਂ ਵਿੱਚੋਂ ਜਿਹੜਾ ਹਾਲ ਅੱਜ ਅਸੀਂ ਵੇਖ ਰਹੇ ਹਾਂ ਨਾ ਜੀ, ਸਿਸਟਮ ਸਾਡਾ ਸਾਰਿਆਂ ਨਾਲੋਂ ਵੱਡਾ ਮੁੱਦਾ ਪਖੰਡਵਾਦ ਹੈ। ਪਖੰਡਵਾਦ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ ਤੇ ਪਖੰਡੀਆਂ ਨੂੰ ਨੱਥ ਪਾਉਣ ਵਾਸਤੇ ਕੋਈ ਤਿਆਰ ਨਹੀਂ। ਨਸ਼ਾ ਲਿਆਉਣ ਵਾਲਿਆਂ ਨੂੰ ਜੇਲ੍ਹਾਂ 'ਚ ਬੰਦ ਕਰ ਦਿਓ, ਬਹੁਤ ਚੰਗੀ ਗੱਲ ਹੈ। ਜਿਨ੍ਹਾਂ ਨੇ ਨਸ਼ਾ ਲਿਆਂਦਾ ਹੈ ਜੇਲ੍ਹਾਂ 'ਚ ਬੰਦ ਕਰੋ, ਨਸ਼ਾ ਜਿਹੜੇ ਵਰਤਾ ਰਹੇ ਨੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰੋ, ਪਰ ਜਿਨ੍ਹਾਂ ਨੇ ਗਿਆਨ ਨਹੀਂ ਫੈਲਣ ਦਿੱਤਾ ਉਹਨਾਂ ਨੂੰ ਵੀ ਜੇਲ੍ਹਾਂ 'ਚ ਬੰਦ ਕਰੋ। ਜਿਨ੍ਹਾਂ ਨੇ ਅਗਿਆਨਤਾ ਫੈਲਾਈ, ਜਿਨ੍ਹਾਂ ਨੇ ਭਰਮ ਫੈਲਾਏ, ਜਿਨ੍ਹਾਂ ਨੇ ਲੋਕਾਂ ਨੂੰ ਲੁੱਟਿਆ, ਉਹਨਾਂ ਨੂੰ ਵੀ ਕੈਦ ਕਰੋ। ਪਰ ਦੁੱਖ ਇਸ ਗੱਲ ਦਾ ਹੈ ਕਿ ਚਿੱਟੇ ਵਾਲਿਆਂ ਨੂੰ ਤਾਂ ਕਹਿੰਦੇ ਆ ਬੰਦ ਕਰਾਂਗੇ ਤੇ ਪਖੰਡ ਫੈਲਾਉਣ ਵਾਲਿਆਂ ਦੇ ਗੋਡੀ ਹੱਥ ਲਾਈ ਜਾਂਦੇ ਆ, ਉਹਨਾਂ ਦੇ ਡੇਰਿਆਂ 'ਚ ਜਾਈ ਜਾਂਦੇ ਆ ਵੋਟਾਂ ਮੰਗਣ ਵਾਸਤੇ। ਸਭ ਨਾਲੋਂ ਵੱਡਾ ਮੁੱਦਾ ਪੰਜਾਬ ਦਾ ਪਖੰਡਵਾਦ ਹੈ। ਜੇ ਗਿਆਨ ਫੈਲਿਆ ਹੁੰਦਾ ਤੇ ਚਿੱਟਾ ਲੋਕਾਂ ਨੇ ਨਸ਼ਾ ਪੰਜਾਬ 'ਚ ਵੜਨਾ ਹੀ ਨਹੀਂ ਸੀ। ਨਸ਼ਾ ਪੰਜਾਬ 'ਚ ਵੜਨਾ ਹੀ ਨਹੀਂ ਸੀ ਜੇ ਪਹਿਲੇ ਦਿਨ ਤੋਂ ਗਿਆਨ ਫੈਲਿਆ ਹੁੰਦਾ। ਗਿਆਨ ਫੈਲਣ ਨਹੀਂ ਦਿੱਤਾ, ਇਸੇ ਕਰਕੇ ਨਸ਼ਾ ਪੰਜਾਬ ਵਿੱਚ ਆਇਆ। ਸੋ ਇਹ ਬੇਨਤੀ ਹੈ ਵੀ ਤਕੜੇ ਹੋ ਕੇ ਅਸੀਂ ਸੱਚ ਦੇ ਆਸ਼ਕ ਹਾਂ, ਸਿਧਾਂਤ ਦੇ ਆਸ਼ਕ ਬਣ ਕੇ ਰਹਿਣਾ ਹੈ ਅਸੀਂ। ਸਾਡਾ ਕਿਸੇ ਪਾਰਟੀ ਨਾਲ ਸੰਬੰਧ ਨਹੀਂ, ਸੱਚ ਕਹਿਣਾ ਹੈ, ਭਾਵੇਂ ਅੱਗੇ ਸਾਡੇ ਕੋਈ ਹੋਵੇ, ਭਾਵੇਂ ਨੀਲੀ ਵਾਲਾ ਹੋਵੇ, ਭਾਵੇਂ ਚਿੱਟੀ ਵਾਲਾ, ਭਾਵੇਂ ਟੋਪੀ ਵਾਲਾ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਆਸ਼ਕ ਹਾਂ। ਸਿਧਾਂਤ ਸਹੀ ਰਹਿਣਾ ਚਾਹੀਦਾ, ਸੱਚ ਦਾ ਪ੍ਰਚਾਰ ਹੋਣਾ ਚਾਹੀਦਾ, ਸੱਚ ਲੋਕਾਂ ਵਿੱਚ ਫੈਲਣਾ ਚਾਹੀਦਾ, ਸਾਡੀ ਸਪੋਰਟ ਕਰਨਗੇ, ਸੱਚ ਨੂੰ ਫੈਲਾਉਣ ਵਿੱਚ ਸਾਡਾ ਸਹਿਯੋਗ ਦੇਣਗੇ, ਅਸੀਂ ਧੰਨਵਾਦੀ ਵੀ ਹੋਵਾਂਗੇ, ਚਾਹੇ ਉਹ ਕੋਈ ਪਾਰਟੀ ਹੋਵੇ। ਪੰਜਾਬ ਦਾ ਗੰਦਮੰਦ ਸਾਫ਼ ਕਰੋ, ਪਖੰਡ ਸਾਫ਼ ਕਰੋ, ਨਸ਼ਾ ਸਾਫ਼ ਕਰੋ, ਅਸੀਂ ਤੁਹਾਡਾ ਸਦਾ ਹੀ ਧੰਨਵਾਦ ਕਰਾਂਗੇ, ਕੋਈ ਪਾਰਟੀ ਹੋਵੇ। ਪਰ ਸਾਡੇ ਸਿਧਾਂਤਾਂ ਦਾ ਮਜ਼ਾਕ ਨਾ ਉੱਡੇ, ਗੁਰੂ ਗ੍ਰੰਥ ਸਾਹਿਬ ਦਾ ਸੱਚ ਘਰ ਘਰ ਜਾਣਾ ਚਾਹੀਦਾ। ਆਓ ਗੱਜ ਕੇ ਆਨੰਦ ਸਾਹਿਬ 'ਚ ਬੋਲੀਏ, ਅਰਦਾਸ 'ਚ ਜੁੜ ਕੇ ਗੁਰੂ ਜੀ ਜਾਣਗੇ, ਫਿਰ ਆਪਾਂ ਸਾਰਿਆਂ ਨੇ ਘਰੋ ਘਰੀ ਚੱਲ ਪਾਉਂਦੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਨੰਤ ਪਿਆ ਮੇਰੀ ਪਾਏ ਸਤਿਗੁਰੂ ਮੈਂ
ਪਾਇਆ,
ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ
ਆਈਆਂ,
ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਅਨਾਲ ਰੋ ਤੂੰ ਮਨ ਮੇਰੇ ਰੂਪ ਸਭ
ਵਿਸਾਰਾ,
ਸਭ ਲੋ ਸਮਰੱਥ ਸੁਆਮੀ ਤੂੰ ਕਿਉਂ ਮਨ ਹੋ
ਵਿਸਾਰੇ,
ਜੇ ਸਾਹਿਬ ਗਿਆ ਨਾਹੀਂ ਕਰਦੇ ਰਹਿ, ਸਿਮਤ ਸਲਾਹ ਤੇਰੀ ਨਾਮ ਮਨ
ਵਸਾਵੇ,
ਹੈ ਨਾਨਕ ਸੱਚੇ ਸਾਹਿਬ ਗਿਆ ਨਾਹੀਂ ਕਰਦੇ ਰਹਿ ਸਾਜਾ, ਹਰ ਸ਼ਾਂਤ ਸੁਖ ਮਨ ਆਏ ਵਸਿਆ, ਜਿਹਨੇ ਚਾਹ ਸਭ ਪੁਜਾਈਆ, ਐ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ
ਸੱਚ,
ਹਰ ਸੁਭਾਵੇ ਸ਼ਬਦ ਵਾਜੇ ਕਲਾ ਜਿਤ ਕਰ ਸਾਰੀਆ, ਹੋਰ ਕਰਮ ਪਾਇਆ ਤੁਧ ਜਿਨ ਸੌਸੇ ਨਾਮ ਹਰ ਕੈ ਲਾਗੇ, ਭਾਗੀ ਹੋ ਸਗਲ ਮਨੋਰਥ
ਪੂਰੇ,
ਰੋਗ ਸੰਸਾਰ ਸੁਣੀ ਸੱਚੀ ਬਾਣੀ,
ਸਤਿ ਸਾਧ ਪਏ ਸੱਚੇ ਪੁੱਤੇ ਪੁੱਤੇ ਨਾ
ਵਿਵੇਕ ਵਿੱਚ ਸਤਿਗੁਰ ਰਹਿਆ ਭਰਪੂਰ ਪਵਣ ਗੁਰੂ ਪਾਣੀ ਮਾਤਾ ਧਰਤ ਮਹਤ
ਦਿਵਸ ਰਾਮ ਆਈਆਂ
ਮੁਰਿਆਈਆਂ ਵਾਚੇ ਧਰਮ ਹਜ਼ੂਰ ਇਨੀ ਨਾਮ ਆਇਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ